ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆਂ, ਪਿਆਰ ਮੁਹੱਬਤ ਸਤਿਕਾਰ। ਆਪ ਸਭ ਜੀ ਦਾ ਦਿਨ ਬਹੁਤ ਖੂਬਸੂਰਤ ਹੋਵੇ ਇਹੀ ਦੁਆ ਕਰਦੇ ਹਾਂ ਜੀ। ਆਸ ਉਮੀਦ ਕਰਦੇ ਹਾਂ ਵੀ ਆਪ ਜੀ ਦੀ ਜ਼ਿੰਦਗੀ ਦਾ ਲੁਤਫ ਲੈ ਰਹੇ ਹੋਵੋਗੇ। ਜ਼ਿੰਦਗੀ ਕਿਹੋ ਜਿਹੀ ਚੀਜ਼ ਆ ਜਿਹੜੀ ਕਿ ਹਰ ਪਲ, ਹਰ ਮਿੰਟ, ਹਰ ਘੰਟਾ ਫਾਈਨਲ ਸ਼ਾਟ ਆ। ਇਹਨੂੰ ਜਿਉਂ ਲਓ ਤੇ ਚਾਹੇ ਇਹਨੂੰ ਕੱਟ ਲਓ, ਚਾਹੇ ਇੰਜੋਏ ਕਰ ਲਓ ਤੇ ਚਾਹੇ ਰੋ ਪਿੱਟ ਕੇ ਕੱਢ ਲਓ। ਇਹ ਬੜੀਆਂ ਖੂਬਸੂਰਤ ਦੋ ਲਾਈਨਾਂ ਨਵਤੇਜ ਭਾਰਤੀ ਹੋਰਾਂ ਨੇ ਲਿਖੀਆਂ। ਨਵਤੇਜ ਭਾਰਤੀ ਬਹੁਤ ਹੀ ਖੂਬਸੂਰਤ ਇੱਕ ਰਾਈਟਰ ਨੇ ਜੀ, ਤੇ ਉਹਨਾਂ ਦੇ ਲਿਖੀ ਕਿਤਾਬਾਂ ਜੇ ਤੁਸੀਂ ਪੜ੍ਹਨੀਆਂ ਚਾਹੋ ਤਾਂ ਜ਼ਰੂਰ ਪੜ੍ਹੋ, ਕਿਉਂਕਿ ਬਹੁਤ ਖੂਬਸੂਰਤ ਛੋਟੀਆਂ ਛੋਟੀਆਂ ਕਵਿਤਾਵਾਂ ਉਹ ਲਿਖਦੇ ਆ ਜਿਹੜੀਆਂ ਬੜੀਆਂ ਤੁਹਾਡੇ ਮੂੰਹ ਚੜ੍ਹ ਜਾਂਦੀਆਂ। ਤੇ ਅੱਜ ਕੱਲ੍ਹ ਕੈਨੇਡਾ ਦੀ ਧਰਤੀ ਤੇ ਵਸ ਰਹੇ ਆ, ਬੜੇ ਪਿਆਰੇ ਸੱਜਣ ਨੇ ਜੀ। ਤੇ ਉਹਨਾਂ ਨੇ ਬੜੀ ਖੂਬਸੂਰਤ ਇੱਕ ਮੈਨੂੰ ਅੱਜ ਗੁਰਪ੍ਰੀਤ ਹੋਰਾਂ ਨੇ ਬਠਿੰਡੇ ਤੋਂ ਇੱਕ ਨਜ਼ਮ ਭੇਜੀ ਆ ਤੇ ਮੈਨੂੰ ਬੜੀ ਵਧੀਆ ਲੱਗੀ। ਸੋ 4 ਲਾਈਨਾਂ ਦੀ ਨਜ਼ਮ ਆ ਜੀ। ਕਹਿੰਦੇ ਹੁਣੇ ਹੁਣ ਵੇਲਾ ਜਿਉਣ ਦਾ ਵੇਲਾ, ਹੁਣੇ ਹੁਣ ਵੇਲਾ ਜਿਉਣ ਦਾ ਵੇਲਾ, ਮਰਨ ਪਿੱਛੋਂ ਤਾਂ ਮਰਿਆ ਵੀ ਨਹੀਂ ਜਾਣਾ। ਸੋ ਕਿਆ ਖੂਬਸੂਰਤ ਗੱਲ 4 ਲਾਈਨਾਂ ਦੇ ਵਿੱਚ ਕਹਿ ਦਿੱਤੀ ਹੈ ਜੀ। ਜੇ ਤੁਸੀਂ ਕਹੋ ਵੀ ਕੱਲ ਨੂੰ ਜਿਉਂ ਲਾਂਗੇ ਤਾਂ ਉਹ ਤਾਂ ਉਹੀ ਗੱਲ ਆ ਗਈ ਜੀ, ਜਦੋਂ ਬੰਦਾ ਮਰ ਜਾਂਦਾ ਤਾਂ ਮਰ ਪਿੱਛੋਂ ਤਾਂ ਫਿਰ ਜਿਉਂਇਆ ਵੀ ਨਹੀਂ ਜਾਣਾ। ਸੋ ਜਿਉਣ ਦਾ ਵੇਲਾ ਦਿੱਤਾ ਸਾਨੂੰ ਵਾਹਿਗੁਰੂ ਨੇ, ਪ੍ਰਮਾਤਮਾ ਨੇ ਵਕਤ ਦਿੱਤਾ ਵਧੀਆ। ਇਸ ਪਲ ਪਲ ਹੰਢਾਈਏ, ਪਲ ਪਲ ਜਿਉਈਏ, ਪਲ ਪਲ ਮਾਣੀਏ। ਕੰਮ ਧੰਦੇ ਸਭ ਕੁਛ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣੇ ਆ, ਚੱਲਦਾ ਰਹਿਣੇ ਚਾਹੀਦੇ ਆ। ਕੰਮਾਂ ਧੰਦਿਆਂ ਬਿਨਾਂ ਵੀ ਜ਼ਿੰਦਗੀ ਨੀਰਸ ਆ, ਪਰ ਇਹ ਨਾ ਹੋਈਏ ਵੀ ਜਿਉਣਾ ਨਾ ਭੁੱਲ ਜਾਈਏ ਕਿਤੇ। ਸੋ ਜਿਉਂ ਦੋਸਤੋ, ਵੱਧ ਤੋਂ ਵੱਧ ਜਿਉਂ, ਹਰ ਚੀਜ਼ ਨੂੰ ਇੰਜੋਏ ਕਰੋ, ਹਰ ਚੀਜ਼ ਦਾ ਮਜ਼ਾ ਲਓ, ਕੰਮ ਦਾ ਵੀ ਮਜ਼ਾ ਲਓ, ਔਖੇ ਹੁੰਦੇ ਵੀ ਔਖਾਈ ਦਾ ਵੀ ਮਜ਼ਾ ਲਓ। ਵੀ ਜੇ ਕੁਝ ਤੁਹਾਨੂੰ ਕਿਸੇ ਟਾਈਮ ਚ ਕੋਈ ਔਖਾਈ ਹੋ ਰਹੀ ਆ ਤਾਂ ਉਹ ਵੀ ਇੱਕ ਵੱਖਰਾ ਵਰਤਾਰਾ ਹੋ ਰਿਹਾ, ਇਹਨੂੰ ਉਹਨੂੰ ਵੀ ਤੁਸੀਂ ਆਨੰਦਿਤ ਹੋ ਸਕਦੇ ਹੋ। ਬਹੁਤ ਸਾਰੀਆਂ ਚੀਜ਼ਾਂ ਸਾਨੂੰ ਗੁਰਬਾਣੀ ਸਿਖਾਉਂਦੀ ਆ ਵੀ ਜੋ ਜਨ ਪੀੜ ਚ ਦੁੱਖ ਵੇਲੇ ਦੁੱਖ ਨਹੀਂ ਮੰਨਦਾ ਨਾ, ਤਾਂ ਉਹੀ ਇੱਕ ਚੀਜ਼ਾਂ ਇੱਥੇ ਆ, ਉਹੀ ਇੱਕ ਬੰਦੇ ਨੂੰ ਬੁੱਧ ਪੁਰਸ਼ ਬਣਾਉਂਦੀਆਂ। ਸੋ ਇਹ ਚੱਲਦੀਆਂ ਰਹਿਣੀਆਂ ਜ਼ਿੰਦਗੀ ਦੀਆਂ ਧਾਰਾਵਾਂ, ਇਸ ਧਾਰਾਵਾਂ ਦੇ ਵਹਿਣ ਚ ਬਹਿੰਦੇ ਜਾਓ, ਪਰ ਕੋਸ਼ਿਸ਼ ਕਰੋ ਵੀ ਜੇ ਜ਼ਿੰਦਗੀ ਨੂੰ ਜਿਉਂ ਸਕੋ ਤਾਂ ਜਿਉਂ, ਵੱਧ ਤੋਂ ਵੱਧ ਜਿਉਂ। ਸੋ ਦੋਸਤਾਂ ਮਿੱਤਰਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ ਜੀ, ਤੇ ਸੁਨੇਹੇ ਵੀ ਲੈਣੇ ਆ, ਤੇ ਮੈਨੂੰ ਇਹ ਵੀ ਲੱਗਦਾ ਵੀ ਜਿਵੇਂ ਮੇਰਾ ਹੁਣ ਸੋਮਵਾਰ ਦਾ ਇਹ ਇੱਥੋਂ ਆਸਟ੍ਰੇਲੀਆ ਤੋਂ ਅਖੀਰੀ ਪ੍ਰੋਗਰਾਮ ਆ, ਤੇ ਅਗਲੇ ਪ੍ਰੋਗਰਾਮ ਤੋਂ ਬਾਅਦ ਮੈਂ ਇੰਡੀਆ ਹੋਣਾ, ਤੇ ਇੰਡੀਆ ਧਾਨਾ ਸਰਬਜੀਤ ਸਿੰਘ 2:30 ਵਜੇ ਉੱਠ ਖੜਦਾ, ਤੇ ਮੈਨੂੰ ਨਹੀਂ ਲੱਗਦਾ ਵੀ ਮੈਂ 2 ਵਜੇ ਦਾ ਸੌਂਇਆ ਕਰੂੰ ਤੇ 2:30 ਵਜੇ ਉੱਠ ਖੜਿਆ ਕਰੂੰ, ਪਰ ਕੋਸ਼ਿਸ਼ ਕਰਾਂਗੇ ਜੀ ਵੱਧ ਤੋਂ ਵੱਧ ਸਾਂਝ ਤੁਹਾਡੇ ਨਾਲ ਪਾਵਾਂਗੇ। ਪਰ ਅੱਜ ਹੀ ਆਪਾਂ ਕਿਉਂ ਨਾ ਪੜਾਸ ਕੱਢ ਲਈਏ, ਜਿੰਨੀ ਕੁ ਪੜਾਸ ਕੱਢਣੀ ਆਪਾਂ ਅੱਜ ਕੱਢਦੇ ਹਾਂ ਜੀ। ਗੱਲਾਂ ਬਾਤਾਂ ਬਹੁਤ ਸਾਰੀਆਂ ਕਰਾਂਗੇ ਤੁਹਾਡੇ ਨਾਲ, ਤੁਹਾਡੀਆਂ ਵੀ ਅੱਜ ਸੁਣਾਂਗੇ ਜਿੰਨੀਆਂ ਕਿ ਤੁਸੀਂ ਸੁਣਾਉਣੀਆਂ ਚਾਹੋ, ਤੇ ਕੋਈ ਨਾ ਕੋਈ ਮੁੱਦੇ ਦੇ ਉੱਤੇ ਗੱਲ ਵੀ ਕਰਨੀ ਚਾਹਾਂਗੇ ਤੇ ਮੁਲਾਕਾਤ ਵੀ ਕਰਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਸਾਡੇ ਕੁਝ ਇੱਕ ਸੱਜਣ ਮਿੱਤਰ ਲਾਈਨ ਦੇ ਵਿੱਚ ਨੇ, ਤੇ ਜੇ ਉਹਨਾਂ ਨਾਲ ਸੰਪਰਕ ਬਣਦਾ ਤਾਂ ਜ਼ਰੂਰ ਉਹਨਾਂ ਨੂੰ ਵੀ ਆਪਾਂ ਲੈ ਕੇ ਆਵਾਂਗੇ। ਸੋ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਅੱਜ ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਕੇ ਬੜਾ ਪਿਆਰਾ ਮੈਸੇਜ ਭੇਜਿਆ, ਕਹਿੰਦੇ ਪਿਆਰੇ ਜੇ ਹਾਸੇ ਨਾਲ ਗਮ ਨੂੰ ਭੁਲਾ ਦਿਓ, ਖੁਦ ਨਾ ਰੁੱਸੋ ਸਗੋਂ ਸਭਨਾਂ ਨੂੰ ਹਸਾ ਦਿਓ, ਇਹੀ ਰਾਜ ਹੈ ਜ਼ਿੰਦਗੀ ਦਾ, ਜੀਓ ਤੇ ਜਿਉਣਾ ਸਿਖਾ ਦਿਓ। ਬਹੁਤ ਖੂਬਸੂਰਤ ਜਿਹੜਾ ਤੜਕੇ ਤੜਕੇ ਸੁਨੇਹਾ ਢਿੱਲੋਂ ਸਾਹਿਬ ਤੁਸੀਂ ਦਿੱਤਾ, ਤੇ ਉਮੀਦ ਕਰਦੇ ਹਾਂ ਵੀ ਸਾਡੇ ਸੱਜਣ ਮਿੱਤਰ ਵੀ ਇਸ ਸੁਨੇਹੇ ਨਾਲ ਸਹਿਮਤ ਹੋਣਗੇ। ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਆਪ ਵੀ ਹੱਸੋ ਖੇਡੋ ਨੱਚੋ ਗਾਓ ਤੇ ਦੂਜਿਆਂ ਨੂੰ ਵੀ ਨੱਚਣ ਖੇਡਣ ਹੱਸਣ ਦਾ ਮੌਕਾ ਦਿਓ। ਸੋ ਜੀਓ ਔਰ ਜੀਨੇ ਦੋ ਦਾ ਜਿਹੜਾ ਫਾਰਮੂਲਾ, ਇਸ ਤੋਂ ਉੱਤੇ ਕੋਈ ਵੀ ਫਾਰਮੂਲਾ ਨਹੀਂ ਹੈ ਦੁਨੀਆਂ ਦੇ ਉੱਤੇ। ਪਰ ਸਾਡੇ ਦੇ ਵਿੱਚ ਇੱਕ ਪ੍ਰੋਬਲਮ ਆ ਗਈ ਹੈ ਜੀ, ਹਰ ਬੰਦਾ ਇੱਕੋ ਹੀ ਸੋਚ ਦੇ ਮਗਰ ਚੱਲਿਆ ਜਾਂਦਾ ਵੀ ਮੈਂ ਦੂਜੇ ਤੋਂ ਤਕੜਾ ਕਿਵੇਂ ਹੋਵਾਂ, ਮੈਂ ਕੋਈ ਮੁਲਕ ਆ ਉਹ ਦੂਜੇ ਮੁਲਕ ਨੂੰ ਦਰੜਨ ਦੀ ਕੋਸ਼ਿਸ਼ ਕਰੀ ਜਾਂਦਾ, ਗੁਆਂਢੀ ਗੁਆਂਢੀ ਨੂੰ ਦਰੜਨ ਦੀ ਕੋਸ਼ਿਸ਼ ਕਰੀ ਜਾਂਦਾ, ਬਿਜ਼ਨਸਮੈਨ ਨੂੰ ਰਗੜਨ ਦੀ ਕੋਸ਼ਿਸ਼ ਕਰੀ ਜਾਂਦਾ। ਪਰ ਜੀਓ ਤੇ ਜੀਨੇ ਦੋ ਦੇ ਫਾਰਮੂਲੇ ਦੇ ਉੱਤੇ ਕੋਈ ਨਹੀਂ ਕੰਮ ਕਰ ਰਿਹਾ। ਕਰਕੇ ਦੇਖੋ ਤੁਸੀਂ, ਜੇ ਕਹੋ ਵੀ ਮੈਂ ਕਰ ਰਿਹਾ ਤੇ ਮੇਰਾ ਜਿਹੜਾ ਦੂਜਾ ਪ੍ਰਤੀਦਵੰਦੀ ਆ ਜਾਂ ਕੋਈ ਗੁਆਂਢੀ ਆ ਜਾਂ ਕੋਈ ਹੋਰ, ਉਹ ਉਸਦਾ ਕੋਈ ਅਸਰ ਨਹੀਂ ਮੰਨਦਾ, ਨਹੀਂ ਇਹ ਨਹੀਂ ਹੁੰਦਾ। ਵਰਤਾਰਾ ਕੋਈ ਵੀ ਇੱਕ ਤਰਫਾ ਨਹੀਂ ਹੁੰਦਾ। ਸਿੰਪਲ ਜਿਹੜੀ ਉਦਾਹਰਨ ਅਸੀਂ ਦੇ ਦਿੰਨੇ ਆ ਵੀ ਤਾੜੀ ਇੱਕ ਹੱਥ ਨਾਲ ਨਹੀਂ ਪੈਂਦੀ, ਸੋ ਜੇ ਤਾੜੀ ਦੋਨਾਂ ਹੱਥਾਂ ਨਾਲ ਪੈਂਦੀ ਆ ਤਾਂ ਚੰਗੀ ਤਾੜੀ ਜਾਂ ਚੰਗਾ ਕੰਮ ਵੀ ਤਾਂ ਦੋਨਾਂ ਪਾਸਿਓਂ ਹੁੰਦਾ। ਤੇ ਜੇ ਤੁਸੀਂ ਸ਼ੁਰੂਆਤ ਕਰ ਲਈ ਆ ਤਾਂ ਅਗਲੇ ਨੇ ਵੀ ਕਰਨੀ ਹੀ ਪੈਣੀ ਆ, ਅਗਲਾ ਵੀ ਕਿੰਨਾ ਚਿਰ ਕੰਧਾਂ ਨਾਲ ਲੜੂਗਾ। ਸੋ ਬਿਹਤਰ ਅੱਜ ਤੋਂ ਇਹ ਫਾਰਮੂਲਾ ਅਪਣਾਓ ਜੀ, ਜੀਓ ਔਰ ਜੀਨੇ ਦੋ। ਪਰ ਸਾਡੇ ਚ ਥੋੜੀ ਜੀ ਕਮੀ ਕਿਤੇ ਕਿਤੇ ਆ ਜਾਂਦੀ ਆ ਵੀ ਅਸੀਂ ਮੌਕੇ ਤੇ ਉਹ ਸੋਚ ਨਹੀਂ ਰੱਖਦੇ ਜਾਂ ਉਹ ਸੋਚਦੇ ਨਹੀਂ ਜੋ ਸਾਨੂੰ ਸੋਚਣਾ ਚਾਹੀਦਾ। ਇਹ ਇੱਕ ਬੜੀ ਵੱਡੀ ਪ੍ਰੋਬਲਮ ਆ। ਇਹ ਪ੍ਰੋਬਲਮ ਤੁਹਾਨੂੰ, ਤੁਸੀਂ ਨੋਟ ਕੀਤਾ ਹੋਣਾ, ਜੇ ਖਿਡਾਰੀ ਦੀ ਜ਼ਿੰਦਗੀ ਵੀ ਦੇਖੀਏ, ਜੇ ਕਿਸੇ ਵੀ ਖਿਡਾਰੀ ਕੋਲੇ ਜੇ ਉਹਨੇ ਮੌਕਾ ਸੰਭਾਲ ਲਿਆ, ਅਖੀਰਲਾ ਉਹ ਸੈਕਿੰਡ ਸੰਭਾਲ ਲਿਆ, ਤਾਂ ਉਹ ਖਿਡਾਰੀ ਜੇਤੂ ਸਾਬਤ ਹੁੰਦਾ। ਹੁਣ ਮਸਲਨ ਮੈਂ ਬਹੁਤ ਚਿਰ ਸੌਕਰ ਖੇਡੀ ਆ, ਫੁੱਟਬਾਲ ਖੇਡੀ ਆ, ਤਾਂ ਉਹ ਫੁੱਟਬਾਲ ਦੇ ਵਿੱਚ ਮੈਨੂੰ ਸੁਹਾਗ ਮਿਲਿਆ ਵੀ ਮੇਰੇ ਮੈਨੂੰ ਕਹਿ ਦਿੰਦੇ ਤੇਰੇ ਪੈਰ ਚ ਗੋਲ ਆ, ਸਕੋਰ ਆ, ਤੂੰ ਸਕੋਰ ਕਰਦਾ। ਪਰ ਮੈਨੂੰ ਇੱਕ ਸੁਹਾਗ ਸੀਗਾ ਵੀ ਮੈਂ ਮੌਕੇ ਦੇ ਉੱਤੇ ਆ ਕੇ ਆਪਣਾ ਜਿਹੜਾ ਆਪਾ ਨਹੀਂ ਖੋਂਦਾ ਸੀ, ਤੇ ਜਿਹੜਾ ਮੌਕਾ ਐਂਡ ਪੁਆਇੰਟ ਹੁੰਦਾ। ਕਈ ਵਾਰ ਕੀ ਹੁੰਦਾ, 220 ਮੀਟਰ ਦੇ ਗਰਾਊਂਡ ਚ ਅਸੀਂ ਬਾਲ ਲੈ ਕੇ ਸਭ ਨੂੰ ਚੀਰਦੇ ਹੋਏ ਪੋਲ ਤੇ ਕੋਲ ਪਹੁੰਚ ਜਾਂਦੇ ਸੀ, ਤੇ ਪਰ ਪੋਲ ਕੋਲੇ ਆ ਕੇ ਆਪਦਾ ਹੋਸ਼ ਆਵਾਸ਼ ਗਵਾ ਕੇ ਜੋਸ਼ ਦੇ ਵਿੱਚ, ਤੇ ਜਿਹੜਾ ਫਾਈਨਲ ਸ਼ਾਟ ਹੁੰਦਾ ਸੀ ਜਾਂ ਫਾਈਨਲ ਕਿੱਕ ਹੁੰਦੀ ਸੀ, ਉਹ ਕਿਤੇ ਹੋਰ ਲਾ ਦਿੰਦੇ ਸੀ। ਸੋ ਇੱਥੇ ਮੌਕਾ ਆਉਂਦਾ ਉਹ ਫਾਈਨਲ ਸ਼ਾਟ ਸੰਭਾਲਣ ਦਾ, ਫਾਈਨਲ ਟਾਈਮ ਨੂੰ ਬਣਾਉਣ ਦਾ। ਜੇ ਇੱਕ ਖਿਡਾਰੀ ਫਾਈਨਲ ਟਾਈਮ ਨੂੰ ਬਣਾ ਲੈਂਦਾ ਤਾਂ ਉਹ ਜੇਤੂ ਕਰਾਰ ਹੁੰਦਾ। ਸੋ ਇਹ ਜ਼ਿੰਦਗੀ ਦੇ ਵਿੱਚ ਆ ਜੀ, ਸਿਆਣਪ ਨਾਲ ਤੇ ਵਧੀਆ ਫਾਈਨਲ ਜੇ ਤੁਸੀਂ ਆਪਦੀ ਸੋਚ ਨਾਲ ਜੇ ਫੈਸਲੇ ਕਰਦੇ ਰਹੋਗੇ ਤਾਂ ਜ਼ਿੰਦਗੀ ਕਿਤੇ ਵੀ ਭੱਜਦੀ ਨਹੀਂ ਹੈ, ਜ਼ਿੰਦਗੀ ਤੁਹਾਡੇ ਰਾਹ ਪੈ ਜਾਂਦੀ ਹੈ, ਜ਼ਿੰਦਗੀ ਤੁਹਾਡੇ ਅੱਗੇ ਲੱਗ ਜਾਂਦੀ ਆ। ਤੇ ਇਹਦੇ ਵਿੱਚ ਮੈਂ ਨਾ ਕੱਲ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਬਵਾਣੀਆਂ ਕਹਾਣੀਆਂ ਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਪੜ੍ਹੀ ਸੀ ਮੈਂ, ਉਹ ਕਹਾਣੀ ਵੀ ਮੈਨੂੰ ਬੜੀ ਵਧੀਆ ਲੱਗੀ। ਉਹ ਸੀ ਪਰਛਾਵੇਂ ਦਾ ਡਰ, ਤੇ ਪਰਛਾਵੇਂ ਤੋਂ ਬਚਣਾ ਕਹਾਣੀ ਦਾ ਟਾਈਟਲ ਸੀ। ਤੇ ਉਹ ਕਹਾਣੀ ਦੇ ਵਿੱਚ ਨਾ ਉਹਨਾਂ ਨੇ ਬੜਾ ਬੜੀ ਖੂਬਸੂਰਤ ਦਿੱਤਾ, ਕਹਿੰਦੇ ਇੱਕ ਬੰਦਾ ਸੀ ਤੇ ਉਹਨੂੰ ਫੋਬੀਆ ਹੋ ਗਿਆ ਵੀ ਜਿਹੜਾ ਮੇਰਾ ਪਰਛਾਵਾਂ ਤੇ ਮੇਰੀਆਂ ਪੈੜਾਂ ਤੇ ਉਹ ਮੇਰਾ ਪਿੱਛਾ ਨਹੀਂ ਛੱਡਦੀਆਂ ਤੇ ਮੈਂ ਉਹਨਾਂ ਤੋਂ ਪਿੱਛਾ ਛੱਡਵਾਉਣਾ। ਬੜਾ ਅਜੀਬ ਦਾ ਫੋਬੀਆ ਜੀ। ਹੁਣ ਦੇਖੋ ਬਹੁਤ ਸਾਰੀ ਦੁਨੀਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਫੋਬੀਆ ਹੁੰਦਾ, ਕਿਸੇ ਨੂੰ ਕਿਸੇ ਚੀਜ਼ ਦਾ ਫੋਬੀਆ, ਕਿਸੇ ਨੂੰ ਕਿਸੇ ਦਾ, ਪਰ ਇਹ ਇੱਕ ਬੜਾ ਅਜੀਬ ਫੋਬੀਆ ਹੋ ਗਿਆ ਪਰਛਾਵੇਂ ਤੋਂ ਤੇ ਪੈੜਾਂ ਤੋਂ ਖਿਹੜਾ ਛਡਾਉਣਾ। ਪਰ ਹੁਣ ਨਾ ਤਾਂ ਪਰਛਾਵਾਂ ਖਿਹੜਾ ਛੱਡਦਾ ਤੇ ਨਾ ਪੈੜਾਂ ਖਿਹੜਾ ਛੱਡਦੀਆਂ। ਜਦੋਂ ਉਹ ਤੁਰਿਆ ਕਰੇ ਪਰਛਾਵਾਂ ਵੀ ਨਾਲ ਤੁਰ ਪਿਆ ਕਰੇ, ਜਦੋਂ ਅੱਗੇ ਪੈਰ ਪੱਟਿਆ ਕਰੇ ਪੈੜ ਵੀ ਇੱਕ ਹੋਰ ਛੱਪ ਜਾਇਆ ਕਰੇ ਧਰਤੀ ਤੇ। ਬੜਾ ਹੈਰਾਨ ਪਰੇਸ਼ਾਨ, ਫਿਰ ਉਹਨੂੰ ਇੱਕ ਸੋਝੀ ਆਈ ਵੀ ਹੋ ਸਕਦਾ ਵੀ ਮੈਂ ਭੱਜ ਕੇ ਤੋਂ ਖੜਾ ਛੜਾ ਲਾਂ, ਤਾਂ ਉਹਨੇ ਤੇਜ਼ ਤੁਰਨਾ ਸ਼ੁਰੂ ਕਰ ਦਿੱਤਾ। ਪਰ ਉਨੀ ਤੇਜ਼ੀ ਨਾਲ ਪਰਛਾਵਾਂ ਚੱਲਣ ਲੱਗ ਗਿਆ, ਉਨੀ ਤੇਜ਼ੀ ਨਾਲ ਪੈੜਾਂ ਹੋਣ ਲੱਗ ਗਈਆਂ। ਉਹਨੂੰ ਲੱਗਿਆ ਵੀ ਹਜੇ ਜਿਹੜੀ ਮੇਰੀ ਸਪੀਡ ਆ ਉਹ ਕਿਤੇ ਨਾ ਕਿਤੇ ਘੱਟ ਆ, ਕਿਉਂ ਨਾ ਮੈਂ ਇਹਨੂੰ ਹੋਰ ਤੇਜ਼ ਕਰਾਂ। ਤਾਂ ਉਹਨੇ ਜੋ ਜ਼ੋਰ ਸੀ, ਜਿੰਨਾ ਉਹਦੇ ਚ ਸੀ, ਬਿੱਤ ਸੀ, ਉਹਨੇ ਉਨੀ ਤੇਜ਼ ਭੱਜਣਾ ਸ਼ੁਰੂ ਕਰਤਾ। ਉਹ ਜਿੰਨਾ ਤੇਜ਼ ਭੱਜੇ, ਪਰਛਾਵਾਂ ਉਨੀ ਤੇਜ਼ ਹੋਵੇ, ਪੈੜਾਂ ਉਨੀ ਤੇਜ਼ ਛਪਣ, ਤੇ ਉਹਨੇ ਅਖੀਰ ਨੂੰ ਆਪਣਾ ਅਖੀਰਲਾ ਸਾਹ ਤੱਕ ਆਪਦੇ ਜੋਸ਼ ਦਾ ਉਹਦੇ ਚ ਲਾਤਾ ਤੇ ਅਖੀਰ ਨੂੰ ਉਹ ਧਰਤੀ ਤੇ ਡਿੱਗ ਪਿਆ ਤੇ ਮਰ ਗਿਆ। ਤੇ ਉਹਨੂੰ ਉਹਦਾ ਪਰਛਾਵੇਂ ਨੇ ਤੇ ਪੈੜਾਂ ਨੇ ਸਾਥ ਨਹੀਂ ਛੱਡਿਆ। ਤਾਂ ਉਹ ਕਹਿੰਦੇ ਆ ਜਿਹੜਾ ਕੋਈ ਇੱਕ ਸਿਆਣਾ ਪੁਰਖ ਜਾਂ ਕੋਈ ਹੋਰ ਦੇਖ ਰਿਹਾ ਸੀ ਤਾਂ ਉਹਨੇ ਬੜਾ ਸਿੰਪਲ ਜਿਹਾ ਇਲਾਜ ਦੱਸਿਆ ਉਹਨੂੰ। ਉਹਦੇ ਕੋਲੇ ਖੜ ਕੇ ਕਹਿੰਦਾ ਕਾਸ਼ ਜੇ ਬੰਦਾ ਕਿਸੇ ਛਾਂ ਦੀ ਦਰਖਤ ਦੀ ਛਾਂ ਦੇ ਹੇਠ ਦੋ ਪਲ ਰੁਕ ਜਾਂਦਾ, ਨਾਲੇ ਤਾਂ ਇਹਦੇ ਪਰਛਾਵਾਂ ਸਾਥ ਛੱਡ ਜਾਂਦਾ ਤੇ ਨਾਲੇ ਇਹਦੀਆਂ ਪੈੜਾਂ ਆਉਣੋਂ ਹਟ ਜਾਂਦੀਆਂ। ਸੋ ਕਹਿਣ ਦਾ ਭਾਵ ਬੜੀ ਖੂਬਸੂਰਤ ਸੁਨੇਹਾ ਦੇ ਗਿਆ ਸੀ ਇਹ ਮੈਸੇਜ, ਇਹ ਕਹਾਣੀ ਵੀ ਸਹਿਜ ਜੇ ਸਹਿਜ ਲੈ ਆਉਂਦਾ, ਸਹਿਜ ਨਾਲ ਸਹੀ ਫੈਸਲਾ ਲੈ ਲੈਂਦਾ ਤੇ ਸ਼ਾਇਦ ਭੱਜ ਭੱਜ ਕੇ ਜਾਨ ਗਵਾਉਣ ਦੀ ਲੋੜ ਨਹੀਂ ਸੀ। ਸੋ ਦੋਸਤੋ ਕੋਸ਼ਿਸ਼ ਕਰੋ ਜ਼ਿੰਦਗੀ ਦੇ ਵਿੱਚ ਸਹਿਜ ਲੈ ਕੇ ਆਓ ਤੇ ਸਹਿਜ ਨਾਲ ਹੀ ਜਿਹੜੀ ਜ਼ਿੰਦਗੀ ਜਿਉਂ ਜਾ ਸਕਦੀ ਆ, ਨਾ ਕਿ ਭੱਜ ਦੌੜ ਨਾਲ ਜ਼ਿੰਦਗੀ ਜਿਉਂ ਜਾ ਸਕੇ। ਹਾਂ ਗੱਲਾਂ ਕਰਨੀਆਂ ਸੌਖੀਆਂ, ਮੈਂ 24 ਘੰਟਿਆਂ ਦੇ ਤਕਰੀਬਨ 20 ਘੰਟੇ ਖੁਦ ਭੱਜਦਾ ਰਹਿੰਦਾ, ਪਰ ਉਹ ਜਿਹੜਾ ਭੱਜਣ ਦਾ ਮਕਸਦ ਆ ਜਾਂ ਭੱਜਦਾ ਉਹਦਾ ਮੈਂ ਦੇਖਿਆ ਵੀ ਮੈਨੂੰ ਕੋਈ ਤੋੜ ਨਹੀਂ ਮਿਲ ਰਿਹਾ ਉਸਦਾ ਕੋਈ ਵੀ। ਫਿਲਹਾਲ ਅੱਜ ਦੀ ਘੜੀ ਮੈਂ ਬਹੁਤ ਆਪਦੇ ਆਪ ਤੇ ਵਿਚਾਰਾਂ ਕਰਦਾ, 200-200 ਕਿਲੋਮੀਟਰ ਜਦੋਂ ਸਫ਼ਰ ਕਰਦਾ ਆਉਂਦਾ ਜਾਂਦਾ ਤਾਂ ਮੈਂ ਵਿਚਾਰ ਕਰਦਾ ਵੀ ਇਹਨਾਂ ਦੇ ਤੋੜ ਹੋਰ ਕੀ ਹੋ ਸਕਦੇ ਇਹਨਾਂ ਕੰਮਾਂ ਦੇ ਤੇ। ਪਰ ਮੈਂ ਤੋੜ ਇੱਕ ਮੰਨਿਆ ਹੋਇਆ ਵੀ ਜਿਹੜੀ ਮੇਰੀ ਇਹ ਭੱਜ ਨਸ ਆ, ਮੈਂ ਇਸ ਭੱਜ ਨਸ ਨੂੰ ਇੰਜੋਏ ਕਰਨਾ ਸ਼ੁਰੂ ਕਰ ਰੱਖਿਆ। ਮੈਂ ਇਹਨੂੰ ਇੰਜੋਏ ਕਰਦਾ, ਜਦੋਂ ਵੀ ਮੈਂ ਭੱਜਦਾ ਮੈਂ ਭੱਜਣ ਦਾ ਹੀ ਆਨੰਦ ਲੈਂਦਾ, ਜਦੋਂ ਮੈਂ ਕੰਮ ਕਰਦਾ ਮੈਂ ਕੰਮ ਦਾ ਹੀ ਆਨੰਦ ਲੈਂਦਾ ਤੇ ਮੈਨੂੰ ਲੱਗਦਾ ਵੀ ਮੈਂ ਉਹਦੇ ਨਾਲ ਜਿਹੜੀ ਇਸ ਰੁਝੇਵਿਆਂ ਦੀ ਜਿਹੜਾ ਉਹਨਾਂ ਦੀ ਜਿਹੜੀ ਮਨਸ਼ਾ ਮੈਨੂੰ ਇੱਕ ਰੋਲਣ ਦੀ ਭਜਾ ਮਾਰਨ ਦੀ, ਮੈਂ ਉਹ ਮਨਸ਼ਾ ਦੇ ਉੱਤੇ ਆਪਦੇ ਆਪ ਦੇ ਇਸ ਢੰਗ ਨਾਲ ਵੱਖਰੇ ਢੰਗ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਮੈਨੂੰ ਇਹ ਭੱਜ ਨਸ ਤੇ ਜਾਂ ਮੇਰੀ ਤੇਜ਼ੀ ਮੈਨੂੰ ਕਿਤੇ ਨਾ ਕਿਤੇ ਆਨੰਦ ਦਿੰਦੀ ਹੈ ਤੇ ਮੈਨੂੰ ਕੋਈ ਬੜਾ ਫਰਕ ਨਹੀਂ ਪੈਂਦਾ। ਸੋ ਬਹੁਤ ਸਾਰੇ ਤਰੀਕੇ ਹੋ ਸਕਦੇ ਆ ਇਹਨਾਂ ਭੱਜਾਂ ਨਸਾਂ ਚੋਂ ਤੇ ਇਹਨਾਂ ਚੋਂ ਬਚਣ ਦੇ। ਸੋ ਆਓ ਆਪਾਂ ਇੱਕ ਪਹਿਲਾਂ ਆਪਾਂ ਵੀ ਛੋਟਾ ਜਿਹਾ ਠਹਿਰਾਵ ਲਈਏ, ਇੱਕ ਗੀਤ ਸੁਣੀਏ ਤੇ ਗੀਤ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਜੀ ਇਹ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਤੂੰ ਸੁਲਤਾਨ ਜਿੱਤ ਤਨ ਬਿਰਹਾਨਾ ਉਪਜੈ ਸੋ ਤਨ ਜਾਨ ਮਸਾਨ ਫਰੀਦਾ ਸੋ ਤਨ ਜਾਨ ਮਸਾਨ ਮੁਖ ਮੇਰਾ ਕਰ ਗੁਰੂ ਪਿੰਜਰੇ ਦੇ ਵੱਲ ਭਾਈ ਮਤੀ ਦਾਸ ਆਖੇ ਕਰੇ ਕਿਉਂ ਜਲਾਦਾ ਛਲ ਦਰਾ ਮੁਖ ਮੇਰਾ ਕਰ ਗੁਰੂ ਪਿੰਜਰੇ ਦੇ ਵੱਲ ਏਡਾ ਆਰੇ ਨੂੰ ਨਾ ਕਰੀ ਸਿੱਧਾ ਚੀਰ ਪੈਣ ਦੇ ਆਰੇ ਨੂੰ ਨਾ ਕਰੀ ਸਿੱਧਾ ਚੀਰ ਪੈਣ ਦੇ ਚੀਰ ਪੈਣ ਦੇ ਮੈਨੂੰ ਆਪਣਾ ਪਿਆਰਾ ਲੈਣ ਦੇ ਮੈਨੂੰ ਆਪਣਾ ਪਿਆਰਾ ਜ਼ਰਾ ਤੱਕ ਲੈਣ ਦੇ ਓਏ ਤੁਰੰਤ ਵੀ ਤਿੱਖੀ ਕਰ ਮੈਂ ਚਿੱਤ ਗੁਰੂ ਵੱਲ ਲਾ ਲਾਂ ਸਿੱਖੀ ਸਾਹਾ ਨਾ ਨਿਭਾਉਣੀ ਬਾਜਾਂ ਵਾਲੇ ਨੂੰ ਧਿਆ ਲਾਂ
ਸਿੱਖੀ ਸਾਹਾ ਨਾ ਨਿਭਾਉਣੀ ਬਾਜਾਂ ਵਾਲੇ ਨੂੰ ਧਿਆ ਲਾਂ
ਤੁਰੰਤ ਵੀ ਸਿੱਖੀ ਕਰ ਮੈਂ ਜਿੱਤ ਗੁਰੂ ਵੱਲ ਲਾਲਾ ਸਿੱਖੀ ਸਾਹਾਨਾ ਨਿਭਾਉਣੀ ਬਾਜਾਂ ਵਾਲੇ ਨੂੰ ਤੇ ਆਲਾ ਰੱਖੀ ਲਾਜ ਤਾਰੂ ਸਿੰਘ ਦੀ ਮਾਹੀ ਨੂੰ ਕਹਿਣ ਦੇ ਲਾਜ ਤਾਰੂ ਸਿੰਘ ਦੀ ਮਾਹੀ ਨੂੰ ਕਹਿਣ ਦੇ ਮਾਹੀ ਨੂੰ ਕਹਿਣ ਦੇ ਮੈਨੂੰ ਆਪਣਾ ਪਿਆਰਾ ਜ਼ਰਾ ਤੱਕ ਲੈਣ ਦੇ ਓ ਮੈਨੂੰ ਆਪਣਾ ਪਿਆਰਾ ਜ਼ਰਾ ਤੱਕ ਸੱਚ ਖੰਡ ਪਾਉਣੇ ਖੈਰ ਦੀ ਦੀਵਾਲੀ ਪਾਓ ਚਾਲੇ ਸੱਚ ਖੰਡ ਪਾਉਣੇ ਖੈਰ ਦੀ ਦੀਵਾਲੀ ਪਾਓ ਬਾਬਾ ਬੁੱਢਾ ਜੀ ਬੁਲਾਉਂਦੇ ਛੇਵੇਂ ਪਾਤਸ਼ਾਹ ਜੀ ਆਓ ਚਾਲੇ ਸੱਚ ਖੰਡ ਪਾਉਣੇ ਖੈਰ ਦੀ ਦੀਵਾਲੀ ਪਾਓ ਅੱਜ ਆਖਰੀ ਦੀਦਾਰ ਨੈਣ ਰਜ ਲੈਣ ਦੇ ਅੱਜ ਆਖਰੀ ਦੀਦਾਰ ਨੈਣ ਰਜ ਲੈਣ ਦੇ ਰਜ ਲੈਣ ਦੇ ਮੈਨੂੰ ਆਪਣਾ ਪਿਆਰਾ ਲੈਣ ਦੇ ਓ ਮੈਨੂੰ ਆਪਣਾ ਪਿਆਰਾ ਜ਼ਰਾ ਤੱਕ ਲੈਣ ਦੇ ਪਾਸੇ ਹੋਣੀ ਏ ਤੂੰ ਹੱਟ ਬਾਬਾ ਦੀਪ ਸਿੰਘ ਕਹਿੰਦੇ ਸੁਰ ਸਿੰਘ ਹਰਪਾਲ ਚੋਦੇ ਮੌਤ ਨਾਲ ਕਹਿੰਦੇ ਸੁਰ ਸਿੰਘ ਹਰਪਾਲ ਚੋਦੇ ਮੌਤ ਨਾਲ ਕਹਿੰਦੇ ਹਰੀ ਮੰਦਰ ਹੈ ਜਾਣਾ ਕੀਤੇ ਕੋਲ ਰਹਿਣਗੇ ਹਰੀ ਮੰਦਰ ਹੈ ਜਾਣਾ ਕੀਤੇ ਕੋਲ ਰਹਿਣਗੇ ਕੋਲ ਰਹਿਣਗੇ ਮੈਨੂੰ ਆਪਣਾ ਪਿਆਰਾ ਜ਼ਰਾ ਤੱਕ ਲੈਣ ਦੇ ਓਏ ਮੈਨੂੰ ਆਪਣਾ ਪਿਆਰਾ ਜ਼ਰਾ ਤੱਕ ਲੈਣ ਦੇ ਮੈਨੂੰ ਆਪਣਾ ਪਿਆਰਾ ਜ਼ਰਾ ਤੱਕ ਲੈਣ ਦੇ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo वधेरे जानकारी लई विजिट करो साडी वेबसाइट harmanradio.com
ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਐਡਲੇਡ ਦੇ ਸਟੂਡੀਓ ਤੋਂ ਤੁਹਾਡੇ ਮੁਖਾਤਿਬ ਹਾਂ ਜੀ ਤੇ ਬਹੁਤ ਖੂਬਸੂਰਤ ਇੱਕ ਗੀਤ ਲਖਵਿੰਦਰ ਬਡਾਲੀ ਹੋਰਾਂ ਦੀ ਆਵਾਜ਼ ਸੁਣਿਆ ਬਾਬਾ ਫਰੀਦ ਜੀ ਦੇ ਬੜੇ ਪਿਆਰੇ ਸਲੋਕ ਸਨ ਸੋ ਸੁਬਹਾ ਸੁਬਹਾ ਚੰਗਾ ਲੱਗਦਾ ਜੀ ਇਹ ਜਿਹੀਆਂ ਜਿਹੜੀਆਂ ਇੱਕ ਮਿਆਰੀ ਗੱਲਾਂ ਸੁਣ ਕੇ ਨਹੀਂ ਤਾਂ ਮੇਰੀ ਹੁਣੇ ਸਰਬਜੀਤ ਹੋਰਾਂ ਨਾਲ ਗੱਲ ਹੋ ਰਹੀ ਸੀ ਵੀ ਕਹਿੰਦੇ ਮੈਂ ਕੱਲ 200 ਗੀਤ ਸੁਣਿਆ ਤੇ 200 ਚੋਂ ਮੈਨੂੰ 10 ਗੀਤ ਵੀ ਨਹੀਂ ਲੱਗੇ ਜੀ ਲੱਭੇ ਜਿਹਦੇ ਚ ਸ਼ਰਾਬ ਜਾਂ ਹਿੰਸਾ ਜਾਂ ਉਹਨਾਂ ਚੀਜ਼ਾਂ ਦੀ ਗੱਲਬਾਤ ਨਾ ਹੋਵੇ ਸੋ ਬੜਾ ਵਧੀਆ ਲੱਗਦਾ ਜੀ ਜੋ ਚੰਗੇ ਗੀਤ ਇਹੋ ਜਿਹੇ ਟਾਈਮ ਦੇ ਵਿੱਚ ਆਉਂਦੇ ਆ ਤੇ ਗਾਏ ਜਾਂਦੇ ਆ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਆਪਾਂ ਨਾ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਅੱਜ ਗੱਲਬਾਤ ਵੀ ਕਰਾਉਣੀ ਹੈ ਇੱਕ ਦੋ ਇੰਟਰਵਿਊਜ਼ ਵੀ ਕਰਾਉਣੀ ਆ ਤੇ ਉਹਦੇ ਵਿੱਚ ਹੁਣ ਮੈਂ ਸਭ ਤੋਂ ਪਹਿਲਾਂ ਮੇਰੇ ਨਾਲ ਜੁੜ ਚੁੱਕਿਆ ਜੀ ਪ੍ਰੋਫੈਸਰ ਕੁਲਵੀਰ ਸਿੰਘ ਪ੍ਰੋਫੈਸਰ ਕੁਲਵੀਰ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਉਹ ਸਾਰੇ ਲੋਕ ਬੜੇ ਸੱਚੇ ਢੰਗ ਨਾਲ ਜਾਣਦੇ ਆ ਜਿਹੜੇ ਜਲੰਧਰ ਦੂਰਦਰਸ਼ਨ ਦੇ ਵੇਲੇ ਤੋਂ ਜੁੜੇ ਹੋਏ ਆ ਜਲੰਧਰ ਦੂਰਦਰਸ਼ਨ ਦੇ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇੱਕ ਸਮੀਖਿਆਕਾਰ ਰਹੇ ਆ ਤੇ ਉਹਨਾਂ ਦਾ ਲਗਾਤਾਰ ਹਫ਼ਤਾਵਾਰੀ ਕਾਲਮ ਛਾਪਦੇ ਰਹੇ ਆ ਜਿਹਨਾਂ ਦੇ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਸਮੀਖਿਆ ਹੁੰਦੀ ਤੇ ਉਹਨਾਂ ਨੇ ਬਹੁਤ ਵਧੀਆ ਇੱਕ ਮੀਡੀਆ ਦੇ ਉੱਤੇ ਕੰਮ ਕੀਤਾ ਬੜੀਆਂ ਖੂਬਸੂਰਤ ਦੋ ਕਿਤਾਬਾਂ ਪ੍ਰਵਾਸੀ ਮੀਡੀਆ ਦੇ ਉੱਤੇ ਲਿਖੀਆਂ ਤੇ ਨਾਲ ਨਾਲ ਉਹਨਾਂ ਨੇ ਇੱਕ ਹੁਣ ਨਵਾਂ ਬੀੜਾ ਚੱਕਿਆ ਹੋਇਆ ਜੀ ਪਿਛਲੇ ਕੁਝ ਸਾਲਾਂ ਤੋਂ ਚੌਥਾ ਸਾਲ ਹੋ ਗਿਆ ਉਹ ਹੈ ਜੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਂਦੇ ਆ ਮੀਡੀਆ ਕਾਨਫਰੰਸ ਕਰਾਉਂਦੇ ਆ ਜਿਹੜੀ ਕਿ ਹੁਣ ਫੇਰ 18-19 ਤਰੀਕ ਨੂੰ ਜਲੰਧਰ ਚ ਹੋ ਰਹੀ ਆ ਤੇ ਆਪਾਂ ਉਹਦੇ ਮਾਮਲੇ ਚ ਥੋੜੀ ਜਿਹੀ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਪ੍ਰੋਫੈਸਰ ਕੁਲਵੀਰ ਸਿੰਘ ਦਾ ਇਸ ਟਾਈਮ ਜੋ ਕਿ ਸਾਡੇ ਨਾਲ ਦਿੱਲੀ ਤੋਂ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ
ਸਤਿ ਸ੍ਰੀ ਅਕਾਲ ਮਿਹਰਬਾਨੀ ਜੀ ਹਰਮਨ ਦੀ ਸਾਰੀ ਟੀਮ ਦਾ ਧੰਨਵਾਦ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ ਤੇ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਿਹੜੀ ਤੁਸੀਂ ਬੜਾ ਵਧੀਆ ਉਪਰਾਲਾ ਵਿੱਢਿਆ ਹੋਇਆ ਕਿਉਂਕਿ ਕਈ ਵਾਰ ਕੀ ਹੁੰਦਾ ਮੀਡੀਆ ਸਾਰੀ ਦੁਨੀਆਂ ਨੂੰ ਕਵਰੇਜ ਦਿੰਦਾ ਸਾਰੀ ਦੁਨੀਆਂ ਲਈ ਕੰਮ ਕਰਦਾ ਪਰ ਮੀਡੀਆ ਦੀ ਕੋਈ ਪੁੱਛ ਪੜਤਾਲ ਨਹੀਂ ਕਰਦਾ ਉਹਨਾਂ ਬਾਰੇ ਉਹਨਾਂ ਦੀ ਦੁੱਖ ਤਕਲੀਫਾਂ ਉਹਨਾਂ ਦੇ ਮਸਲਿਆਂ ਬਾਰੇ ਕੋਈ ਨਹੀਂ ਵਿਚਾਰਦਾ ਤੇ ਤੁਸੀਂ ਇਹ ਸ਼ੁਰੂ ਕੀਤਾ ਤੇ ਇਸ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਪਰ ਮੀਡੀਆ ਹੋਣ ਦੇ ਨਾਤੇ ਦੂਜਾ ਮੈਨੂੰ ਇਹ ਦੱਸਿਓ ਵੀ ਅੱਜ ਦੇ ਯੁੱਗ ਦੇ ਵਿੱਚ ਜੇ ਕੋਈ ਲੇਖਕ ਆ ਕੋਈ ਕਿੱਧਰ ਜਾਂਦਾ ਤੁਸੀਂ ਇੱਕ ਸਪੈਸ਼ਲ ਵਿਸ਼ਾ ਮੀਡੀਆ ਦੇ ਉੱਤੇ ਰੱਖਿਆ ਆਪਦਾ ਆਪਦੀ ਜ਼ਿੰਦਗੀ ਭਰ ਤੋਂ ਜਦੋਂ ਤੱਕ ਮੈਂ ਦੇਖ ਰਿਹਾ ਇਹਦਾ ਕੀ ਕਾਰਨ
ਉਸਦਾ ਕਾਰਨ ਇਸ ਤਰ੍ਹਾਂ ਹੈਗਾ ਕਿਉਂਕਿ ਮੈਂ ਸਿੱਧੇ ਤੌਰ ਤੇ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਰਿਹਾ ਹੈਗਾ ਤੇ ਖੁਦ ਵੀ ਮੈਂ ਐਜੂਕੇਸ਼ਨ ਅੱਛੇ ਢੰਗ ਦੇ ਨਾਲ ਲਈ ਹੈ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀਗਾ ਜਦੋਂ ਮੈਂ ਘਰ ਬੈਠ ਕੇ ਉਹ ਟੈਲੀਵਿਜ਼ਨ ਦੇਖਣਾ ਦੂਰਦਰਸ਼ਨ ਦੇਖਣਾ ਉਹਦੇ ਚ ਕਈ ਤਰ੍ਹਾਂ ਦੀਆਂ ਖਾਮੀਆਂ ਆਪਣਾ ਬਰਾਡ ਦੀ ਮੈਨੂੰ ਨਜ਼ਰ ਆਉਂਦੀਆਂ ਹੁੰਦੀਆਂ ਸੀਗੀਆਂ ਚਾਹੇ ਉਹ ਪੰਜਾਬੀ ਉਚਾਰਨ ਦੇ ਪੱਖੋਂ ਚਾਹੇ ਉਹਦੀ ਜਿਹੜੇ ਸ਼ਬਦ ਜੋੜ ਨੇ ਉਹਨਾਂ ਦੇ ਪੱਖੋਂ ਤੋਂ ਤੇ ਚਾਹੇ ਜਿਹੜੇ ਪ੍ਰੋਗਰਾਮਾਂ ਦਾ ਵਿਸ਼ਾ ਸਮੱਗਰੀ ਕੰਟੈਂਟ ਹੁੰਦਾ ਸੋ ਮੈਨੂੰ ਇਸ ਤਰ੍ਹਾਂ ਹੋਣੀ ਚਾਹੀਦੀ ਆ ਮੈਂ ਸ਼ੁਰੂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੇਂਦਰ ਚ ਰੱਖ ਕੇ ਤੇ ਕੁਛ ਆਰਟੀਕਲ ਲਿਖੇ ਜਿਹੜੇ ਕਿ ਵੱਖ ਵੱਖ ਅਖਬਾਰਾਂ ਦੇ ਵਿੱਚ ਉਹਨਾਂ ਦੀ ਸੰਗੇ ਪ੍ਰਮੁੱਖਤਾ ਦੇ ਨਾਲ ਉਹਨਾਂ ਨੂੰ ਛਾਪਿਆ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਕਿਸੇ ਦੇ ਉੱਪਰ ਲਿਖ ਸਕਦਾ ਔਰ ਜਿਹੜੀਆਂ ਅਖਬਾਰਾਂ ਛਪਿਆ ਜਿੱਦਾਂ ਹੁਣ ਅਜੀਤ ਦੇ ਵਿੱਚ ਰੈਗੂਲਰ ਆਰਟੀਕਲ ਲਿਖੇ ਨੇ ਤੁਸੀਂ ਰੈਗੂਲਰ ਲਿਖਣਾ ਚਾਹੁੰਦੇ ਹੋ ਤੇ ਮੋਸਟ ਵੈਲਕਮ ਤੁਸੀਂ ਲਿਖ ਸਕਦੇ ਹੋ ਸੋ ਇਸ ਤਰ੍ਹਾਂ ਇਹ ਸ਼ੁਰੂਆਤ ਹੋਈ ਤੇ ਮੇਰੇ ਕੋਲ ਕਿਉਂਕਿ ਕਾਲਜ ਦੀ ਪੜ੍ਹਾਈ ਤੋਂ ਬਾਅਦ ਸਮਾਂ ਕਾਫੀ ਹੁੰਦਾ ਸੀਗਾ ਮੈਂ ਪੜ੍ਹਨ ਲਿਖਣ ਨੂੰ ਇਹ ਸਮਾਂ ਦਿੰਦਾ ਰਿਹਾ ਔਰ ਮੀਡੀਆ ਦੇ ਉੱਪਰ ਮੈਂ ਜਿਹੜੀ ਕਿਤਾਬ ਮੇਰੇ ਹੱਥ ਆਉਂਦੀ ਸੀ ਮੈਂ ਖਰੀਦਦਾ ਸੀਗਾ ਪੜ੍ਹਦਾ ਸੀਗਾ ਅੱਗੇ ਤੋਂ ਦਹਾਕਿਆਂ ਵੱਡੀ ਚੜਿਆ ਸਿਲਸਿਲਾ ਲਗਾਤਾਰ
ਜੀ ਜੀ ਸੋ ਬਹੁਤ ਵਧੀਆ ਤੁਸੀਂ ਵਿਸ਼ਾ ਚੁਣਿਆ ਜੀ ਜਦੋਂ ਕਿਸੇ ਨੇ ਇਸ ਤੇ ਕੰਮ ਨਹੀਂ ਕੀਤਾ ਤਾਂ ਤੁਸੀਂ ਕੰਮ ਕਰ ਰਹੇ ਹੋ ਤਾਂ ਉਹਦਾ ਬਹੁਤ ਅਸਰ ਆਉਂਦਾ ਹੁਣ ਤੁਸੀਂ ਇਹ ਪਿਛਲੇ 4 ਸਾਲਾਂ ਤੋਂ ਜਿਹੜੀ ਇੱਕ ਵਿਸ਼ਵ ਕਾਨਫਰੰਸ ਸ਼ੁਰੂ ਕੀਤੀ ਆ ਇਹਦਾ ਕੀ ਆਈਡੀਆ ਆਇਆ ਤੁਹਾਨੂੰ
ਉਹਦੇ ਚ ਇੱਕ ਦੋ NGO ਬਣਾਈਆਂ ਹੋਈਆਂ ਨੇ ਉਹਦਾ ਸਿਸਟਰਸ NGO ਕਹਿੰਦੇ ਆ ਇੱਕ ਹਿੰਦ ਪਾਕ ਦੋਸਤੀ ਮੰਚ ਹੈ ਇੱਕ ਪੰਜਾਬ ਜਾਗਰਤੀ ਮੰਚ ਹੈ ਸਾਡੀ ਟੀਮ ਹੈ ਜਿਹੜੀ ਅਸੀਂ ਆਮ ਖਿਆਲ ਲੈ ਕੇ ਤੋ ਇਹ ਤੀਸਰੀ ਸਾਡੀ ਵਰਲਡ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ ਹੈਗੀ ਹੈ ਜਿਹੜੀ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਔਰ ਕਲਾ ਦੇ ਨਾਲ ਜੁੜੀ ਹੋਈ ਹੈ। ਇਹਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਅਸੀਂ ਮਿੰਟੂ ਬਰਾਡ ਵੀ ਕਰਦੇ ਹਾਂ, ਛੋਟੇ ਛੋਟੇ ਸੈਮੀਨਾਰ ਕਰਦੇ ਹਾਂ, ਆਵਾਜ਼ ਨਾਈਟ ਕਰਦੇ ਹਾਂ। ਫਿਰ ਇਹ ਕੁਛ ਸਾਲਾਂ ਤੋਂ ਜਿਵੇਂ ਤੁਸੀਂ ਕਿਹਾ ਹੈਗਾ, ਸਾਨੂੰ ਲੱਗਾ ਕਿ ਇਹਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਸਰਗਰਮੀਆਂ ਦਾ। ਫਿਰ ਇੱਕ ਐਨ ਜੀ ਓ ਅਸੀਂ ਰਜਿਸਟਰਡ ਕਰਾਈ ਵਰਲਡ ਪੰਜਾਬੀ ਟੈਲੀਵਿਜ਼ਨ, ਤੇ ਅਸੀਂ ਸੋਚਿਆ ਕਿ ਸਮੁੱਚੇ ਵਿਸ਼ਵ ਦਾ ਜਿਹੜਾ ਪੰਜਾਬੀ ਮੀਡੀਆ ਉਹਨੂੰ ਇੱਕ ਸਾਂਝਾ ਮੰਚ ਅਸੀਂ ਮੁਹੱਈਆ ਕਰੀਏ, ਉਹਦੇ ਚ ਅਸੀਂ ਕੋਸ਼ਿਸ਼ ਕਰੀਏ, ਯਤਨ ਕਰੀਏ ਕਿੰਨੇ ਕੁ ਕਾਮਯਾਬ ਹੁੰਦੇ ਆ। ਤੇ ਉਹਦੇ ਚੋਂ ਇਹ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈਗੀ ਹੈ। ਚੌਥੀ ਅਸੀਂ ਕਰਾਉਣ ਜਾ ਰਹੇ ਹਾਂ ਔਰ ਇਹਦੇ ਚ ਅਸੀਂ ਵੱਖ ਵੱਖ ਵਿਸ਼ੇ ਰੱਖੇ ਹੋਏ ਨੇ। ਪਹਿਲੇ ਨੰਬਰ ਤੇ ਮੀਡੀਆ ਦੀ ਆਜ਼ਾਦੀ ਦੇ ਉੱਪਰ ਗੱਲ ਹੋਏਗੀ, ਪ੍ਰਵਾਸੀ ਪੰਜਾਬੀ ਮੀਡੀਆ ਤੇ ਗੱਲ ਹੋਏਗੀ, ਨਿਊ ਏਜ ਮੀਡੀਆ ਦੇ ਉੱਪਰ ਗੱਲ ਹੋਏਗੀ, ਔਰ ਐਤਕੀ ਅਸੀਂ ਥੋੜਾ ਜਿਹਾ ਦਾਇਰਾ ਇਹਦਾ ਹੋਰ ਵਧਾਉਂਦੇ ਹੋਏ ਪੰਜਾਬੀ ਫਿਲਮਾਂ ਦੀ, ਪੰਜਾਬੀ ਸੰਗੀਤ ਦੀ ਜਿਹੜੀ ਪ੍ਰਸੰਗਕਤਾ ਹੈਗੀ ਹੈ, ਉਹਨਾਂ ਉਹਦੀ ਜਿਹੜੀ ਸਾਰਥਿਕਤਾ ਹੈਗੀ ਹੈ, ਉਹਦੀ ਗੱਲ ਵੀ ਅਸੀਂ ਕਰਾਉਣ ਜਾ ਰਹੇ ਹਾਂ। ਸਿੱਧੇ ਤੌਰ ਤੇ ਜਿਹੜੇ ਇਹਨਾਂ ਨਾਲ ਜੁੜੇ ਲੋਕ ਨੇ, ਜਿਹੜੇ ਮਹਾਰਤ ਰੱਖਦੇ ਨੇ, ਜਿਹਨਾਂ ਨੇ ਫਿਲਮਾਂ ਬਣਾਈਆਂ ਨੇ, ਜਿਹੜੇ ਸੰਗੀਤ ਖੇਤਰ, ਉਹਨਾਂ ਨੂੰ ਅਸੀਂ ਬਕਾਇਦਾ ਉਹਦੇ ਚ ਸੱਦਾ ਦਿੱਤਾ ਹੋਇਆ ਔਰ ਉਹਨਾਂ ਨੇ ਅੱਛਾ ਹੰਗਾਰਾ ਉਹ ਦੇ ਰਹੇ ਨੇ। ਲੱਗਦਾ ਕਿ ਅੱਛਾ ਵਿਚਾਰ ਵਟਾਂਦਰਾ ਹੋਏਗਾ, ਕੁਛ ਅੱਛਾ ਨਿਕਲ ਕੇ ਸਾਹਮਣੇ ਆਏਗਾ।
ਜੀ ਜੀ ਜੀ, ਸੋ ਇਹ ਟੋਟਲ ਦੋ ਦਿਨਾਂ ਦੀ ਰੱਖੀ ਜਾਂਦੀ ਹੈ ਜੀ ਕਾਨਫਰੰਸ?
ਹਾਂਜੀ,
ਇਹ ਟੋਟਲ ਦੋ ਦਿਨ ਚੱਲਦੀ ਹੈ ਕਾਨਫਰੰਸ ਜਿਹੜੀ ਤੁਸੀਂ?
ਜੀ ਜੀ ਜੀ, ਇਹਦੇ ਚ ਇਸ ਤਰ੍ਹਾਂ ਹੁੰਦਾ ਨਾ ਕਿ ਅਸੀਂ ਲੰਮਾ ਸਮਾਂ ਤਿਆਰੀਆਂ ਕਰਦੇ ਹਾਂ ਤੇ ਇੱਕ ਦਿਨ ਦੇ ਵਿੱਚ ਕੁਛ ਬਹੁਤਾ ਸਮੇਟਿਆ ਨਹੀਂ ਜਾਂਦਾ ਹੈ। ਘੱਟੋ ਘੱਟ ਅਸੀਂ ਵੈਸੇ ਤਾਂ ਦੋ ਤੋਂ ਵੀ ਜ਼ਿਆਦਾ ਦਿਨ ਚੱਲਣੀ ਚਾਹੀਦੀ ਹੈ, ਤੋ ਘੱਟੋ ਘੱਟ ਦੋ ਦਿਨ ਉਹਦੇ ਚ ਫਿਰ ਇਹ ਹੁੰਦਾ ਕਿ ਦੋ ਦਿਨ ਜਦੋਂ ਲੱਗਦੇ ਨੇ ਕੁਛ ਵਿਸ਼ੇ ਵਿਚਾਰੇ ਜਾਂਦੇ ਨੇ, ਕੁਛ ਹੋਲ ਪੇਪਰ ਸਾਹਮਣੇ ਆਉਂਦੇ ਨੇ ਤੇ ਕੁਛ ਨਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਹੈਗਾ। ਔਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਦੋ ਦਿਨ ਜੋ ਵੀ ਵਿਚਾਰ ਵਟਾਂਦਰਾ ਹੋਵੇ, ਜਿਹੜੇ ਕੋਲ ਆਉਣ, ਜਿਹੜੇ ਕੋਈ ਵਿਚਾਰ ਸਾਹਮਣੇ, ਉਹਨਾਂ ਨੂੰ ਅਸੀਂ ਕਿਤਾਬੀ ਰੂਪ ਚ ਸਾਂਭਣ ਦਾ ਯਤਨ ਵੀ ਕਰਦੇ ਹਾਂ। ਐਤਕੀ ਕੋਸ਼ਿਸ਼ ਕਰਾਂਗੇ ਕਿ ਸਾਰੇ ਕੁਛ ਨੂੰ ਅਸੀਂ ਬੁੱਕ ਫਾਰਮ ਦੇ ਵਿੱਚ ਲੈ ਕੇ ਜਾਈਏ।
ਜੀ ਜੀ, ਸੋ ਕਹਿਣ ਦਾ ਮਤਲਬ ਆ ਜੋ ਵੀ ਕੰਮ ਹੋ ਰਿਹਾ ਰਿਕਾਰਡਡ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਉਹਨੂੰ ਤੁਸੀਂ ਰਿਕਾਰਡ ਦੇ ਰੂਪ ਚ ਛੱਡ ਰਹੇ ਹੋ। ਸੋ ਐਤਕੀ ਦੇ ਮਾਮਲੇ ਚ ਜਿੱਦਾਂ ਤੁਸੀਂ ਦੱਸਿਆ ਵੀ ਫਿਲਮਾਂ ਦੇ ਵੀ ਤੁਸੀਂ ਵਧਾਇਆ, ਗੀਤਾਂ ਦਾ ਦਾਇਰਾ ਵੀ ਵਧਾਇਆ, ਪਰ ਜਿਹੜੀਆਂ ਮੇਨ ਸ਼ੁਰੂਆਤ ਤੁਹਾਡੀ ਮੀਡੀਆ ਤੋਂ ਹੋਈ ਹੈ ਤੇ ਮੀਡੀਆ ਨੂੰ ਜੇ ਅਸੀਂ ਕਹੀਏ ਵੀ ਇੰਡੀਆ ਦੇ ਵਿੱਚ ਤਾਂ ਦਿੱਕਤਾਂ ਆਉਂਦੀਆਂ ਆਉਂਦੀਆਂ ਤੇ ਵਿਦੇਸ਼ਾਂ ਦੇ ਵਿੱਚ ਵੀ ਬੜੀਆਂ ਦਿੱਕਤਾਂ ਆਉਂਦੀਆਂ, ਸੋ ਮੀਡੀਆ ਦੀਆਂ ਜਿਹੜੀਆਂ ਵਿਦੇਸ਼ੀ ਦਿੱਕਤਾਂ ਦੇ ਮਾਮਲੇ ਚ ਤੁਸੀਂ ਬਹੁਤ ਸਾਰੇ ਜਿਹੜੇ ਉੱਥੇ ਮੈਨੂੰ ਲੱਗਦਾ ਪਰਚੇ ਵੀ ਪੜੇ ਜਾਣਗੇ, ਪਰ ਅਖੀਰ ਉਹਨਾਂ ਦੇ ਕੋਈ ਸੋਲੂਸ਼ਨ ਜਾਂ ਉਹਨਾਂ ਨੂੰ ਕਿਸ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ?
ਉਹਦੇ ਚ ਇਸ ਤਰ੍ਹਾਂ ਨਾ, ਸਿੱਧੇ ਤੌਰ ਤੇ ਹੁਣ ਸਾਡੇ ਹੱਥ ਵਿੱਚ ਤਾਂ ਕੋਈ ਸਮਰੱਥਾ ਨਹੀਂ ਹੈ। ਉਹਦੇ ਚ ਉੱਚ ਅਧਿਕਾਰੀ ਹੁੰਦੇ ਨੇ, ਸਰਕਾਰਾਂ ਹੁੰਦੀਆਂ ਨੇ, ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ, ਸੰਬੰਧਿਤ ਮਹਿਕਮੇ ਹੁੰਦੇ ਨੇ। ਅਸੀਂ ਤਾਂ ਇੱਕ ਕੋਸ਼ਿਸ਼ ਕਰ ਸਕਦੇ ਹਾਂ, ਔਰ ਉਸ ਕੋਸ਼ਿਸ਼ ਨੂੰ ਅੱਗੋਂ ਕਿੰਨਾ ਕੁ ਬੂਰ ਪੈਂਦਾ ਉਹ ਤਾਂ ਸਮਾਂ ਦੱਸੇਗਾ। ਅਸੀਂ ਕਿਉਂਕਿ ਸਿੱਧੇ ਤੌਰ ਤੇ ਸਾਡੇ ਕੋਲੇ ਉਹ ਅਧਿਕਾਰ ਨਹੀਂ ਹੈਗੇ, ਅਧਿਕਾਰ ਜਿਹੜੇ ਅਫਸਰ ਲੋਕ ਨੇ ਉਹਨਾਂ ਕੋਲੇ ਹੈ, ਅਧਿਕਾਰ ਸਰਕਾਰਾਂ ਕੋਲੇ ਨੇ, ਸੰਬੰਧਿਤ ਮਹਿਕਮਿਆਂ ਤੇ ਮੰਤਰੀਆਂ ਦੇ ਕੋਲੇ ਨੇ। ਤੋ ਉਹਨਾਂ ਤਾਈਂ ਅਸੀਂ ਵੈਸੇ ਤਾਂ ਸੁਝਾਅ ਤੁਹਾਡਾ ਅੱਛਾ ਹੈਗਾ ਕਿ ਕਾਨਫਰੰਸ ਹੋਵੇ, ਉਹਦੇ ਚ ਜੋ ਨਿਕਲ ਕੇ ਸਾਹਮਣੇ ਆਉਣ, ਜੋ ਮਤੇ ਪਾਸ ਕੀਤੇ ਜਾਣ, ਉਹਨਾਂ ਨੂੰ ਅੱਗੋਂ ਉਹਨਾਂ ਦੀ ਪੈਰ ਸੰਬੰਧਿਤ ਲੋਕਾਂ ਦੇ ਕੋਲ ਲਿਜਾਇਆ ਜਾਵੇ, ਉਹਨਾਂ ਨੂੰ ਪੁੱਛਿਆ ਜਾਵੇ ਕਿ ਇਹ ਗੱਲਾਂ ਸਾਹਮਣੇ ਆਈਆਂ ਕਿ ਇਹਨਾਂ ਅਮਲੀ ਰੂਪ ਦੇ ਵਿੱਚ ਲਾਗੂ ਕਰੋ, ਤੇ ਉਹਦੀ ਪੈਰਵੀ ਹੋਵੇ। ਪਰ ਮੇਰਾ ਨੀ ਖਿਆਲ ਕਿ ਕੋਈ ਕਾਨਫਰੰਸ ਜਾਂ ਕੋਈ ਏਦਾਂ ਦਾ ਜਿਹੜਾ ਸੈਮੀਨਾਰ ਹੁੰਦਾ ਅੱਗੋਂ ਕਾਰਵਾਈ ਮੇਰਾ ਨੀ ਖਿਆਲ ਕਿ ਹੋ ਪਾਉਂਦੀ ਹੈਗੀ, ਖਾਸ ਤੌਰ ਤੇ ਜੋ ਸਾਡੇ ਵਾਤਾਵਰਨ, ਜੋ ਸਾਡੇ ਮਾਹੌਲ, ਜੋ ਸਾਡੇ ਸਿਸਟਮ ਹੈਗਾ
ਜੀ। ਪਰ ਮੈਨੂੰ ਲੱਗਦਾ ਵੀ ਜਦੋਂ ਇੱਕ ਮੀਡੀਆ ਇੱਕ ਬਹੁਤ ਵੱਡਾ ਜੋ ਪਾਵਰਫੁਲ ਇੱਕ ਸਾਧਨ ਆ ਜੀ, ਤੇ ਜਦੋਂ ਇੰਨਾ ਮੀਡੀਆ ਵਰਲਡ ਦਾ ਜੁੜ ਜਾਂਦਾ, ਇਕੱਠਾ ਹੋ ਜਾਂਦਾ ਤੇ ਉਹ ਆਪਦੀਆਂ ਸਮੱਸਿਆਵਾਂ ਨੂੰ ਖੰਗਾਲ ਲੈਂਦਾ ਦੋ ਦਿਨਾਂ ਦੀ ਮਿਹਨਤ ਦੇ ਵਿੱਚੋਂ, ਤੇ ਉਹ ਖੰਗਾਲਣ ਤੋਂ ਬਾਅਦ ਮੈਨੂੰ ਲੱਗਦਾ ਵੀ ਇੱਕ ਓਵਰਆਲ ਇੱਕ ਇਹੋ ਜਿਹੀ ਕਮੇਟੀ ਬਣਨੀ ਚਾਹੀਦੀ ਆ ਜਿਹੜੀ ਉਹਨੂੰ ਇੰਪਲੀਮੈਂਟ ਕਰੇ, ਤੇ ਉਹਦੀ ਡਿਊਟੀ ਹੋਵੇ ਵੀ ਅਗਲੇ ਸਾਲ ਜਿਹੜੇ ਜਿਵੇਂ ਕੋਈ ਵੀ ਵੱਡਾ ਜਦੋਂ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਜਾਂ ਕੋਈ ਕਾਨਫਰੰਸ ਹੁੰਦੀ ਹੈ ਤੇ ਉਹਦੇ ਚ ਮਿਨਟਸ ਜਿਹੜੇ ਡਿਸਕਸ ਹੁੰਦੇ ਆ ਵੀ ਪਿਛਲੀ ਮੀਟਿੰਗ ਦੇ ਮਿਨਟਸ ਕੀ ਸੀ ਤੇ ਫਿਰ ਉਹ ਮੀਟਿੰਗ ਦੇ ਜਿਹੜੇ ਮਿਨਟਸ ਸੀ ਉਹਨਾਂ ਦੇ ਉੱਤੇ ਕਿੱਥੇ ਕਿੱਥੇ ਅਮਲ ਹੋਇਆ, ਕਿਉਂਕਿ ਮੇਰਾ ਇਹ ਜਿੱਥੋਂ ਪਰਸਨਲ ਹੋ ਸਕਦਾ ਮੈਂ ਗਲਤ ਹਾਂ ਮੰਨਣਾ ਵੀ ਜਿਹੜਾ ਜੇ ਕੋਈ ਕੰਮ ਦਾ ਉਹੀ ਫਾਇਦਾ ਜੇ ਉਹਦੇ ਨਤੀਜੇ ਆਉਣ ਤਾਂ ਨਤੀਜੇ ਤੁਸੀਂ ਜੇ ਹੁਣ ਮੰਨ ਲਓ ਤੁਸੀਂ ਸਮੀਖਿਆ ਕਰਦੇ ਹੋ, ਟੀਵੀ ਦੀ ਸਮੀਖਿਆ ਕਰਦੇ ਰਹੇ ਹੋ, ਹੋਰ ਕਰਦੇ ਹੋ ਤਾਂ ਉਹਦੇ ਨਤੀਜੇ ਆਉਂਦੇ ਰਹੇ ਆ, ਉਹਨਾਂ ਨੂੰ ਪੜ੍ਹਦੇ ਰਹੇ ਆ ਪ੍ਰੋਡਿਊਸਰ, ਫਿਰ ਉਹਨਾਂ ਚੋਂ ਸੋਧਾਂ ਕਰਦੇ ਆ, ਪਰ ਉਹ ਸੀ ਉਹ ਹੁੰਦੇ ਨੇ ਅਖਲਾਕੀ ਤੌਰ ਤੇ ਕਰਨ ਵਾਲੀਆਂ ਗੱਲਾਂ।
ਮੈਂ ਦੱਸਣਾ ਚਾਹਾਂ ਉਹਦੇ ਚ ਮੈਂ ਦੱਸਣਾ ਚਾਹਾਂਗਾ ਜਦੋਂ ਉਹ ਵੀਕਲੀ ਛਾਪਦੀ ਸੀਗੀ, ਉਹ ਬਕਾਇਦਾ ਜਿਸ ਦਿਨ ਛਾਪਦੀ ਸੀ ਉਸ ਦਿਨ ਦੀ ਉਹਨਾਂ ਦੀ ਦੂਰਦਰਸ਼ਨ ਵਾਲੇ ਅਧਿਕਾਰੀਆਂ ਦੀ ਮੀਟਿੰਗ ਚ ਡਿਸਕਸ ਹੁੰਦੀ ਸੀਗੀ, ਉਹਦੀ ਕਟਿੰਗ ਦੀ ਫਾਈਲ ਬਣ ਕੇ ਦਿੱਲੀ ਉਹਨਾਂ ਦੇ ਹੈਡ ਆਫਿਸ ਜਾਂਦੀ ਸੀਗੀ।
ਜੀ ਜੀ,
ਕਮੇਟੀ ਵਾਲਾ ਸੁਝਾਅ ਜਿਹੜਾ ਬੜਾ ਸਾਡਾ ਸਾਰਥਿਕ ਹੈਗਾ। ਇੱਕ ਕਮੇਟੀ ਦਾ ਗਠਨ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਜਿਹੜੀ ਤਾਲਮੇਲ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇ ਜਿਹੜੀ ਕਾਨਫਰੰਸ ਨੂੰ ਬਿਹਤਰ ਢੰਗ ਨਾਲ ਕਰਨ ਦੇ ਵਿੱਚ ਸਹਿਯੋਗ ਦੇਵੇ, ਤੇ ਇੱਕ ਕਮੇਟੀ ਜਿਹੜੀ ਹੈ ਉਹ ਹੋ ਸਕਦਾ ਉਹੀ ਅੱਗੇ ਚੱਲ ਕੇ ਇਹ ਸਿਧਾਂਤ ਸਾਡਾ ਅਸੀਂ ਅਮਲ ਦੇ ਵਿੱਚ ਹੋ ਸਕਦਾ ਅਸੀਂ ਲੈ ਆਈਏ, ਇਹਦੇ ਵਿੱਚ ਤੁਸੀਂ ਲੋਕ ਸਾਨੂੰ ਸਹਿਯੋਗ ਦਿਓ।
ਜੀ ਜੀ, ਦੇਖੋ ਬੜਾ ਸੌਖਾ ਕੰਮ ਆ ਅੱਜ ਦੇ ਯੁੱਗ ਦੇ ਵਿੱਚ, ਜਿਹੜੀ ਫੀਡਬੈਕ ਆ ਨਾ ਕਿਸੇ ਵੀ ਚੀਜ਼ ਦੀ ਉਹ ਬਹੁਤ ਜ਼ਿਆਦਾ ਕੰਮ ਕਰਦੀ ਆ, ਬਹੁਤ ਜ਼ਿਆਦਾ ਕੰਮ ਕਰਦੀ ਆ। ਤੇ ਤੁਸੀਂ ਜੇ ਚੰਗਾ ਦੇਖਿਆ ਤਾਂ ਚੰਗੇ ਨੂੰ ਵੀ ਕਰੋ, ਮਾੜਾ ਦੇਖਿਆ ਤਾਂ ਮਾੜੇ ਨੂੰ ਵੀ ਕਰੋ। ਮੈਂ ਆਪਣਾ ਕੱਲ ਦਾ ਹੀ ਨਿੱਜੀ ਤਜਰਬਾ ਪ੍ਰੋਫੈਸਰ ਸਾਹਿਬ ਤੁਹਾਨੂੰ ਦੱਸਦਾ ਵੀ ਕੱਲ ਨਾ ਕੁਦਰਤੀ ਬੇਟੇ ਨੇ ਕੋਈ ਟਿਕਟ ਕਰਾਈ ਹੋਣੀ ਆ ਦਿੱਲੀ ਤੋਂ ਬਠਿੰਡੇ ਲਈ ਜਹਾਜ਼ ਦੀ, ਤੇ ਉਹਨਾਂ ਨੇ ਬਿਨਾਂ ਦੱਸੇ ਇੱਕ ਘੰਟਾ ਟਿਕਟ ਅੱਗੇ ਕਰਤੀ, ਤੇ ਜਿਹੜੀ ਕਿ ਉਹਦੀ ਜਿਹੜੀ ਕਨੈਕਟਿੰਗ ਫਲਾਈਟ ਨੂੰ ਪ੍ਰਭਾਵਿਤ ਕੀਤਾ। ਤਾਂ ਮੈਨੂੰ ਬੇਟਾ ਕਹਿੰਦਾ ਵੀ ਦੇਖੋ ਪਾਪਾ ਉਦੋਂ ਦੀ ਟਿਕਟ ਨੀ, ਉਦੋਂ ਬਾਅਦ ਕੈਂਸਲ ਦੇ ਪੈਸੇ ਲੱਗਦੇ ਆ, ਤੇ ਹੁਣ ਮੈਂ ਕੀ ਕਰਾਂ, ਤੇ ਮੈਂ ਛੱਡਦਾ ਇੱਥੇ। ਮੈਂ ਕਿਹਾ ਨਹੀਂ ਬੇਟਾ ਤੂੰ ਛੱਡ ਤਾਂ ਦੇ, ਪੈਸੇ ਦੀ ਕੋਈ ਗੱਲ ਨੀ, 1000-2000 ਰੁਪਏ ਦੀ ਟਿਕਟ ਆ, ਕੋਈ ਚੱਕਰ ਨੀ, ਛੱਡ ਦੇ। ਪਰ ਇਹਦੇ ਨਾਲ ਨਾ ਮੈਨੂੰ ਲੱਗਦਾ ਵੀ ਜਿਹੜਾ ਤੂੰ ਆਪਦਾ ਕੰਮ ਅਧੂਰਾ ਛੱਡ ਰਿਹਾ, ਤੂੰ ਇਹਨੂੰ ਪੂਰਾ ਕਰ। ਕਹਿੰਦਾ ਕੀ ਕਰਾਂ ਪਾਪਾ? ਮੈਂ ਕਿਹਾ ਤੂੰ ਇਹਨਾਂ ਦੀ ਸਾਈਟ ਤੇ ਜਾ, ਗੂਗਲ ਤੇ ਜਾ ਤੇ ਉੱਥੇ ਰਿਵਿਊ ਲਿਖ, ਜੋ ਤੂੰ ਭੋਗਿਆ, ਜੋ ਤੇਰੇ ਨਾਲ ਹੋਇਆ ਜਾਂ ਜੋ ਤੂੰ ਮਹਿਸੂਸ ਕੀਤਾ, ਉਹਦੀ ਬੜੀ ਚੰਗੀ ਸ਼ਬਦਾਵਲੀ ਵਿੱਚ ਜਾ ਕੇ ਉੱਥੇ ਰਿਵਿਊ ਲਿਖਿਆ। ਉਹ ਕਹਿੰਦਾ ਬਾਬਾ ਇਹਦਾ ਕੀ ਫਾਇਦਾ ਹੋਊ? ਮੈਂ ਕਿਹਾ ਇਹਦਾ ਫਾਇਦਾ ਹੁਣ ਨਹੀਂ ਹੋਊਗਾ, ਇਹਦਾ ਫਾਇਦਾ ਆਉਣ ਵਾਲੇ ਲੰਮੇ ਸਮੇਂ ਤੱਕ ਚੱਲਦਾ ਰਹੂ, ਕਿਉਂਕਿ ਅਸੀਂ ਵਿਦੇਸ਼ ਚ ਰਹਿ ਕੇ ਇੱਕ ਚੀਜ਼ ਸਿੱਖੀ ਆ ਵੀ ਜੇ ਕਿਸੇ ਵੀ ਚੀਜ਼ ਦੇ ਰਿਵਿਊ ਦਿੰਦੇ ਆ ਤਾਂ ਰਿਵਿਊ ਜ਼ਰੂਰ ਲੋਕ ਕਾਊਂਟ ਕਰਦੇ। ਇੱਥੇ ਕੋਈ ਚੀਜ਼ ਖਰੀਦਣ ਤੋਂ ਪਹਿਲਾਂ ਉਹਦੇ ਰਿਵਿਊ ਪੜ੍ਹਦਾ ਹਰ ਬੰਦਾ, ਜੇ ਕਿਸੇ ਨਾਲ ਡੀਲ ਕਰਨ ਤੋਂ ਪਹਿਲਾਂ ਉਹਦੇ ਰਿਵਿਊ ਪੜ੍ਹਦਾ। ਸੋ ਇਹੀ ਮੇਰਾ ਮੰਨਣਾ ਵੀ ਜੇ ਇਹ ਫਾਰਮੂਲਾ ਤੁਸੀਂ ਇੱਥੇ ਲਾਗੂ ਕਰਦੇ ਹੋ, ਮੰਨ ਲਓ ਤੁਸੀਂ 3 ਮੈਂਬਰੀ ਇੱਕ ਟੀਮ ਬਣਾਤੀ, ਉਹਨਾਂ ਨੇ ਕੱਢ ਕੇ ਇੱਕ ਉਹਦਾ ਪਨੀਰ ਕੱਢ ਕੇ ਤੁਹਾਨੂੰ ਜਦੋਂ ਕਾਨਫਰੰਸ ਦਾ ਦੇਤਾ ਵੀ ਆਹ ਚੀਜ਼ ਆ ਜੀ, ਇਹਦੇ ਤੋਂ ਆਉਣ ਵਾਲੇ ਸਾਲ ਦੇ ਵਿੱਚ ਆਪਾਂ ਆਹ ਡਿਪਾਰਟਮੈਂਟਸ ਨੂੰ ਆਹ ਗੱਲਾਂ ਕਰਨੀਆਂ, ਤੇ ਮੈਨੂੰ ਨਹੀਂ ਲੱਗਦਾ ਕੋਈ ਔਖਾ। ਜੇ ਇੱਕ ਐਡਾ ਵੱਡਾ ਅਦਾਰਾ ਇੱਕ ਈਮੇਲ ਕਿਸੇ ਡਿਪਾਰਟਮੈਂਟ ਨੂੰ ਕੱਢਦਾ ਤਾਂ ਉਹ ਜਵਾਬਦੇਹ ਹੋਊਗਾ। ਇਹ ਨਹੀਂ ਹੈ ਵੀ ਕੋਈ ਇਕੱਲੇ ਬੰਦੇ ਨੂੰ, ਮੇਰੇ ਵਰਗੇ ਨੂੰ ਕੋਈ ਸ਼ਾਇਦ ਨਾ ਕੋਈ ਅਦਾਰਾ ਜਵਾਬ ਦੇਵੇ, ਕੋਈ ਸਰਕਾਰ ਨਾ ਜਵਾਬ ਦੇਵੇ, ਪਰ ਐਡੇ ਇੱਕ ਅਦਾਰੇ ਨੂੰ ਜ਼ਰੂਰ ਜਵਾਬ ਮਿਲੂਗਾ। ਸੋ ਮੇਰਾ ਛੋਟਾ ਜਿਹਾ ਸੁਝਾਅ, ਉਮੀਦ ਹੈ ਜੀ ਜ਼ਰੂਰ, ਮੈਂ ਆ ਤਾਂ ਨਹੀਂ ਪਾ ਰਿਹਾ ਉੱਥੇ, 2-3 ਵਾਰੀ ਕੋਸ਼ਿਸ਼ ਕੀਤੀ ਆਉਣਾ ਚਾਹੁੰਦਾ ਪਰ ਮੈਚ ਨਹੀਂ ਹੋ ਰਿਹਾ, ਪਰ ਇਹ ਮੇਰਾ ਸੁਝਾਅ ਜ਼ਰੂਰ ਰੱਖਿਓ ਤੁਸੀਂ।
ਜ਼ਰੂਰ ਜੀ ਜ਼ਰੂਰ, ਇਹਨੂੰ ਅਸੀਂ ਅਮਲ ਚ।
ਜੀ ਜੀ, ਮੈਨੂੰ ਲੱਗਦਾ ਸੰਪਰਕ ਕੱਟਿਆ ਗਿਆ ਸਾਡਾ, ਤੇ ਕੋਈ ਨੀ, ਕੋਸ਼ਿਸ਼ ਕਰਦੇ ਹਾਂ ਆਪਾਂ ਦੁਬਾਰਾ ਪ੍ਰੋਫੈਸਰ ਸਾਹਿਬ ਨੂੰ ਲੈ ਕੇ ਆਉਣੇ ਆ। ਤੇ ਇਸ ਦੌਰਾਨ ਇਹ ਬੜਾ ਵਧੀਆ ਉਪਰਾਲਾ ਜਿਹੜਾ ਸ਼ੁਰੂ ਕੀਤਾ ਹੋਇਆ ਸੱਜਣਾ ਮਿੱਤਰਾਂ ਨੇ ਰਲ ਕੇ, ਤੇ ਕਈ ਵਾਰੀ ਕੀ ਹੁੰਦਾ ਨਾ ਦੂਜਿਆਂ ਦੀਆਂ ਸਮੱਸਿਆਵਾਂ ਚੱਕਣ ਵਾਲਾ ਮੀਡੀਆ ਖੁਦ ਆਪ ਨਿਹੱਥਾ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਦੁਨੀਆਂ ਦੇ ਸਾਹਮਣੇ ਲੈ ਕੇ ਆਉਂਦਾ, ਤੇ ਪਰ ਆਪ ਬਹੁਤ ਸਾਰੇ ਮੁਹਤਾਜ ਦੇ ਉੱਤੇ ਇੱਕ ਨਿਹੱਥੇ ਦੇ ਤੌਰ ਦੇ ਉੱਤੇ ਜ਼ਿੰਦਗੀ ਜਿਉਂ ਰਿਹਾ। ਸੋ ਮੈਨੂੰ ਲੱਗਦਾ ਇਹ ਇੱਕ ਵਧੀਆ ਉਪਰਾਲਾ ਜਿਹੜਾ ਪ੍ਰੋਫੈਸਰ ਕੁਲਵੀਰ ਹੋਰਾਂ ਨੇ, ਦੀਪਕ ਬਾਲੀ, ਸਤਨਾਮ ਮਾਨਕ ਹੋਰਾਂ ਨੇ ਰਲ ਮਿਲ ਕੇ ਤੇ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਹੋਇਆ, ਇਸ ਕਰਕੇ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਤੀਜੇ ਆਉਣਗੇ। ਸੋ ਜਿਨ੍ਹਾਂ ਚ ਜਿਹੜੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਸੰਪਰਕ ਪ੍ਰੋਫੈਸਰ ਸਾਹਿਬ ਨਾਲ ਕਰਦਾ, ਤੇ ਮੈਂ ਦੱਸਦਿਆਂ ਜੀ ਜਿਹੜਾ ਇਹ ਵਰਲਡ ਮੀਡੀਆ ਪੰਜਾਬੀ ਕਾਨਫਰੰਸ ਜਿਹੜੀ ਹੋ ਰਹੀ ਹੈ ਇਹ ਜਲੰਧਰ ਦੇ ਵਿੱਚ ਹੋ ਰਹੀ ਹੈ ਜੀ, 18-19 ਤਰੀਕ ਚ ਨੂੰ 2 ਦਿਨਾਂ ਲਈ ਹੋ ਰਹੀ ਹੈ। ਜ਼ਰੂਰੀ ਨਹੀਂ ਤੁਸੀਂ ਕਿਸੇ ਮੀਡੀਆ ਨੂੰ ਚਲਾਉਣੇ ਹੋ, ਤੁਸੀਂ ਐਜ਼ ਇੱਕ ਲਿਸਨਰ ਬਣ ਕੇ ਜਾਂ ਐਜ਼ ਏ ਤੁਸੀਂ ਇੱਕ ਇਸ ਚ ਜਿਗਿਆਸਾ ਰੱਖਦੇ ਹੋ ਜੇ ਤੁਸੀਂ ਮੀਡੀਆ ਦਾ, ਤਾਂ ਤੁਸੀਂ ਜ਼ਰੂਰ ਉੱਥੇ ਜਾਇਓ ਤੇ ਜਾ ਕੇ ਤੁਸੀਂ ਇਹਦੇ ਚ ਦੇਖਿਓ, ਜਿਹਦੇ ਵਿੱਚ ਕੀ ਜਿਹੜੀ ਮੀਡੀਆ ਦੀ ਆਜ਼ਾਦੀ ਤੇ ਗੱਲ ਹੋਊਗੀ, ਨਿਊ ਏਜ ਮੀਡੀਆ ਤੇ ਗੱਲ ਹੋਊਗੀ, ਪੰਜਾਬੀ ਟੈਲੀਵਿਜ਼ਨ ਰੇਡੀਓ ਅਖਬਾਰਾਂ ਅਜੋਕੇ ਦ੍ਰਿਸ਼ਾਂ ਤੇ ਗੱਲ ਹੋਊਗੀ, ਪੰਜਾਬੀ ਮੀਡੀਆ ਤੇ ਪੰਜਾਬੀ ਭਵਨ ਤੇ ਜਵਾਨ ਤੇ ਗੱਲ ਹੋਊਗੀ, ਪੰਜਾਬੀ ਫਿਲਮ ਸੰਗੀਤ ਸਾਰਤਾ ਤੇ ਪ੍ਰਸੰਗਤਾ ਤੇ ਗੱਲ ਹੋਊਗੀ, ਪ੍ਰਵਾਸੀ ਮੀਡੀਆ ਸਥਿਤੀ ਸਮੱਸਿਆਵਾਂ ਤੇ ਸੰਭਾਵਨਾਵਾਂ ਤੇ ਗੱਲ ਹੋਊਗੀ। ਸੋ ਜਿਹੜਾ ਇਹਦਾ ਸਮਾਂ ਤੇ ਸਥਾਨ ਦੀ ਜੇ ਗੱਲ ਕਰੀਏ ਤਾਂ ਸ਼ਾਹਪੁਰ ਕੈਂਪਸ ਦੇ ਵਿੱਚ ਜਿਹੜਾ ਹੋ ਰਿਹਾ, ਸਿਟੀ ਗਰੁੱਪ ਆਫ ਇੰਸਟੀਚਿਊਟ ਸ਼ਾਹਪੁਰ ਕੈਂਪਸ ਨਕੋਦਰ ਰੋਡ ਜਲੰਧਰ ਦੇ ਵਿੱਚ, ਤੇ ਸਵੇਰ 10 ਵਜੇ ਸ਼ੁਰੂ ਹੋ ਜਾਇਆ ਕਰੇਗੀ ਜੀ ਕਾਨਫਰੰਸ, ਤੇ ਲੇਟ ਤੱਕ ਚੱਲਿਆ ਕਰੇਗੀ। ਤੇ ਇਹ ਇੱਕ ਉਮੀਦ ਆ ਜੀ, ਜਿਹੜਾ ਇਹ ਜਦੋਂ ਕਾਰਜ ਕੀਤੇ ਜਾਂਦੇ ਆ ਤੇ ਇਹਨਾਂ ਕਾਰਜਾਂ ਦੇ ਚੰਗੇ ਨਤੀਜੇ ਵੀ ਆਉਂਦੇ ਆ, ਤੇ ਨਤੀਜਿਆਂ ਦੇ ਨਾਲ ਫਿਰ ਕੀ ਆ ਵੀ ਜੇ ਅਸੀਂ ਲੋਕਾਂ 'ਚ ਸੁਧਾਰ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਖੁਦ 'ਚ ਵੀ ਜਿਹੜਾ ਸੁਧਾਰ ਕਰ ਸਕਦੇ ਹਾਂ। ਚਰਨਜੀਤ ਸਿੰਘ ਚੰਨੀ ਜਿਹੜੇ ਕਿ ਚੇਅਰਮੈਨ ਆ ਸਿਟੀ ਗਰੁੱਪ ਦੇ, ਉਹ ਦੀਪਕ ਬਾਲੀ ਜੀ, ਸਤਨਾਮ ਮਾਣਿਕ ਜੀ ਤੇ ਪ੍ਰੋਫੈਸਰ ਕੁਲਵੀਰ ਸਿੰਘ ਹੋਰਾਂ ਨਾਲ ਜਿਹੜਾ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਸਾਡਾ ਸੰਪਰਕ ਕੱਟਿਆ ਗਿਆ, ਪਰ ਕੋਸ਼ਿਸ਼ ਕਰਾਂਗੇ ਜੀ ਜੇ ਸਾਡਾ ਸੰਪਰਕ ਲੱਗਦਾ ਜ਼ਰੂਰ ਲਵਾਂਗੇ, ਪਰ ਫਿਲਹਾਲ ਮੈਨੂੰ ਲੱਗਦਾ ਆਪਾਂ ਇੱਕ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਸੁਨੇਹੇ ਆ ਰਹੇ ਆ, ਤੇ ਆਪਾਂ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਗੱਲਬਾਤ ਉਹ ਸੁਨੇਹਿਆਂ ਦੀ ਵੀ ਤੁਹਾਡੇ ਨਾਲ ਲੈ ਕੇ ਆਉਣੇ ਆ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸੋ ਦੋਸਤੋ, ਗੱਲਬਾਤ ਸਾਡੀ ਚੱਲ ਰਹੀ ਸੀ 4th ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਤੇ, ਤੇ ਕਾਲ ਡ੍ਰੌਪ ਹੋਣ ਕਾਰਨ ਸਾਡੀ ਗੱਲ ਵਿਚਾਲੇ ਰੁਕ ਗਈ ਸੀ, ਪਰ ਮੈਂ ਦੁਬਾਰਾ ਸਵਾਗਤ ਕਰਦਾ ਪ੍ਰੋਫੈਸਰ ਸਾਹਿਬ, ਫੇਰ ਸਾਡੇ ਨਾਲ ਜੁੜ ਚੁੱਕੇ ਆ। ਪ੍ਰੋਫੈਸਰ ਸਾਹਿਬ, ਸਾਡੇ ਕੋਲ ਨਾ ਸੁਨੇਹੇ ਵੀ ਆ ਰਹੇ ਆ ਸੱਜਣਾ ਮਿੱਤਰਾਂ ਦੇ। ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਹੋਰਾਂ ਨੇ ਵੀ ਸਾਡੀ ਗੱਲ ਦੀ ਪੈਰਵਾਈ ਕੀਤੀ ਆ, ਤੇ ਉਹਨਾਂ ਨੇ ਕਹਿੰਦੇ ਜੀ ਇਹੋ ਜਿਹੀ ਕਾਨਫਰੰਸ ਦੇ ਜਿਹੜੇ ਨਤੀਜੇ ਹੁੰਦੇ ਆ ਉਹ ਸਰਕਾਰਾਂ ਤੱਕ ਪਹੁੰਚਾਉਣੇ ਚਾਹੀਦੇ ਆ ਤਾਂ ਕਿ ਅਮਲੀ ਰੂਪ ਦਿੱਤਾ ਜਾ ਸਕੇ। ਸੋ ਆਪਾਂ ਵੀ ਇਸੇ ਗੱਲ ਤੇ ਚਰਚਾ ਕਰ ਰਹੇ ਸੀ। ਕੀ ਕਹਿਣਾ ਚਾਹੋਗੇ ਤੁਸੀਂ
ਇਹਦੇ ਚ? ਉਹਦੇ ਚ ਜਿਹੜਾ ਕਮੇਟੀ ਦੇ ਗਠਨ ਦਾ ਸਦੱਸਿਆ ਉਹ ਬੜਾ ਮੈਨੂੰ ਲੱਗਾ ਕਿ ਬੜਾ ਸਾਰਥਿਕ ਹੈਗਾ, ਕਰਾਂਗੇ। ਬਾਕੀ ਜਿੱਥੋਂ ਤੱਕ ਇਹ ਹੁੰਦਾ ਕਿ ਕੁਝ ਕਾਨਫਰੰਸਾਂ ਜਾਂ ਸੈਮੀਨਾਰ ਉਹੋ ਜਿਹੇ ਲੋਕ ਜਿਨ੍ਹਾਂ ਦੇ ਆਪਣੇ ਵਿੱਚ ਪਾਵਰ ਹੁੰਦੀ ਹੈ, ਉਹ ਜਿਹੜੀ ਚੀਜ਼ ਉਹਦੇ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਫਿਰ ਉਹਨੂੰ ਲਾਗੂ ਤਤਪਟ ਕਰ ਦਿੰਦੇ ਨੇ ਜਾਂ ਉਹ ਕੁਝ ਸਮੇਂ ਬਾਅਦ ਲਾਗੂ ਹੋ ਜਾਂਦੀ ਹੈ। ਏਦਾਂ ਦੀ ਸਥਿਤੀ ਜਿਹੜੀ ਸਾਡੇ ਨਹੀਂ ਹੈਗੀ, ਲੇਕਿਨ ਉਹ ਸਮੁੱਚੇ ਤੌਰ ਤੇ ਮੀਡੀਆ ਕੀ ਕਰ ਰਿਹਾ ਉਹਦਾ ਰਿਵਿਊ ਕਰਨਾ ਵੀ ਹੁੰਦਾ। ਜ਼ਰੂਰੀ ਨੀ ਹੈਗਾ ਕਿ ਅਸੀਂ ਮੀਡੀਆ ਦਾ ਰਿਵਿਊ ਕਰਦੇ ਹੋਏ ਮੀਡੀਆ ਚੰਗਾ ਕਰ ਰਿਹਾ ਉਹ ਗੱਲ ਕਰਨੀ ਹੁੰਦੀ ਹੈ, ਮੀਡੀਆ ਕੀ ਮਾੜਾ ਕਰ ਰਿਹਾ ਉਹਨੂੰ ਸਾਹਮਣੇ ਲਿਆਉਣਾ ਹੁੰਦਾ। ਇੱਕ ਤਰ੍ਹਾਂ ਮੀਡੀਆ ਨੂੰ ਚਕੰਨੇ ਕਰਨਾ ਵੀ ਇਸ ਸਾਡੀ ਐਨ ਜੀ ਓ ਦਾ ਜਾਂ ਸਾਡੀ ਕਾਨਫਰੰਸ ਦਾ ਮਕਸਦ ਰਹਿੰਦਾ ਹੈਗਾ, ਤੇ ਮੈਨੂੰ ਲੱਗਦਾ ਉਹਦੇ ਚ ਅਸੀਂ ਕਾਫ਼ੀ ਹੱਦ ਤੱਕ ਕਾਮਯਾਬ ਹੋ ਜਾਂਦੇ ਹਾਂ। ਪਿਛਲੇ ਮਹੀਨੇ ਡੇਢ ਮਹੀਨੇ ਤੋਂ ਸੋਸ਼ਲ ਮੀਡੀਆ ਤੇ ਔਰ ਸਾਡੀਆਂ ਇੱਥੋਂ ਦੀਆਂ ਪੰਜਾਬ ਦੀਆਂ ਜਿਹੜੀਆਂ ਅਖਬਾਰਾਂ ਨੇ ਕਾਨਫਰੰਸ ਬਾਰੇ ਬੜੀ ਚਰਚਾ ਚੱਲ ਰਹੀ ਹੈ, ਸ਼ੁਰੂ ਹੋ ਗਈ ਹੈ। ਸੋ ਇਹ ਚਰਚਾ ਚੱਲਣੀ ਆਪਣੇ ਆਪ ਦੇ ਵਿੱਚ ਇੱਕ ਮੈਂ ਕਾਨਫਰੰਸ ਹੈਗਾ।
ਜੀ 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 ਬਿਲਕੁਲ ਜੀ, ਮੇਰਾ ਵੀ ਮੰਨਣਾ ਹੈ ਵੀ ਕੋਈ ਡੰਡਾ ਜੇ ਤੁਹਾਡੇ ਸਿਰ ਦੇ ਉੱਤੇ ਆ ਤਾਂ ਬੰਦਾ ਥੋੜਾ ਜਿਹਾ ਸੰਭਲ ਕੇ ਚੱਲਦਾ, ਵੀ ਉਹਨਾਂ ਨੂੰ ਪਤਾ ਵੀ ਸਾਡੀ ਹਰ ਗੱਲ ਵਾਚ ਕੀਤੀ ਜਾ ਰਹੀ ਹੈ ਤੇ ਹਰ ਗੱਲ ਦੇ ਉੱਤੇ ਫਿਰ ਜਿਹੜੀ ਚਰਚਾ ਛਿੜਦੀ ਹੈ, ਚਰਚਾ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਚਰਚਾ ਦੇ ਨਤੀਜੇ ਵੀ ਆਉਂਦੇ ਆ। ਪਰ ਚਲੋ ਆਪਾਂ ਆਪਣੀ ਡਿਊਟੀ ਇਹ ਹੈ ਜੀ ਵੀ ਆਪਾਂ ਇੱਕ ਬੜਾ ਵੱਡਾ ਕਾਰਜ ਤੋਰਿਆ ਹੋਇਆ ਤੇ ਇਸ ਕਾਰਜ ਨੂੰ ਆਪਾਂ ਉੱਥੇ ਖੜਾਉਣਾ ਨਹੀਂ, ਇਸ ਕਾਰਜ ਦੇ ਵਿੱਚ ਹੋਰ ਐਡ ਆਨ ਕਰਕੇ ਇਹਦਾ ਜਿਹੜਾ ਦਾਇਰਾ ਹੋਰ ਵੱਡਾ ਹੋ ਜੇ ਤੇ ਹੋਰ ਇਹਦੇ ਨਤੀਜੇ ਵਧੀਆ ਹੋਣ, ਇਹ ਇਸੇ ਲਈ ਅਸੀਂ ਚਾਹੁੰਦੇ ਹਾਂ ਵੀ ਇਸ ਚੀਜ਼ ਦੇ ਵਿੱਚ ਚਲੋ ਜੇ ਅਮਲੀ ਜਾਮਾ ਜਾਂ ਜਿਵੇਂ ਹੁਣ ਮੈਂ ਵਿਦੇਸ਼ ਦੇ ਵਿੱਚ ਮੀਡੀਆ ਦੇਖਿਆ ਜੀ, ਵਿਦੇਸ਼ ਦਾ ਮੀਡੀਆ ਕਿਸੇ ਵੀ ਗੱਲ ਨੂੰ ਫੋਲੋ ਬਹੁਤ ਜ਼ਿਆਦਾ ਕਰਦਾ ਗਾ। ਸਾਡੇ ਮੀਡੀਆ ਦੇ ਵਿੱਚ ਇਹ ਹੁੰਦੀ ਆ ਵੀ ਕੋਈ ਚੀਜ਼ ਘਟਨਾਕ੍ਰਮ ਹੋਇਆ ਉਹਨੂੰ ਦਿਖਾਇਆ, ਦਿਖਾਉਣ ਤੋਂ ਬਾਅਦ ਬਸ ਉਸ ਗੱਲ ਨੂੰ ਉੱਥੇ ਛੱਡਤਾ ਤੇ ਉਦੋਂ ਬਾਅਦ ਉਹਦੀ ਕੋਈ ਪੈਰਵਾਈ ਨਹੀਂ। ਪਰ ਵਿਦੇਸ਼ ਦੇ ਵਿੱਚ ਜਿਹੜੀ ਪੈਰਵਾਈ ਇਹ ਹੁੰਦੀ ਆ ਵੀ ਜੇ ਮੰਨ ਲਓ ਕੋਈ ਅੱਜ ਘਟਨਾਕ੍ਰਮ ਹੋਇਆ ਉਹਦੀ ਲਗਾਤਾਰ ਪੈਰਵਾਈ ਕੀਤੀ ਜਾਂਦੀ ਰਹਿੰਦੀ ਹੈ ਵੀ ਕਿੱਥੇ ਗਿਆ, ਕੀ ਹੋਇਆ, ਕਿਉਂ ਨਹੀਂ ਹੋਇਆ, ਹੁਣ ਤੱਕ ਕਿਉਂ ਲੇਟ ਹੋ ਰਿਹਾ। ਸੋ ਉਹ ਵੀ ਇੱਕ ਬਹੁਤ ਵੱਡਾ ਇੱਕ ਮੋਨੀਟਰਿੰਗ ਨਾਲ ਜਿਹੜਾ ਪ੍ਰੈਸ਼ਰ ਪੈਂਦਾ ਤੇ ਕੰਮ ਚ ਤੇਜ਼ੀ ਆਉਂਦੀ ਆ। ਸੋ ਬਸ ਇਹੀ ਹੈ ਜੀ, ਕੋਸ਼ਿਸ਼ ਇਹੀ ਹੋਵੇ ਵੀ ਆਪਾਂ ਇਹਦੀ ਮੋਨੀਟਰਿੰਗ ਸਾਲ ਭਰ ਹੁੰਦੀ ਰਹੇ, ਨਾ ਕਿ ਇੱਕ ਦਿਨ ਦੋ ਦਿਨ ਕਾਨਫਰੰਸ ਤੋਂ ਬਾਅਦ ਠੰਡੇ ਵਸਤੇ ਚ ਪੈ ਜਾਏ।
ਕੁਛ ਅਖੀਰ ਕੁਛ ਤੁਹਾਡੀ ਗੱਲ ਮੈਨੂੰ ਸਾਫ਼ ਸੁਣੀ ਨੀ ਹੈ, ਲੇਕਿਨ ਜਿਹੜੀ ਪਹਿਲੀ ਗੱਲ ਕੀਤੀ ਹੈ ਦਾਇਰਾ ਵਧਾਉਣ, ਉਹਦੇ ਲਈ ਅਸੀਂ ਖੁਦ ਯਤਨਸ਼ੀਲ ਹੈਗੇ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਇਹ ਜਦੋਂ ਚੱਲ ਰਹੀ ਹੋਏਗੀ ਤਾਂ ਉਹਦੇ ਵਿੱਚ ਅਸੀਂ ਇਹ ਵਿਚਾਰ ਵਿਚਾਂਦਰਾ ਸ਼ੁਰੂ ਕਰ ਦੇਣਾ ਹੈਗਾ ਕਿ ਇੱਕ ਗਲੋਬਲ ਪੱਧਰ ਦੇ ਉੱਪਰ ਕਿਸੇ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਜਾਵੇ ਔਰ ਉਹ ਲੋਕ ਜਿਹੜੇ ਅਗਲੀ ਕਾਨਫਰੰਸ 19 ਚ ਕਰਾਉਣੀ ਹੈਗੀ ਆ ਉਹਦੇ ਲਈ ਉਹ ਰਲ ਮਿਲ ਕੇ ਕੰਮ ਕਰਨ, ਸਾਨੂੰ ਅਗਵਾਈ ਦੇਣ, ਸਾਨੂੰ ਸਲਾਹ ਮਸ਼ਵਰਾ ਦੇਣ ਔਰ ਸਾਨੂੰ ਸਹਿਯੋਗ ਦੇਣ ਤਾਂ ਕਿ ਇਹਦਾ ਦਾਇਰਾ ਵੀ ਵਧਾਇਆ ਜਾਵੇ, ਇਹਦੀ ਸ਼ਮੂਲੀਅਤ ਵੀ ਲੋਕਾਂ ਦੀ ਵਧਾਈ ਜਾਵੇ, ਕਿਉਂਕਿ ਸਾਡਾ ਹਮੇਸ਼ਾ ਸ਼ੁਰੂ ਯਤਨ ਰਿਹਾ ਹੈਗਾ ਕਿ ਲੋਕਾਂ ਨੂੰ ਤੋੜਿਆ ਜਾਵੇ, ਲੋਕਾਂ ਨੂੰ ਮੀਡੀਆ ਨੂੰ ਤੋੜਿਆ ਨਾ ਜਾਵੇ। ਇਹ ਜਿਹੜਾ ਜੋੜਦਾ
ਹੈਗਾ
ਦਿਸ਼ਾ ਦੇ ਵਿੱਚ ਆਉਣ ਵਾਲੇ ਸਮੇਂ ਚ ਅਸੀਂ ਹੋਰ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਮੈਨੂੰ ਲੱਗਦਾ ਕਿ ਅਸੀਂ ਕਰਾਂਗੇ ਔਰ ਉਹਦੇ ਚ ਕਾਮਯਾਬ ਹੋਵਾਂਗੇ।
ਜੀ ਜੀ, ਸੋ ਜਾਂਦੇ ਜਾਂਦੇ ਪ੍ਰੋਫੈਸਰ ਸਾਹਿਬ, ਇਹਦੀ ਕੋਈ ਜਿਹੜੀਆਂ ਖਾਸੀਅਤ ਖਾਸ ਆਕਰਸ਼ਣ ਜਿਹੜੀ ਕਾਨਫਰੰਸ ਦੇ, ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ।
ਦੋ ਤਿੰਨ ਮੈਂ ਤੁਹਾਨੂੰ ਦੱਸ ਚੁੱਕਾ, ਦੋ ਤਿੰਨ ਹੋਰ ਵਿਸ਼ੇ ਨੇ ਔਰ ਕੁਛ ਆਕਰਸ਼ਣ ਅਸੀਂ ਐਤਕੀ ਨਵੇਂ ਰੱਖੇ ਨੇ। ਇੱਕ ਤਾਂ ਕਿਉਂਕਿ ਦੋ ਦਿਨ ਦੀ ਹੈ, ਪਹਿਲੇ ਦਿਨ ਦਾ ਨਾਈਟ ਹੋਏਗੀ, ਕੁਛ ਗੈਸਟ ਜਿਹੜੇ ਸਾਡੇ ਕੋਲੇ ਰੁਕੇ ਹੋਣਗੇ ਅਸੀਂ ਅਸੀਂ ਸ਼ਾਮਲ ਕੀਤੀ ਹੈ ਜਿਹੜੀ ਕਿ ਪਹਿਲਾਂ ਅਸੀਂ ਕਦੇ ਕਰਵਾਉਂਦੇ ਨੀ ਸੀਗੇ। ਇੱਕ ਅਸੀਂ ਛੋਟਾ ਜਿਹਾ ਜਿਹੜੇ ਯੂਥ ਨੇ, ਨੌਜਵਾਨ ਵਰਗ ਹੈਗਾ, ਮੁੰਡੇ ਕੁੜੀਆਂ, ਇਹਨਾਂ ਨੂੰ ਇਸ ਕਾਨਫਰੰਸ ਦੇ ਨਾਲ ਜੋੜਨ ਲਈ, ਖਾਸ ਤੌਰ ਤੇ ਜਿਹੜੇ ਜਰਨਲਿਜ਼ਮ ਦੇ ਵਿਦਿਆਰਥੀ ਨੇ ਉਹਨਾਂ ਨੂੰ ਇਹਦੇ ਨਾਲ ਜੋੜਨ ਲਈ ਛੋਟਾ ਜਿਹਾ ਇੱਕ ਅਸੀਂ ਕੰਪੀਟੀਸ਼ਨ ਮੁਕਾਬਲਾ ਰੱਖਿਆ ਹੈਗਾ ਕਿ 3 ਮਿੰਟ ਦੀ ਫਿਲਮ ਬਣਾਓ, ਇਨਾਮ ਪਾਓ। ਉਹ ਆਪਣੇ ਸਮਾਰਟ ਫੋਨ ਦੇ ਨਾਲ ਪਹਿਲੇ ਦਿਨ ਦੀ ਕਾਨਫਰੰਸ ਨੂੰ ਕਵਰ ਕਰਨਗੇ, ਉਹਦੇ ਵਿੱਚ 3 ਮਿੰਟ ਦੀ ਜਿਹੜੀ ਐਡਿਟ ਕਰਕੇ ਉਹ ਸਾਨੂੰ ਦੇਣਗੇ। ਉਹਦਾ ਇੱਕ 3 ਮੈਂਬਰੀ ਅਸੀਂ ਪੈਨਲ ਬਣਾਇਆ ਹੋਇਆ, ਉਹ ਉਹਨੂੰ ਬਕਾਇਦਾ ਵੇਖੇਗਾ, ਵਾਚੇਗਾ ਔਰ ਉਹਦੀ ਅਨਾਊਂਸਮੈਂਟ ਹੋਏਗੀ ਕਿ ਕਿਹਨਾਂ ਨੇ ਬਿਹਤਰੀਨ ਫਿਲਮ ਬਣਾਈ ਹੈਗੀ ਔਰ ਪਹਿਲਾ ਦੂਜਾ ਤੀਜਾ ਇਨਾਮ ਅਸੀਂ ਉਹਨਾਂ ਨੂੰ ਮੈਡਲ ਦੇ ਰੂਪ ਦੇ ਵਿੱਚ ਦੇਣ ਜਾ ਰਹੇ ਹਾਂ। ਔਰ ਮੈਨੂੰ ਲੱਗਦਾ ਹੈ ਕਿ ਇਹਦੇ ਪ੍ਰਤੀ ਹੰਗਾਰਾ ਵੀ ਬੜਾ ਅੱਛਾ ਆ ਰਿਹਾ। ਦੀਪਕ ਬਾਲੀ ਮੈਨੂੰ ਦੱਸ ਰਹੇ ਸੀਗੇ ਕਿ ਥਾਵਾਂ ਤੋਂ, ਵੱਖ ਵੱਖ ਥਾਵਾਂ ਤੋਂ, ਕਾਲਜਾਂ ਤੋਂ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਨੇ ਇਸ ਸਿਲਸਿਲੇ ਦੇ ਵਿੱਚ ਕਿ ਦੱਸੋ ਜੀ ਇਹਦੀਆਂ ਕੀ ਸ਼ਰਤਾਂ ਨੇ, ਇਹ ਮੁਕਾਬਲਾ ਕੀ ਹੈਗਾ। ਸੋ ਇਹਦੇ ਸੰਬੰਧ ਵਿੱਚ ਅਸੀਂ ਕਾਫੀ ਚਿੱਠੀ ਪੱਤਰੀ ਵੀ ਉਹਨਾਂ ਕਾਲਜਾਂ ਨੂੰ ਅਸੀਂ ਕੀਤੀ ਹੋਈ ਹੈ, ਉਹਦਾ ਜਿਹੜਾ ਡਿਟੇਲ ਦੱਸਦੇ ਹੋਏ। ਤੋਂ ਮੈਂ ਏਦਾਂ ਛੋਟੇ ਛੋਟੇ ਕੁਛ ਆਕਰਸ਼ਣ ਨੇ, ਕੁਛ ਤੁਹਾਡੇ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਆਉਣਗੀਆਂ ਉਹ ਆਪਣੇ ਆਪ ਚ ਇੱਕ ਆਕਰਸ਼ਣ ਹੋਣ, ਕੁਛ ਰੂਬਰੂ ਅਸੀਂ ਕਰਵਾਵਾਂਗੇ। ਇਹ ਮੈਨੂੰ ਲੱਗਦਾ ਕਿ ਕਾਨਫਰੰਸ ਨੂੰ ਹੋਰ ਦਿਲਚਸਪ ਤੇ ਰੌਚਕ ਬਣਾਉਣਗੇ।
ਜੀ ਜੀ, ਸੋ ਉਮੀਦ ਕਰਦੇ ਹਾਂ ਜੀ ਇਹ 4th ਵਿਸ਼ਵ ਕਾਨਫਰੰਸ ਆ ਜਿਹੜੀ ਆਪਣਾ ਦਾਇਰਾ ਵੀ ਵਧਾਵੇ ਤੇ ਆਪਣੀ ਕਾਮਯਾਬੀ ਦਾ ਮੁਕਾਮ ਵੀ ਛੋਏ, ਤੇ ਅਸੀਂ ਵੀ ਹਰਮਨ ਰੇਡੀਓ ਪੰਜਾਬੀ ਅਖਬਾਰ ਬੰਨੀ ਉਹ ਹਰ ਟਾਈਮ ਤੁਹਾਡੇ ਨਾਲ ਹਾਂ ਜੀ, ਤੇ ਜਦੋਂ ਵੀ ਸਾਡੀ ਕੋਈ ਡਿਊਟੀ ਲਾਉਂਗੇ ਅਸੀਂ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਸ਼ੁਭ ਕਾਮਨਾਵਾਂ ਨਾਲ ਆਪ ਜੀ ਤੋਂ ਇਜਾਜ਼ਤ ਚਾਹੂੰਗਾ ਜੀ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਬਹੁਤ ਬਹੁਤ ਮਿਹਰਬਾਨੀ ਹਰਮਨ ਰੇਡੀਓ ਦੀ ਸਾਰੀ ਟੀਮ ਦਾ, ਬਹੁਤ ਬਹੁਤ ਧੰਨਵਾਦ,
ਬਹੁਤ ਮਿਹਰਬਾਨੀ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਪ੍ਰੋਫੈਸਰ ਕੁਲਵੀਰ ਸਿੰਘ, ਜਿਹੜੇ ਕਿ ਕਾਫੀ ਉੱਦਮੀ ਨੇ ਤੇ ਕਾਫੀ ਉਹਨਾਂ ਦੇ ਮੀਡੀਆ ਪ੍ਰਤੀ ਕਾਰਜ ਉਹਨਾਂ ਨੇ ਹੁਣ ਤੱਕ ਕੀਤੇ ਆ, ਤੇ ਬਹੁਤ ਪਹਿਲਾਂ ਤੋਂ ਜਿਹੜਾ ਦੂਰਦਰਸ਼ਨ ਦੀ ਜਿਹੜੇ ਸਮੀਖਿਆਕਾਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏ ਸਨ। ਮੇਰਾ ਬੜਾ ਮਾਣ ਹੈ ਇਹੋ ਜਿਹੀਆਂ ਕਾਨਫਰੰਸ ਚ ਜਾ ਕੇ ਆਪਣਾ ਆਸਟ੍ਰੇਲੀਆ ਦਾ ਪੱਖ ਰੱਖਣ ਦਾ, ਆਪਣੇ ਜਿਹੜੀ ਮੀਡੀਆ ਦੀਆਂ ਆ ਰਹੀਆਂ ਸਮੱਸਿਆਵਾਂ ਰੱਖਣ ਦਾ। ਮੈਂ ਦੇਖਿਆ ਪਿਛਲੇ 3-4 ਸਾਲਾਂ ਚ ਆਸਟ੍ਰੇਲੀਆ ਤੋਂ ਕੁਝ ਸੱਜਣ ਮਿੱਤਰ ਜਾਂਦੇ ਰਹੇ ਆ ਇਸ ਕਾਨਫਰੰਸ ਦੇ ਵਿੱਚ, ਪਰ ਜ਼ਿਆਦਾਤਰ ਉਹ ਲੋਕ ਜਾਂਦੇ ਰਹੇ ਆ ਜਿਨ੍ਹਾਂ ਲੋਕਾਂ ਨਾਲ ਡਾਇਰੈਕਟਲੀ ਮੀਡੀਆ ਦਾ ਸੰਬੰਧ ਨਹੀਂ, ਜਿਹੜੇ ਖੁਦ ਪੀੜ ਨਹੀਂ ਚੱਲ ਰਹੇ ਉਸ ਜੁੱਤੀ ਦੀ। ਕੋਈ ਅਖਬਾਰ ਕੱਢਣ ਵਾਲਾ ਜਾਂ ਰੇਡੀਓ ਚਲਾਉਣ ਵਾਲਾ ਜਾਵੇ ਤਾਂ ਉਹਨੂੰ ਪਤਾ ਵੀ ਪੀੜ ਕਿੰਨੀ ਕਾ, ਪਰ ਜੇ ਕੋਈ ਇੱਕ ਬੰਦਾ ਕੋਈ ਵੀ ਮੰਨ ਲਓ ਕੋਈ ਐਜ ਏ ਜਰਨਲਿਸਟ ਜਾਂਦਾ ਤਾਂ ਉਹਨੂੰ ਥੋੜਾ ਜਿਹਾ ਜੇ ਉਹ ਪੀੜ ਨਹੀਂ ਪਤਾ ਵਿਦੇਸ਼ ਦੀ ਵੀ ਕਿਹੜੇ ਢੰਗ ਨਾਲ ਰੇਡੀਓ ਤੇ ਅਖਬਾਰਾਂ ਨੂੰ ਇੱਥੇ ਜਿੰਦਾ ਰੱਖਿਆ ਪੈਂਦਾ। ਸੋ ਮੈਂ ਇਹ ਮੁੱਦੇ ਉਠਾਉਣਾ ਚਾਹੁੰਦਾ ਸੀ ਪਰ ਮੈਂ ਇੱਕ ਦਿਨ ਲਈ ਮਿਸ ਕਰ ਗਿਆ, ਮੈਂ 19 ਤਰੀਕ ਨੂੰ ਉੱਥੇ ਪਹੁੰਚਣਾ ਤੇ 19 ਨੂੰ ਇਹ ਕਾਨਫਰੰਸ ਖਤਮ ਹੋ ਜਾਣੀ ਆ। ਸੋ ਕੋਈ ਨੀ ਜੀ, ਅਗਲੀ ਕਾਨਫਰੰਸ ਦੇ ਲਈ ਅਸੀਂ ਪਹਿਲਾਂ ਤੋਂ ਹੀ ਕੋਸ਼ਿਸ਼ ਕਰਾਂਗੇ ਵੀ ਉਸ ਢੰਗ ਨਾਲ ਜਾਇਆ ਜਾਵੇ ਤਾਂ ਕਿ ਅਸੀਂ ਵੀ ਆਪਣਾ ਪੱਖ ਆਪਣਾ ਮੁੱਦਾ ਰੱਖ ਸਕੀਏ ਤੇ ਇਹਨਾਂ ਨੂੰ ਅੱਗੇ ਤੋਰ ਸਕੀਏ। ਸੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਜੀ, ਆਪਾਂ ਸੁਨੇਹੇ ਲੈਂਦੇ ਜਾਈਏ। ਬਿੱਟੂ ਬੋਪਾ ਰਾਏ ਮਲਦੂਰੇ ਵਾਲਿਆਂ ਨੇ ਸਾਨੂੰ ਵੈਦਰ ਦੀ ਰਿਪੋਰਟ ਜਿਹੜੀ ਆਪਣੀ ਦੇ ਦਿੱਤੀ ਹੈ ਜੀ, ਤੇ ਉਹ ਕਹਿੰਦੇ ਆ ਜੀ ਅੱਜ 31 ਡਿਗਰੀ ਤੱਕ ਟੈਂਪਰੇਚਰ ਜਾਣਾ 16 ਤੋਂ 31 ਤੱਕ। ਸੋ ਬੜਾ ਸੁਹਾਣਾ ਟੈਂਪਰੇਚਰ ਹੈ ਜੀ ਮਜ਼ਦੂਰੇ ਵਾਲਿਓ, ਅੱਜ ਲਓ ਨਜ਼ਾਰੇ ਇਸ ਵਧੀਆ ਟੈਂਪਰੇਚਰ ਦੇ ਤੇ ਵੱਧ ਕੇ ਕੰਮ ਅੱਜ ਕਰੋ ਜੀ। ਗੁਰਵਿੰਦਰ ਸਿੰਘ ਜੁੜੇ ਆ ਜੀ ਰਿਵਰਲੈਂਡ ਤੋਂ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਭਾਜੀ ਨਾਈਸ ਪ੍ਰੋਗਰਾਮ, ਕਹਿੰਦੇ ਉਹਨਾਂ ਨੇ ਭੇਜਿਆ ਰਾਤ ਨੂੰ ਕਿਸੇ ਆਪਣੇ ਨਾਲ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰਨ ਦਾ ਇੱਕ ਆਪਣਾ ਹੀ ਆਨੰਦ ਹੈ। ਸੋ ਬੜੀ ਖੂਬਸੂਰਤ ਗੱਲ ਆ ਜੀ, ਸੱਚਾਈ ਆ, ਜਦੋਂ ਬੰਦਾ ਐਨ ਸਕੂਨ ਦੇ ਟਾਈਮ ਦੇ ਵਿੱਚ ਆ ਕੇ ਆਪਣੀਆਂ ਪੁਰਾਣੀਆਂ ਨਵੀਆਂ ਗੱਲਾਂ ਬਾਤਾਂ ਯਾਦਾਂ ਸਾਂਝੀਆਂ ਕਰਦਾ, ਉਹ ਵੀ ਆਪਣਾ ਇੱਕ ਵੱਖਰਾ ਸਕੂਨ ਦਿੰਦਾ। ਇਹ ਚੀਜ਼ਾਂ ਵੀ ਬਹੁਤ ਬਹੁਤ ਖੂਬਸੂਰਤ ਜੀ। ਚਹਿਲ ਸਾਹਿਬ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ SBS ਦੀ ਕੋਈ ਰਿਪੋਰਟ ਭੇਜੀ ਹੈ ਜੀ, ਕਹਿੰਦੇ ਭਾਰਤੀ ਇੰਟਰਨੈਸ਼ਨਲ ਵਿਦਿਆਰਥੀ ਉੱਤੇ ਖਤਰਨਾਕ ਡਰਾਈਵਿੰਗ ਕਰਨ ਦਾ, ਇਹ ਤਾਂ ਅੱਛਾ, ਇਹ ਤਾਂ ਪੁਰਾਣੀ ਇਹਨਾਂ ਨੇ ਭੇਜੀ ਸੀ ਪਰ ਅੱਜ ਦੁਬਾਰਾ ਭੇਜੀ ਇਹਨਾਂ ਨੇ। US ਵਿੱਚ 7-11 ਸਟੋਰਾਂ ਤੇ ਛਾਪੇ, 21 ਗ੍ਰਿਫਤਾਰ। ਰਾਸ਼ਟਰਪਤੀ ਟਰੰਪ ਵੱਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਇਸ ਪੱਧਰ ਦੀ ਪਹਿਲੀ ਕਾਰਵਾਈ ਹੋਈ ਆ। ਸੋ ਇਹ ਕਾਰਵਾਈਆਂ ਦੇਖੋ ਜਿਹੜੀਆਂ ਹੁੰਦੀਆਂ ਜਾਂ ਕੀਤੀਆਂ ਜਾ ਰਹੀਆਂ ਤੇ ਹਰੇਕ ਮੁਲਕ ਆਪਦੇ ਕਾਨੂੰਨ ਤਹਿਤ ਰਹਿ ਕੇ ਤੇ ਉਹ ਕਾਨੂੰਨ ਨੂੰ ਕਾਇਮ ਰੱਖਣ ਲਈ ਕਰਦੇ ਆ ਜੀ, ਪਰ ਅਸੀਂ ਕਈ ਵਾਰੀ ਦੂਜੇ ਪਾਸੇ ਲੈ ਲੈਂਦੇ ਹਾਂ, ਸਾਨੂੰ ਲੱਗਦਾ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਦੋਨਾਂ ਮੁਲਕਾਂ ਦੀ ਇਹ ਦੋਨੇ ਇਹੀ ਸਟੋਰੀਆਂ ਸੇਮ ਹੀ ਦਿਖਾਈ ਦੇ ਰਹੀਆਂ ਜੀ। ਰਣਜੀਤ ਸਿੰਘ ਸੇਖੋਂ ਮੁਦਕੀ ਤੋਂ ਜੁੜੇ ਆ ਜੀ ਸਾਡੇ ਨਾਲ, ਮੁਦਕੀ ਵਾਲੇ ਜੁੜੇ ਆ ਜੀ, ਕਹਿੰਦੇ ਗੁੱਡ ਮਾਰਨਿੰਗ ਜੀ। ਸੋ ਬਹੁਤ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਈਮੇਲ ਜ਼ਰੀਏ ਸਾਡੇ ਨਾਲ ਸੁਖਵਿੰਦਰ ਸੌਂ ਜੁੜੇ ਆ ਜੀ ਤੇ ਉਹਨਾਂ ਨੇ ਆਪਣੇ ਹੀ ਅੰਦਾਜ਼ ਚ ਸਤਿ ਸ੍ਰੀ ਅਕਾਲ ਬੁਲਾ ਦਿੱਤਾ ਜੀ। ਸੋ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ। ਸੋ ਦੋਸਤੋ ਪ੍ਰੋਗਰਾਮ ਜਾਰੀ ਆ ਤੇ ਇੱਕ ਹੁਣ ਗੀਤ ਦਾ ਵੇਲਾ ਤੇ ਆਪਾਂ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦਾ ਆਪ ਜੀ ਦੇ ਸਵਾਲਾਂ ਜਵਾਬ ਨਾਲ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਦੀ ਨੁੱਕਰ ਗਿਆ ਏ ਤੇਰੇ ਜਿਹਾ ਝੂਠਾ ਕੋਈ ਨਾ ਵੇ। ਦਿਲ ਲੈ ਕੇ ਉਹ ਦਿਲ ਲੈ ਕੇ ਉਹ ਦਿਲ ਲੈ ਕੇ ਮੁੱਕਰ ਗਿਆ ਏ ਵੇ, ਦਿਲ ਲੈ ਕੇ ਮੁੱਕਰ ਗਿਆ ਏ। ਦੁਨੀਆ ਤੇ ਕੰਨ ਭਰ ਦੀਵੇ ਨਹੀਂ ਦਿਲ ਬਦਲਾਈ ਦਾਵੇ ਨਹੀਂ ਦਿਲ ਬਦਲਾਈ ਦਾ ਕੰਨ ਵਿੱਚ ਗੱਲ ਆਖੀ ਜੋਵੇ ਹੁਣ ਕਹਿ ਕੇ ਮੁਕਰ ਗਿਆ ਏ ਤੇਰੇ ਜਿਹਾ ਤੇਰੇ ਜਿਹਾ ਤੇਰੇ ਜਿਹਾ ਝੂਠਾ ਕੋਈ ਨਾ ਵੇ। ਦਿਲ ਲੈ ਕੇ ਉਹ ਦਿਲ ਲੈ ਕੇ ਉਹ ਦਿਲ ਲੈ ਕੇ ਮੁਕਰ ਗਿਆ ਏ ਵੇ, ਦਿਲ ਲੈ ਕੇ ਮੁਕਰ ਗਿਆ। ਝੂਠਾ ਕੋਈ ਨਾ ਵੇ, ਦਿਲ ਲੈ ਕੇ कदे बोलिए ना पर चंगिया ना तू कर दावे पर चंगिया ना तू कर दा साडे कूले चावा दे नाल खेके मुकर गया है तेरे जिहा तेरे जिहा तेरे जिहा झूठा कोई ना वे दिल लैके ओ दिल लैके ओ दिल लैके मुकर गया है वे दिल लैके मुकर गया है
दोस्तों ब्रेक तो बाद एक बार फिर स्वागत है जी प्रोग्राम चल रहा लहरां ते मैं तुहाडा दोस्त मिंटू बराड़ एडलेड दे स्टूडियो तो आप जी नूं मुखातिब हां जी ते उम्मीद करदा आप जी प्रोग्राम दा आनंद लै रहे होंगे ते आप जी लई असीं फोन लाइनां खोल दियां जी 02-8599-2811 ਇਹ ਸਾਡਾ ਨੰਬਰ ਆ ਜੀ ਤੇ ਜੇ ਤੁਸੀਂ ਸਕਾਈਪ ਦੀ ਆਈ ਡੀ harman.radio.com ਦੇ ਉੱਤੇ ਤੁਸੀਂ ਜੁੜ ਸਕਦੇ ਹੋ ਦੇਸ਼ ਵਿਦੇਸ਼ ਦੇ ਵਿੱਚੋਂ ਕੋਈ ਵੀ ਸੱਜਣ ਮਿੱਤਰ ਕਿਸੇ ਵੀ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਹੋਵੇ ਤਾਂ ਜੀ ਆਇਆਂ ਨੂੰ ਜੀ ਸਵਾਗਤ ਆ ਤੁਸੀਂ ਗੱਲ ਕਰ ਸਕਦੇ ਹੋ ਤੇ ਬਾਕੀ ਮਸਲੇ ਕਈ ਨੇੜੇ ਤੇੜੇ ਚੱਲੀ ਜਾਂਦੇ ਆ ਉਹਨਾਂ ਮਸਲਿਆਂ ਦੇ ਵਿੱਚੋਂ ਜਿਹੜਾ ਵੀ ਮਸਲਾ ਤੁਹਾਨੂੰ ਚੰਗਾ ਲੱਗੂ ਆਪਾਂ ਉਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਜਿਹੜੀ ਗੱਲਬਾਤ ਨੂੰ ਕਿਸੇ ਸਿਰੇ ਲਾ ਸਕੀਏ ਜੋਗਿੰਦਰ ਸਿੰਘ ਸੋਹੀ ਜੁੜੇ ਆ ਜੀ ਸਾਡੇ ਨਾਲ ਤੇ ਕਹਿੰਦੇ ਗੁੱਡ ਮਾਰਨਿੰਗ ਬਰਾੜ ਬਾਈ ਜੀ ਯੂ ਐਂਡ ਆਲ ਹਰਮਨ ਲਿਸਨਰਸ ਹੈਵ ਏ ਸੇਫ ਜਰਨੀ ਐਂਡ ਗੁੱਡ ਹੋਲੀਡੇ ਟੂ ਇੰਡੀਆ ਸੋ ਦੇਖੋ ਜੀ ਗੁੱਡ ਤੇ ਬੈਡ ਉਹ ਹੋਣਾ ਉਹ ਤਾਂ ਪਤਾ ਨਹੀਂ ਉਹ ਤਾਂ ਰੱਬ ਨੇ ਘਰ ਚ ਕੋਸ਼ਿਸ਼ ਇਹੀ ਹੋਊਗੀ ਵੀ ਚੰਗੀਆਂ ਯਾਦਾਂ ਜੋੜੀਆਂ ਜਾਣ ਤੇ ਚੰਗੇ ਕੰਮ ਕੀਤੇ ਜਾਣ ਤੇ ਚੰਗੇ ਚੰਗੇ ਲੋਕਾਂ ਨੂੰ ਮਿਲਿਆ ਜਾਵੇ ਚੰਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਉੱਥੇ ਰਹਿੰਦੇ ਉਦੋਂ ਮਿਸ ਕਰਕੇ ਤੇ ਹੁਣ ਉਹਨਾਂ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਮਾਣਿਆ ਭੋਗਿਆ ਜਾਵੇ ਇਹ ਕੋਸ਼ਿਸ਼ ਰਹੂਗੀ ਪਰ ਨਾ ਕਈ ਵਾਰੀ ਬੜੀਆਂ ਅਜੀਬ ਜਿਹੀਆਂ ਗੱਲਾਂ ਹੁੰਦੀਆਂ ਤੁਹਾਡੇ ਲਈ ਕੋ ਇੰਸੀਡੈਂਟਸ ਹੁੰਦੇ ਆ ਜਾਂ ਇਹ ਜਿਹੀਆਂ ਗੱਲਾਂ ਹੁੰਦੀਆਂ ਮੈਨੂੰ ਨਾ ਕੱਲ ਮੈਨੂੰ ਲੱਗਦਾ ਇੱਕ ਬਲਰਾਜ ਸਿੰਘ ਹੋਰਾਂ ਨੇ ਇੱਕ ਆਰਟੀਕਲ ਲਿਖਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਤੇ ਉਹ ਮੇਰੇ ਨਾਲ ਅੱਜ ਬਾਈ ਨਵਦੀਪ ਹੋਰਾਂ ਨੇ ਬ੍ਰਿਸਬਨ ਤੋਂ ਸਾਂਝਾ ਕੀਤਾ ਤੇ ਉਹਨਾਂ ਨੇ ਨਾਲ ਮੈਨੂੰ ਕਿਹਾ ਵੀ ਮਸਟ ਰੀਡ ਤੇ ਭਾਈ ਮੈਂ ਉਹ ਆਰਟੀਕਲ ਪੜ੍ਹ ਲਿਆ ਤੜਕੇ ਅੱਜ ਉੱਠਣ ਸਾਰ ਨਾ ਕਾਫੀ ਲੰਮਾ ਸੀ ਆਰਟੀਕਲ ਪਰ ਮੈਂ ਪੜ੍ਹਿਆ ਤੇ ਉਹ ਆਰਟੀਕਲ ਜਦੋਂ ਮੈਂ ਪੜ੍ਹਿਆ ਨਾ ਤੇ ਉਸ ਆਰਟੀਕਲ ਤੋਂ ਬਾਅਦ ਮੈਨੂੰ ਜਿਹੜਾ ਮੈਨੂੰ ਆਪਦੇ ਟੂਰ ਬਾਰੇ ਸੋਚਣ ਜੇ ਤੇ ਮਜਬੂਰ ਹੋ ਗਿਆ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਤੇ ਕਿਹੜੀਆਂ ਕਿਹੜੀਆਂ ਤਬਦੀਲੀਆਂ ਕਰਾਂ ਕੱਲ ਸ਼ਾਮ ਤੱਕ ਮੈਂ ਕਾਫੀਆਂ ਚੀਜ਼ਾਂ ਦੀ ਜਿਵੇਂ ਉਹਨੇ ਖਾੜੇ ਬੁੱਕ ਕਰ ਦਿੰਦੇ ਆ ਕੱਲ ਸ਼ਾਮ ਤੱਕ ਮੈਂ ਕਾਫੀ ਚੀਜ਼ਾਂ ਦੀ ਬੁਕਿੰਗ ਕਰ ਰਿਹਾ ਸੀਗਾ ਵੀ ਕਿਵੇਂ ਕਿਵੇਂ ਆਪਾਂ ਕੀ ਕੀ ਚੀਜ਼ਾਂ ਉੱਥੇ ਕਰਨੀਆਂ ਕਿਹਦੇ ਕੋਲ ਜਾਣਾ ਕੀ ਕੀ ਉੱਥੇ ਜਿੱਥੇ ਕਹਿੰਦੇ ਨੀ ਹੁੰਦੇ ਮੁਲਾਕਾਤਾਂ ਕਰਨੀਆਂ ਟੀਵੀ ਸ਼ੋ ਪ੍ਰੋਗਰਾਮ ਰੂਬਰੂਆਂ ਸਭ ਕੁਛ ਚੀਜ਼ਾਂ ਬਾਰੇ ਮੈਂ ਸੋਚ ਰਿਹਾ ਸੀਗਾ ਤੇ ਅੱਡੋ ਅੱਡ ਥਾਂ ਤੋਂ ਬਹੁਤ ਸਾਰੇ ਲੋਕਾਂ ਦੇ ਫੋਨ ਮੈਸੇਜ ਵੀ ਆ ਰਹੇ ਸੀ ਤੇ ਉਹ ਕਹਿੰਦੇ ਜੀ ਵੀ ਤੁਸੀਂ ਜਿਹੜੀ ਸਾਡੇ ਆਇਓ ਜ਼ਰੂਰ ਆਇਓ ਤੇ ਪਰ ਹੁਣ ਕੀ ਹੋਇਆ ਨਾ ਮੈਂ ਅੱਜ ਪੜ੍ਹਿਆ ਇੱਕ ਆਰਟੀਕਲ ਕੋਇਨਸੀਡੈਂਸ ਲਾਓ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਆਰਟੀਕਲ ਪ੍ਰਵਾਸੀ ਕਵੀ ਦੀ ਸਵਦੇਸ਼ ਆਮਦ ਸੋ ਉਸ ਦੇ ਵਿੱਚ ਨਾ ਫਿਰ ਮੈਨੂੰ ਬੜੀ ਇੱਕ ਮਜ਼ਾਕ ਦਾ ਪਾਤਰ ਜਿਹਾ ਲੱਗੀਆਂ ਇਹ ਗੱਲਾਂ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹਾਂ ਜਾ ਕੇ ਜਾਂ ਜਾ ਕੇ ਜੇ ਜੇ ਸਾਨੂੰ ਉੱਥੇ ਆਓ ਭਗਤ ਸਵਾਗਤ ਜਾਂ ਜਿਹੜੀਆਂ ਗੱਲਾਂ ਆਉਂਦੀਆਂ ਉਹਦੇ ਵਿੱਚ ਉਹ ਸਾਰੇ ਪਹਿਲੂ ਛੋਹੇ ਗਏ ਆ ਪਰ ਹਜੇ ਵੀ ਲੇਖਕ ਕਿਤੇ ਨਾ ਕਿਤੇ ਬਹੁਤ ਸਾਰੇ ਪਹਿਲੂ ਛੱਡ ਗਿਆ ਕਿਉਂਕਿ ਲੇਖਕ ਨੂੰ ਹਜੇ ਇੱਕ ਪੱਖ ਪਤਾ ਸੀ ਉਹਨੇ ਉਹ ਪੱਖ ਦੇਖਿਆ ਜਿਹੜੇ ਹੁਣ ਸਾਡੇ ਵਰਗੇ ਪ੍ਰਵਾਸੀ ਆ ਤੇ ਦੂਜਾ ਪੱਖ ਵੀ ਜਾਣਦੇ ਆ ਜੇ ਉਹ ਦੂਜਾ ਪੱਖ ਵੀ ਵਿਚਾਰਿਆ ਜਾਂਦਾ ਤਾਂ ਹੋਰ ਵਧੀਆ ਹੋ ਜਾਣਾ ਸੀ ਲੇਖ ਪਰ ਇਹ ਲੇਖ ਦੇ ਵਿੱਚ ਉਹਨਾਂ ਨੇ ਨਾ ਜਿਹੜੀ ਜੋ ਅੱਜ ਰੁਝਾਨ ਚੱਲੀ ਹੋਈ ਆ ਵੀ ਕਿਵੇਂ ਇੱਕ ਸਧਾਰਨ ਜਿਹੜੀ ਕਲਾ ਵਾਲਾ ਬੰਦਾ ਮੇਰੇ ਵਰਗਾ ਜਿਹਦੇ ਕੋਲੇ ਕੋਈ ਖਾਸ ਕਲਾ ਨਹੀਂ ਸਧਾਰਨ ਇਨਸਾਨ ਆ ਤੇ ਉਹ ਵਿਦੇਸ਼ ਆ ਕੇ ਡਾਲਰਾਂ ਦੇ ਜ਼ੋਰ ਦੇ ਉੱਤੇ ਇੱਕ ਨਾਮੀ ਗ੍ਰਾਮੀ ਸਾਹਿਤਕਾਰ ਬਣ ਜਾਂਦਾ ਚਾਹੇ ਬਣਦਾ ਉਹ ਮੇਰੇ ਵਰਗਾ ਆਪੇ ਕਹਿੰਦੇ ਨੇ ਆਪੇ ਬਣੇ ਏਰੀਆ ਕਮਾਂਡਰ ਹੁੰਦੇ ਆ ਤੇ ਜਾ ਫਿਰ ਉਹ ਆਪਦੇ ਮੁਲਕ ਦੇ ਵਿੱਚ ਉਹਨਾਂ ਡਾਲਰਾਂ ਦੇ ਜ਼ੋਰ ਦੇ ਉੱਤੇ ਕਿਤੇ ਰੂਬਰੂ ਰੱਖਦਾ ਕਿਤੇ ਉਹਦਾ ਸਨਮਾਨ ਸਮਾਰੋਹ ਹੁੰਦਾ ਕਿਤੇ ਕੋਈ ਛੌਲ ਭੇਂਟ ਕਰੀ ਜਾਂਦਾ ਕਿਤੇ ਕੋਈ ਤੁਹਾਨੂੰ ਸਰਟੀਫਿਕੇਟ ਦੇਈ ਜਾਂਦਾ ਤੇ ਫਿਰ ਉਹ ਕਹਿੰਦੇ ਆ ਵੀ ਉਹਦੇ ਚ ਕਿਤਾਬ ਚ ਸਾਰੇ ਪਹਿਲੂ ਉਹਨਾਂ ਨੇ ਆਰਟੀਕਲ ਚ ਸਾਰੇ ਪਹਿਲੂ ਕੋਸ਼ਿਸ਼ ਕੀਤੀ ਆ ਵੀ ਕਿਵੇਂ ਉਹ ਪਹਿਲਾਂ ਪੈਸੇ ਦੇ ਜ਼ੋਰ ਤੇ ਕਿਤਾਬਾਂ ਲਿਖਾਉਂਦਾ ਲਿਖਦਾ ਫਿਰ ਉਦੋਂ ਬਾਅਦ ਉਹ ਉੱਥੇ ਜਾ ਕੇ ਉਹ ਜਿਹੜੀਆਂ ਉੱਥੋਂ ਦੀਆਂ ਸੰਸਥਾਵਾਂ ਨੂੰ $1,000 $1,500 ਦਿੰਦਾ ਤੇ ਫਿਰ ਉੱਥੋਂ ਉੱਥੋਂ ਦੀ ਕਵਰੇਜ ਲੈਂਦਾ, ਮੀਡੀਆ ਦੀ ਕਵਰ ਲੈਂਦਾ ਵੀ ਫਲਾਨੇ ਥਾਂ ਤੇ ਹੋਏ ਜੀ ਮਿੰਟੂ ਬਰਾੜ ਰੂਬਰੂ ਫਲਾਨੇ ਥਾਂ, ਮੈਨੂੰ ਉਹ ਜਿਹੜੇ ਕਵੀ ਦੀ ਜਾਂ ਜਿੱਥੇ ਵੀ ਗੱਲ ਹੋ ਰਹੀ ਆ ਮੈਨੂੰ ਉਹ ਸਾਰੇ ਖਾਲਿਸਤਾਨ ਦੇ ਵਿੱਚ ਆਪਦਾ ਨਾਂ ਹੀ ਭਰਦਾ ਭਰਿਆ ਦਿਖਾਈ ਦਿੱਤਾ ਵੀ ਆਰਟੀਕਲ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਜਾਣਾ ਇੰਡੀਆ ਤੇ ਇੰਡੀਆ ਜਾ ਕੇ ਆਹੀ ਕੁਛ ਹੁੰਦਾ ਹੁੰਦਾ ਹਰ ਵਾਰੀ ਤੇ ਕਿਉਂ ਨਾ ਉਦੋਂ ਪਹਿਲਾਂ ਇੱਕ ਆਰਟੀਕਲ ਲਿਖ ਕੇ ਤੇ ਇਹਨੂੰ ਪਿੱਛੇ ਹਟਾ ਦਈਏ। ਸੋ ਮੇਰਾ ਵੀ ਮਨ ਜਾ ਥਿੜਕ ਗਿਆ ਯਾਰ ਵੀ ਗੱਲ ਤਾਂ ਸਹੀ ਹੈ, ਐਡੀ ਤਾਂ ਕੋਈ ਗੱਲ ਹੈ ਨੀ ਤੇ ਐਵੇਂ ਭੱਜੇ ਫਿਰਦੇ ਰਹਿੰਦੇ ਆ ਜਾ ਕੇ ਉੱਥੇ ਕਦੇ ਉਧਰ ਜਾ ਉਧਰ ਜਾ ਤੇ ਹੁਣ ਸਮਝ ਨੀ ਆਉਂਦੀ ਵੀ ਤਾਣਾ ਬਾਣਾ ਕੀ ਬੁਣੀਏ। ਉਹ ਕਹਿੰਦੇ ਨੀ ਹੁੰਦੇ ਜਿਵੇਂ ਖਾੜਾ ਲਾਉਣ ਵਾਸਤੇ ਸਾਈ ਬੁੱਕ ਕਰੀ ਬੈਠੇ ਆ, ਹੁਣ ਅੱਡੋ ਅੱਡ ਕਾਲਜਾਂ ਚ ਅੱਡੋ ਅੱਡ ਥਾਵਾਂ ਸੰਸਥਾਵਾਂ ਨਾਲ ਆਲਰੇਡੀ ਪ੍ਰੋਗਰਾਮ ਬੁੱਕ ਹੋ ਗਏ, ਡਾਇਰੀਆਂ ਚ ਲਿਖੇ ਗਏ, ਉਹਦੇ ਨੂੰ ਸਾਈਆਂ ਫੜ ਲਈਆਂ ਤੇ ਹੁਣ ਸਮਝ ਨੀ ਆਉਂਦੀ ਵੀ ਪਿੱਛੇ ਕਿਹੜੇ ਢੰਗ ਨਾਲ ਹਟਾਂ। ਪਰ ਆਹ ਇੱਕ ਆਰਟੀਕਲ ਨੇ ਮੈਨੂੰ ਅੱਜ ਸੋਚਣ ਤੇ ਬਹੁਤ ਮਜਬੂਰ ਕੀਤਾ ਵੀ ਵਾਕਈ ਕਿੰਨਾ ਫਰਕ ਆ ਸਾਡੇ ਚ, ਜਿਹੜੇ ਬੜੇ ਗੁਣੀ ਗਿਆਨੀ ਲੋਕ ਜਿਹੜੇ ਕਿ ਬੜੇ ਚੰਗੇ ਸ਼ਾਇਰ, ਚੰਗੇ ਲੇਖਕ, ਚੰਗੇ ਕਵੀ, ਉਹ ਆਪਦੇ ਮੁਲਕ ਦੇ ਵਿੱਚ ਮਿੱਟੀ ਚ ਰੁਲ ਰਹੇ ਆ ਕਿਉਂਕਿ ਉਹਨਾਂ ਕੋਲੇ ਸਾਧਨ ਨਹੀਂ ਹੈ, ਉਹਨਾਂ ਕੋਲੇ ਕੋਈ ਖਾਸ ਅਟਰੈਕਸ਼ਨ ਨਹੀਂ ਹੈਗੀ ਜਿਹਦੇ ਨਾਲ ਕਿ ਉਹ ਲੋਕਾਂ ਦੀ ਨਜ਼ਰੀ ਚੜ ਸਕਣ। ਤਾਂ ਉਹ ਇੱਕ ਸਾਡੇ ਵਰਗੇ ਵਿਦੇਸ਼ ਚ ਬੈਠੇ ਬੰਦੇ ਇੱਥੇ ਦਿਨ ਰਾਤ ਕਰਕੇ ਦਿਹਾੜੀ ਬਣਾ ਕੇ ਚਾਰ ਪੈਸੇ ਤੇ ਉਦੋਂ ਬਾਅਦ ਜਾ ਕੇ ਉੱਥੇ ਫਿਰ ਮਹਾਨ ਕਵੀ ਆਪਦੇ ਨੂੰ ਲਿਖਣਾ, ਮਹਾਨ ਲੇਖਕ, ਮਹਾਨ ਐ ਕਹਿਣਾ ਜੀ ਆਏ ਹੋਏ ਆ ਜੀ, ਉਹਨਾਂ ਦੀ ਉਸਤਤ ਦੇ ਵਿੱਚ ਗੱਲਾਂ ਹੁੰਦੀਆਂ, ਫਿਰ ਉਹਨਾਂ ਦੀ ਸਵਾਗਤ ਹੁੰਦੇ ਆ, ਉਹ ਸਾਰੇ ਕੁਛ ਅਸਲ ਦੇ ਵਿੱਚ ਜਿਹੜੀ ਲੇਖ ਦਾ ਜਿਹੜਾ ਮਜਮੂਨ ਆ ਤੇ ਅਸਲ ਦੀ ਸੱਚਾਈ ਵੀ ਇਹੀ ਆ ਵੀ ਉਹ ਤਕਰੀਬਨ ਸਾਰਾ ਦਾ ਸਾਰਾ ਦਾਣਿਆਂ ਵਾਲੇ ਸਿਆਣੇ, ਇੱਕ ਟਾਈਟਲ ਨਾਲ ਸਾਰਿਆ ਜਾ ਸਕਦਾ ਵੀ ਉਹ ਮੇਰੇ ਵਰਗਿਆਂ ਨੂੰ ਦਾਣਿਆਂ ਵਾਲੇ ਸਿਆਣਿਆਂ ਦਾ ਲੈਵਲ ਲੱਗ ਜਾਂਦਾ। ਭਾਵੇਂ ਸਾਨੂੰ ਤਾਂ ਪਤਾ ਸਾਡੇ ਕੋਲ ਇੰਨੇ ਬਹੁਤਾਤ ਦਾਣਿਆਂ ਦੀ ਵੀ ਹੈ ਨੀ, ਦਾਣੇ ਵੀ ਇੰਨੇ ਹੈ ਨੀ ਵੀ ਜਿਹਨੂੰ ਅਸੀਂ ਕਹੀਏ ਵੀ ਦਾਣੇ ਹੀ ਬਹੁਤ ਆ ਸਾਡੇ ਕੋਲੇ, ਤਾਂ ਨਹੀਂ, ਉਹ ਵੀ ਬਹੁਤਾਤ ਨਹੀਂ ਹੈ ਸਾਡੇ ਕੋਲੇ। ਪਰ ਜਿੰਨੇ ਕੁ ਸਾਡੇ ਕੋਲੇ ਹੁੰਦੇ ਆ ਫਿਰ ਅਸੀਂ ਕੀ ਕਰਦੇ ਆ, ਸਾਲ ਭਰ ਇੱਥੇ ਕਮਾਉਣੇ ਆ, ਦੋ ਸਾਲ ਕਮਾਉਣੇ ਆ ਤੇ ਫਿਰ ਇੱਕ ਮਹੀਨੇ ਦੇ ਵਿੱਚ ਜੇ ਲੱਖ ਦੋ ਲੱਖ ਰੁਪਈਆ ਲਾ ਦਿੰਨੇ ਆ ਤਾਂ ਅਗਲੇ ਨੂੰ ਐਂ ਲੱਗਦਾ ਵੀ ਦਾਣੇ ਵਾਲਾ ਸਿਆਣਾ, ਤੇ ਉਹ ਪੈਸੇ ਦੇ ਜ਼ੋਰ ਤੇ ਫਿਰ ਆਪਦੇ ਆਪ ਲਈ ਜਿਹੜੇ ਸਾਧਨ, ਜਿਹੜੇ ਵਡਿਆਈ ਦੇ ਸਾਧਨ, ਖਬਰਾਂ ਚ ਚਰਚਾ ਚ ਰਹਿਣਾ, ਇਧਰੋਂ ਉਧਰੋਂ ਜਿਹੜੀਆਂ ਮਾਣ ਸਨਮਾਨ ਲੈਣੇ, ਉਹ ਫਿਰ ਕਿਤੇ ਨਾ ਕਿਤੇ ਪੈਸਿਆਂ ਦੇ ਜ਼ੋਰ ਤੇ ਹੋ ਜਾਂਦਾ। ਪਰ ਮੈਂ ਆਪਣੀ ਖੁਦ ਦੀ ਸਮੀਖਿਆ ਕਰ ਰਿਹਾ ਸੀ ਆਰਟੀਕਲ ਪੜ੍ਹਨ ਤੋਂ ਬਾਅਦ, ਮੈਂ ਕਿਹਾ ਯਾਰ ਹੈ ਤਾਂ ਮੇਰਾ ਵੀ ਇਹੀ ਕੰਮ ਹੀ, ਐਵੇਂ ਮੈਂ ਐਵੇਂ ਆਖੀ ਜਾਵਾਂ ਪੋਚੇ ਫਿਰੀ ਜਾਵਾਂ ਜੋ ਜਾਈਦਾ ਇਹੋ ਜਿਹਾ ਕੁਛ ਹੁੰਦਾ। ਪਰ ਮੇਰਾ ਉਸ ਲੇਖ ਨਾਲ ਸਿਰਫ ਇੰਨਾ ਕੁ ਫਰਕ ਸੀ ਵੀ ਉਸ ਲੇਖ ਚ ਲੇਖਕ ਨੇ ਇਹ ਲਿਖਿਆ ਵੀ ਭਾਈ ਇਹ ਲੋਕ ਫਿਰ ਜਾ ਕੇ ਸੰਸਥਾਵਾਂ ਨੂੰ $500,000 ਡੋਨੇਟ ਕਰਦੇ ਆ ਤੇ ਫਿਰ ਉਹ ਸੰਸਥਾਵਾਂ ਇਹਨਾਂ ਨੂੰ ਸਨਮਾਨ ਕਰਦੀਆਂ। ਪਰ ਕੋਸ਼ਿਸ਼ ਦੇਖੋ, ਇੰਨੇ ਡਾਲਰ ਮੇਰੇ ਕੋਲ ਹੈ ਨੀ, ਮੈਂ ਕਿਤੇ ਅੱਜ ਤੱਕ ਕਿਸੇ ਸੰਸਥਾ ਨੂੰ ਕਿਸੇ ਨੂੰ ਅਜੇ ਤੱਕ ਪੈਸੇ ਤਾਂ ਨਹੀਂ ਦਿੱਤੇ। ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਕੋਈ ਦੂਰ ਵੀ ਨਹੀਂ ਹੈਗੀਆਂ ਗੱਲਾਂ ਚ, ਐਵੇਂ ਮੈਂ ਕਵਾਂ ਚਠਲਾ ਦਿਆਂ ਕਿਉਂਕਿ ਮੈਂ ਵਿੱਚ ਆਉਣਾ, ਮੈਂ ਉਹਦੇ ਚ ਗਿਣਤੀ ਚ ਆਉਣਾ ਤੇ ਮੈਂ ਇਸ ਲੇਖ ਨੂੰ ਕਵਾਂ ਵੀ ਝੂਠਾ ਝੂਠਾ ਝਾਠਾ ਕੁਛ ਨੀ ਹੈ, ਹੈ ਸੱਚ ਇਹੀ ਕੁਛ ਹੁੰਦਾ ਵੀ ਸਧਾਰਨ ਜੀ ਕਲਾ ਵਾਲਾ ਬੰਦਾ ਆਪਣੇ ਆਪ ਨੂੰ ਖਾਸ ਬਣਨ ਦੀ ਕੋਸ਼ਿਸ਼ ਕਰਦਾ ਆਪਦੇ ਡਾਲਰਾਂ ਦੇ ਸਹਾਰੇ ਜਾਂ ਵੱਖਰੇ ਇੱਕ ਪਲੇਟਫਾਰਮ ਦੇ ਹੋਣ ਦੇ ਉੱਤੇ। ਮੈਨੂੰ ਕਈ ਵਾਰੀ ਪੁੱਛਿਆ ਜਾਂਦਾ, ਮੈਂ ਕਿਤੇ ਵੀ ਰੂਬਰੂ ਹੁੰਦੀ ਆ ਜਾਂ ਸਵਾਲ ਕੀਤਾ ਜਾਂਦਾ ਵੀ ਇਹ ਮੀਡੀਆ ਵਾਲੇ ਪਾਸੇ ਕਿਵੇਂ ਆ ਗਏ, ਇੱਧਰ ਕਿਵੇਂ ਆ ਗਏ, ਤਾਂ ਮੈਂ ਇੱਕੋ ਗੱਲ ਕਹਿਣਾ ਹੁੰਦਾ ਅਕਸਰ ਵੀ ਦੇਖੋ ਜਦੋਂ ਮੈਂ ਆਸਟ੍ਰੇਲੀਆ ਪਹੁੰਚਿਆ, ਖਾਸ ਕਰਕੇ ਸਾਊਥ ਆਸਟ੍ਰੇਲੀਆ ਪਹੁੰਚਿਆ, ਤੇ ਉੱਥੇ ਜਿਹੜਾ ਮੀਡੀਆ ਵਾਲਾ ਮੈਦਾਨ ਸੀ ਜਾਂ ਇੱਕ ਲੇਖਣੀ ਪੰਜਾਬੀ ਲੇਖਕੀ ਵਾਲਾ ਮੈਦਾਨ ਸੀ, ਉਹ ਖਾਲੀ ਪਿਆ ਸੀ ਤੇ ਮੈਂ ਉਸ ਖਾਲੀ ਮੈਦਾਨ ਦੇ ਵਿੱਚ ਆ ਕੇ ਆ ਛਾਲ ਮਾਰੀ ਤੇ ਮੈਂ ਉੱਥੇ ਥਾਪੀਆਂ ਮਾਰਨ ਲੱਗ ਗਿਆ ਤੇ ਥਾਪੀਆਂ ਮਾਰ ਕੇ ਮੈਂ ਆਪਦੀ ਝੰਡੀ ਕੱਢ ਲਈ ਤੇ ਉਹ ਝੰਡੀ ਜਦੋਂ ਕੋਈ ਬੰਦੇ ਹੀ ਨਹੀਂ ਸੀ, ਕੋਈ ਕੰਪੀਟੀਟਰ ਹੀ ਨਹੀਂ ਸੀਗਾ ਤੇ ਉਹ ਆਪਾਂ ਉਸ ਝੰਡੀ ਦੇ ਆਪ ਹੀ ਚੱਕ ਕੇ ਝੰਡੀ ਆਪਦੇ ਆਪ ਨੂੰ ਜੇਤੂ ਕਰਾਰ ਦਿੱਤਾ ਤੇ ਚਲੋ ਜੀ ਅਸੀਂ ਮੀਡੀਆ ਕਰਮੀ ਤੇ ਇੱਕ ਲੇਖਕ ਬਣ ਗਏ। ਮੈਂ ਕਿਹਾ ਸੱਚਾਈ ਇਹ ਆ, ਬਾਕੀ ਤੁਸੀਂ ਜਿਹੜੀਆਂ ਮਰਜ਼ੀ ਗੱਲਾਂ ਕਹੀ ਜਾਓ, ਵੀ ਮੈਨੂੰ ਕੋਈ ਖਾਲੀ ਪਲੇਟਫਾਰਮ ਬਿਨਾਂ ਕੰਪੀਟੀਸ਼ਨ ਦੇ ਕੋਈ ਵੀ ਮੈਨੂੰ ਉੱਥੇ ਮੇਰਾ ਜਿਹੜਾ ਕੋਈ ਮੁਕਾਬਲੇ ਵਾਲਾ ਨਹੀਂ ਸੀ। ਸੋ ਇਹ ਨਤੀਜਾ ਹੋਇਆ ਵੀ ਮੇਰੇ ਪੈਰ ਹੇਠ ਬਟੇਰਾ ਆ ਗਏ ਤੇ ਮੈਂ ਇੰਨਾ ਕੁ ਕੁਛ ਕਰਨ ਚ ਕਾਮਯਾਬ ਹੋ ਗਿਆ ਜੋ ਅੱਜ ਕੀਤਾ। ਪਰ ਚਲੋ ਜੀ, ਇਹ ਜਿਹੀਆਂ ਗੱਲਾਂ ਕਈ ਵਾਰੀ ਬੰਦੇ ਨੂੰ ਸਿੱਖਣ ਤੇ ਮਜਬੂਰ ਕਰਦੀਆਂ ਤੇ ਹੁਣ ਮੈਨੂੰ ਲੱਗਦਾ ਵੀ ਜੋ ਕੁਛ ਮੈਂ ਕਰਨਾ ਸੀ ਇੰਡੀਆ ਦੇ ਟੂਰ ਦੇ ਵਿੱਚ, ਹੁਣ ਮੈਂ ਉਹਨੂੰ ਖਤਮ ਤਾਂ ਨਹੀਂ ਕਰ ਸਕਦਾ ਵੀ ਇਹ ਤਾਂ ਹੈ ਨੀ ਵੀ ਮੈਂ ਹੁਣ ਕੁਛ ਹੀ ਨਾ ਕਰਾਂ, ਪਰ ਮੈਂ ਉਹਨੂੰ ਕੋਸ਼ਿਸ਼ ਕਰੂੰਗਾ ਰਿਡਿਊਸ ਕਰਨ ਦੀ ਤੇ ਜਿਹੜੀਆਂ ਚੀਜ਼ਾਂ ਇਸ ਆਰਟੀਕਲ ਦੇ ਵਿੱਚ ਆ ਮੈਂ ਅੱਜ ਕੋਸ਼ਿਸ਼ ਕਰੂੰਗਾ। ਬਲਰਾਜ ਸਿੰਘ ਹੋਰਾਂ ਨੂੰ ਕਾਲ ਕਰਕੇ ਉਹਨਾਂ ਨੂੰ ਕਹੂੰਗਾ ਵੀ ਧੰਨਵਾਦ ਜੀ, ਤੁਸੀਂ ਮੈਨੂੰ ਇੰਡੀਆ ਪਹੁੰਚਣ ਤੋਂ ਪਹਿਲਾਂ ਹੀ ਹਲੂਣਾ ਦਿੱਤਾ ਤੇ ਹੁਣ ਮੈਂ ਇਹ ਜਿਹਾ ਕੋਈ ਵਰਤਾਰਾ ਨਹੀਂ ਕਰੂੰਗਾ ਜਿਹਦੇ ਨਾਲ ਕਿ ਮੈਨੂੰ ਇਹ ਲੱਗੇ ਵੀ ਹਰ ਕੋਈ ਮੂਹਰਲਾ ਬੰਦਾ ਜੇ ਮੇਰਾ ਮਾਣ ਸਤਿਕਾਰ ਕਰ ਰਿਹਾ ਜਾਂ ਮੈਨੂੰ ਬੁਲਾ ਰਿਹਾ ਤੇ ਸਿਰਫ ਮੈਨੂੰ ਤਾਂ ਬੁਲਾ ਰਿਹਾ ਵੀ ਉਹ ਮੇਰੇ ਡਾਲਰ ਜਾਂ ਮੇਰੇ ਉਹ ਜਿਹੜੇ ਮੇਰੇ ਕੋਲ ਹੈ ਨਹੀਂ ਉਹਨਾਂ ਨੂੰ ਵਹਿਮ ਆ ਵੀ ਪਤਾ ਨਹੀਂ ਕਿੱਡਾ ਕਿਉਂ ਹੈ, ਤੇ ਜੇ ਦੂਜਾ ਇਹ ਵੀ ਜਿਹੜਾ ਕੋਈ ਮੈਨੂੰ ਇਹ ਸਧਾਰਨ ਕਲਾ ਨੂੰ ਐਵੇਂ ਕਹਿ ਰਿਹਾ ਵੀ ਪਤਾ ਨਹੀਂ ਕਿੱਡੀ ਕੁ ਕਲਾ, ਸੋ ਉਹਨਾਂ ਲੋਕਾਂ ਤੋਂ ਹੁਣ ਮੈਂ ਜਿਹੜੇ ਕਹਿ ਸਕਦਾ ਵੀ ਥੋੜੀ ਜਿਹੀ ਕੋਸ਼ਿਸ਼ ਕਰੂੰਗਾ ਆਪਦੇ ਆਪ ਨੂੰ ਦੂਰੀ ਵੀ ਬਣਾਊਂਗਾ ਤੇ ਘੱਟ ਤੋਂ ਘੱਟ ਇਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰੂੰਗਾ ਪਰ ਇਹ ਕੋਇੰਸੀਡੈਂਸ ਲਾਓ ਜੀ ਸਿੱਖਿਆ ਦੇਣ ਲਈ ਇਹ ਆਰਟੀਕਲ ਮੈਨੂੰ ਲੱਗਦਾ ਛਪਿਆ ਲੱਗਦਾ ਤੇ ਧੰਨਵਾਦ ਨਵਦੀਪ ਬਾਈ ਹੋਰਾਂ ਦਾ ਜਿਨ੍ਹਾਂ ਨੇ ਮੈਨੂੰ ਆਰਟੀਕਲ ਭੇਜਿਆ ਸੋ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ ਜੀ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਵੀਰੇ ਕਹਿੰਦੇ ਪਿਛਲੇ ਦਿਨੀ ਇੱਕ ਆਰਟੀਕਲ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਮੋਦੀ ਸਰਕਾਰ ਪੰਜਾਬ ਵਿੱਚ ਖੇਤੀਬਾੜੀ ਲਈ ਇੱਕ ਨਵਾਂ ਮਾਡਲ ਲੈ ਕੇ ਆ ਰਹੀ ਹੈ 500 ਜਾਂ 1000 ਏਕੜ ਜ਼ਮੀਨ ਕੁਝ ਕੁ ਕਾਰਪੋਰੇਟ ਕੰਪਨੀਆਂ ਨੂੰ ਦੇ ਕੇ ਕਰਵਾਉਣ ਦਾ ਹੈ ਤੁਹਾਡੀ ਨਜ਼ਰ ਇਸ ਬਾਰੇ ਵਰਤਾਰੇ ਨੂੰ ਕਿਵੇਂ ਦੇਖਦੀ ਹੈ ਧੰਨਵਾਦ ਦੇਖੋ ਜਗਤਾਰ ਬਾਈ ਮੈਂ ਸੇਮ ਜਿਹੜਾ ਤੁਸੀਂ ਕਈ ਆਰਟੀਕਲ ਦੀ ਗੱਲ ਇਹ ਤਾਂ ਨਹੀਂ ਮੈਂ ਪੜ੍ਹਿਆ ਤੇ ਨਾ ਮੈਂ ਇਸ ਬਾਰੇ ਕੋਈ ਹੋਰ ਕਿਤੇ ਜਾਣਕਾਰੀ ਲਈ ਹੈ ਵੀ ਇਹਦਾ ਕੀ ਮਜ਼ਮੂਨ ਹੋਊਗਾ ਕਿਉਂਕਿ ਹਰ ਚੀਜ਼ ਦਾ ਕਿਸੇ ਵੀ ਕਾਰਜ ਦਾ ਇੱਕ ਮਜ਼ਮੂਨ ਹੁੰਦਾ ਪਰ ਜਿਹੜੀ ਕੋਆਪਰੇਟਿਵ ਖੇਤੀਬਾੜੀ ਕਰਨੀ ਆ ਉਹ ਕੋਈ ਬੁਰੀ ਗੱਲ ਨਹੀਂ ਪਰ ਨਿਸਬਤ ਇਹ ਆ ਵੀ ਉਹਦੇ ਚ ਤੀਜੀ ਕੰਪਨੀ ਆ ਕੇ ਕਿਉਂ ਕਰੇ ਅਸੀਂ ਕਿਉਂ ਨਹੀਂ ਕਰਦੇ ਅਸੀਂ ਰਲ ਕੇ ਕਿਉਂ ਨਹੀਂ ਕਰ ਸਕਦੇ ਸਾਂਝੀ ਖੇਤੀ ਅਸੀਂ ਰਸ਼ੀਆ ਦੇ ਵਿੱਚ ਸਾਂਝੀ ਖੇਤੀ ਹੁੰਦੀ ਆ ਹੁੰਦੀ ਰਹੀ ਆ ਬੜੀ ਕਾਮਯਾਬ ਰਹੀ ਆ ਅਸੀਂ ਵੀ ਸਾਂਝੀ ਖੇਤੀ ਕਰ ਸਕਦੇ ਹਾਂ ਆਸਟ੍ਰੇਲੀਆ ਦੇ ਵਿੱਚ ਵੀ ਮੇਰੀ ਕੱਲ ਪਰਸੋਂ ਗੱਲ ਚੱਲ ਰਹੀ ਸੀ ਤਾਂ ਉਹ ਬਾਈ ਕਸ਼ਮੀਰ ਸਿੰਘ ਗਲੋਸਮ ਤੋਂ ਆਏ ਉਹ ਕਹਿੰਦੇ ਬਾਈ ਯਾਰ ਪਹਿਲਾਂ ਨਾ ਅੰਗੂਰ ਅਸੀਂ ਹੱਥੀਂ ਤੋੜਦੇ ਹੁੰਦੇ ਸੀ ਤੇ 5 ਟਨ ਤੋੜ ਲੈਂਦੇ ਸੀ ਤੇ ਤਾਂ ਵੀ ਸਾਡੇ ਕੋਲੇ ਬਹੁਤ ਸਮਾਂ ਹੁੰਦਾ ਸੀ ਤੇ ਹੁਣ ਕਹਿੰਦੇ ਸਾਰਾ ਕੁਝ ਮਸ਼ੀਨੀ ਆ ਤੇ ਹੁਣ ਸਮਾਂ ਹੈ ਨੀ ਸਾਡੇ ਕੋਲੇ ਪਤਾ ਨੀ ਕੀ ਗੱਲ ਹੋ ਗਈ ਸੋ ਇਹਦੇ ਵਿੱਚ ਮੈਂ ਅੱਜ ਵੀ ਇੱਕ ਕੋਟ ਵੀ ਇਹ ਜੀ ਇਹਦੇ ਨਾਲ ਰਲਦੀ ਮਲਦੀ ਪੜੀ ਸੀ ਕੱਲ ਅਮਿਤਾਬ ਬੱਚਨ ਨੇ ਵੀ ਟਵੀਟ ਕੀਤਾ ਸੀ ਵੀ ਜਦੋਂ ਘੜੀ ਨੀ ਹੁੰਦੀ ਸੀ ਲੋਕਾਂ ਕੋਲੇ ਸਮਾਂ ਸੀ ਹੁਣ ਲੋਕਾਂ ਕੋਲੇ ਘੜੀਆਂ ਪਰ ਸਮਾਂ ਹੈ ਨੀ ਸੋ ਇਹ ਚੀਜ਼ ਸਾਂਝੀ ਖੇਤੀ ਦੀ ਉਹ ਕਸ਼ਮੀਰ ਸਿੰਘ ਹੋਰਾਂ ਦੀ ਗੱਲ ਚੋਂ ਗੱਲ ਝਲਕੀ ਆ ਉਦੋਂ ਕੀ ਸੀ ਇੱਥੇ ਮੰਨ ਲਓ 20 ਘਰ ਇੰਡੀਅਨ ਰਹਿੰਦੇ ਸੀ ਖੇਤੀ ਕਰਦੇ ਸੀ ਅੰਗੂਰ ਸੀ ਤਾਂ ਉਹਨਾਂ ਨੂੰ ਵਾਈਨਰੀ ਤੋਂ ਟਿਕਟ ਮਿਲਦੀ ਸੀ ਵੀ ਭਾਈ ਅੱਜ ਤੇਰੇ ਅੰਗੂਰ ਟੁੱਟਣੇ ਆ ਤਾਂ ਉਹ 10 ਫੈਮਲੀਆਂ ਇਕੱਠੀਆਂ ਹੋ ਕੇ ਇੱਕ ਘਰੇ ਆ ਜਾਂਦੀਆਂ ਸੀ ਤੇ ਘੰਟੇ 'ਚ 5 ਟਨ 2 ਘੰਟਿਆਂ 'ਚ ਤੋੜ ਕੇ ਅੰਗੂਰ ਲੱਦ ਕੇ ਟਰੱਕ 'ਚ ਚਲੀਆਂ ਜਾਂਦੀਆਂ ਸਨ ਤਾਂ ਉਹ ਇੱਕ ਸਾਂਝੀ ਖੇਤੀ ਦਾ ਹੀ ਇੱਕ ਮਾਡਲ ਸੀ ਤੇ ਕਿੱਡਾ ਸੁਖਾਲਾ ਬੰਦਾ ਹੱਸਦੇ ਖੇਡਦੇ ਗੱਲਾਂ ਬਾਤਾਂ ਮਾਰਦੇ ਇਹ ਹੋ ਜਾਂਦਾ ਸੀ ਉਹ ਬੜੇ ਦੱਸਣ ਵਾਲੇ ਦੱਸਦੇ ਕਹਿੰਦੇ ਕੋਈ ਕੁਛ ਬਣਾ ਕੇ ਲਿਆਉਂਦਾ ਕੋਈ ਕੁਛ ਬਣਾ ਕੇ ਲਿਆਉਂਦਾ ਸਮੋਕੋ ਵੇਲੇ ਸਾਡਾ ਖਾਣ ਪੀਣ ਪਾਰਟੀ ਹੁੰਦੀ ਪੂਰੀ ਦੀ ਪੂਰੀ ਸੋ ਇਹ ਚੀਜ਼ਾਂ ਜੇ ਅਸੀਂ ਸਾਡੇ ਜ਼ਿਮੀਂਦਾਰ ਲਾ ਕੇ ਖਾਣ ਜਾਂ ਇੱਕ ਦੂਜੇ ਨਾਲ ਰਲ ਕੇ ਚੀਜ਼ਾਂ ਕਰਨ ਤਾਂ ਹੋ ਸਕਦੀਆਂ ਪਰ ਗੱਲ ਤਾਂ ਇਹ ਆ ਗਈ ਜੀ ਵੀ ਸਾਡਾ ਜ਼ਿਮੀਂਦਾਰ ਇੱਕ ਦੂਜੇ ਨਾਲ ਲਾ ਕੇ ਨਹੀਂ ਖਾਂਦਾ ਅਸੀਂ ਵੱਟ ਪਿੱਛੇ ਲੜੀ ਜਾਂਦੇ ਹਾਂ ਅਸੀਂ 2-2, 4-4 ਕਿੱਲਿਆਂ ਤੇ ਉਦੀ ਵੱਡੀ ਦੀ ਵੱਡੀ ਮਸ਼ੀਨਰੀਆਂ ਲਈ ਆਉਣੇ ਆ ਤੇ ਜੇ ਇਹੀ 100 ਕਿੱਲਾ ਇਕੱਠਾ ਲੈ ਕੇ ਤੇ 100 ਕਿੱਲੇ ਦੇ ਲਈ 19 ਮਸ਼ੀਨਰੀ ਨਾ ਸਰੇ ਉਨਾ ਕੁ ਸਾਰਾ ਕੁਛ ਹੋਵੇ ਤਾਂ ਹੋ ਸਕਦਾ ਕਿਉਂ ਨੀ ਹੋ ਸਕਦਾ ਪਰ ਫਿਰ ਹੁਣ ਜੇ ਸਰਕਾਰ ਸਕੀਮ ਲੈ ਕੇ ਆਉਂਦੀ ਹੈ ਤਾਂ ਇਹਦੇ ਚ ਪੋਜੀਟਿਵ ਇਹੀ ਆ ਵੀ ਅਸੀਂ ਕੀ ਆ ਨਾ ਇਕੱਠੇ ਨਹੀਂ ਹੁੰਦੇ ਸਾਡੇ ਨਾਲ ਜੇ ਕੋਈ ਡਾਂਗ ਵਾਲਾ ਜਾਂ ਸਾਡੇ ਉੱਤੇ ਕੋਈ ਮੋਨੀਟਰ ਲਾਤਾ ਜਾਂ ਸਾਨੂੰ ਕੋਈ ਇੱਕ ਦੇਤਾ ਕਹਿ ਸਕਦੇ ਹਾਂ ਵੀ ਕੰਟਰੋਲਰ ਦੇਤਾ ਸਾਡੇ ਤੇ ਕਮਾਂਡਰ ਲਾਤਾ ਤਾਂ ਫਿਰ ਅਸੀਂ ਇੱਕ ਦੂ ਇਕੱਠੇ ਹੋ ਕੇ ਤੁਰ ਪੈਂਦੇ ਹਾਂ ਉਹਦੇ ਮਗਰ ਤੁਰ ਪੈਂਦੇ ਹਾਂ ਸੋ ਮੈਨੂੰ ਲੱਗਦਾ ਵੀ ਇਹੋ ਜਿਹੜੀ ਬੂ ਮੈਨੂੰ ਆ ਰਹੀ ਹੈ ਇਸ ਜਿਹੜੀ ਆਉਣ ਵਾਲੀ ਖੇਤੀ ਦੇ ਵਿੱਚ ਪਰ ਇੱਕ ਗੱਲ ਦੱਸ ਦਿੰਦਾ ਜੀ ਜੇ ਕੋਆਪਰੇਟਿਵ ਘਰਾਣਾ ਜਾਂ ਕੋਈ ਵੀ ਇਹ ਖੇਤੀ ਕਰਦਾ ਤੇ ਉਹਨੂੰ ਇਹ ਢੰਗ ਨਾਲ ਨਹੀਂ ਕਰਦਾ ਵੀ ਉਹ ਜ਼ਿਮੀਂਦਾਰ ਨੂੰ ਦਾ ਹੱਕ ਨਹੀਂ ਮਾਰਦਾ ਤਾਂ ਇਹ 'ਚ ਮਾੜਾ ਨਹੀਂ ਹੁੰਦਾ ਪ੍ਰੋਡਕਸ਼ਨ ਵਧੂਗੀ ਉਹਦੀ ਮਾਰਕੀਟਿੰਗ ਵਧੂਗੀ ਜਿਹੜੀ ਚੀਜ਼ ਜ਼ਿਮੀਂਦਾਰ ਹੁਣ ਫਸਲ ਸਿੱਟਦਾ ਸਿੱਟਣ ਦੀ ਥਾਂ ਤੇ ਫਿਰ ਉਹ ਵੇਚਿਆ ਕਰੂਗਾ ਮੁੱਲ ਵੱਟਿਆ ਕਰੂ ਉਸ ਚੀਜ਼ ਦਾ ਸੋ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਵੀ ਇਹ ਮਾੜੇ ਪਾਸੇ ਜਾਣਗੀਆਂ ਚੰਗੇ ਪਾਸੇ ਜਾਣ ਦੇ ਹੀ ਆਸਾਰ ਦਿਖਾਈ ਦਿੰਦੇ ਆ ਭੁਪਿੰਦਰ ਲਾਂਬਾ ਜੁੜਿਆ ਜੀ ਸਾਡੇ ਨਾਲ ਗੁੱਡ ਮਾਰਨਿੰਗ ਕਹਿੰਦੇ ਮਿੰਟੂ ਭਾਜੀ ਪ੍ਰੋਗਰਾਮ ਗੋਇੰਗ ਗੁੱਡ ਬੈਸਟ ਆਫ ਜਰਨੀ ਟੂ ਇੰਡੀਆ ਪਲੀਜ਼ ਸ਼ੇਅਰ ਯੂਅਰ ਸਕੈਜੂਅਲ ਆਫ ਇੰਡੀਆ ਔਨ ਯੂਅਰ ਫੇਸਬੁੱਕ ਸੋ ਦੈਟ ਗੈਟ ਬੈਨੀਫਿਟ ਆਫ ਯੂਅਰ ਡਿਸਕਸ਼ਨ ਦੇਖੋ ਜੀ ਵੀ ਇੱਕ ਫੇਸਬੁੱਕ ਇਹੋ ਜਿਹੀ ਚੀਜ਼ ਆ ਜੀ ਜਿਹਦੇ ਉੱਤੇ ਅਸੀਂ ਸਾਰੀਆਂ ਆਪਣੀਆਂ ਚੀਜ਼ਾਂ ਸਾਂਝੀਆਂ ਕਰ ਲੈਂਦੇ ਹਾਂ ਤੇ ਇੱਕ ਦੂਜੇ ਨੂੰ ਪਤਾ ਲੱਗਦਾ ਰਹਿੰਦਾ ਵੀ ਅਸੀਂ ਕਿੱਥੋਂ ਦੀ ਜਾ ਰਹੇ ਹਾਂ ਕਿੱਥੇ ਆ ਰਹੇ ਹਾਂ ਤਾਂ ਇਹਦੇ ਨਾਲ ਕੀ ਹੁੰਦਾ ਵੀ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਤੁਹਾਨੂੰ ਜਾਣਦੇ ਹੁੰਦੇ ਆ ਮਿਲੇ ਨਹੀਂ ਹੁੰਦੇ ਤੇ ਉਹਨਾਂ ਨਾਲ ਵੀ ਮਿਲਿਆ ਜਾਂਦਾ ਤਾਂ ਇੱਕ ਦੂਜੇ ਨੂੰ ਪੂਰੀ ਹੋ ਜਾਂਦੀ ਆ ਸੋ ਅਸੀਂ ਜ਼ਰੂਰ ਕੋਸ਼ਿਸ਼ ਇਹ ਹੋਊਗੀ ਮੇਰੀ ਵੀ ਮੈਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਡੇਲੀ ਅਪਡੇਟ ਕਰਾਂ ਜੋ ਵੀ ਕਰਾਂ ਤੇ ਮੈਂ ਡੇਲੀ ਉਹਨੂੰ ਜ਼ਰੂਰ ਅਪਡੇਟ ਨਾਲ ਦੀ ਨਾਲ ਕਰਦਾ ਜਾਊਂਗਾ ਤੇ ਮੇਰੀ ਐਤਕੀ ਕੋਸ਼ਿਸ਼ ਆ ਮੈਂ 5-7 ਜਿਹੀਆਂ ਸ਼ਖਸੀਅਤਾਂ ਨੂੰ ਮਿਲਣਾ ਚਾਹੁੰਦਾ ਜਿਨ੍ਹਾਂ ਨੂੰ ਮੈਨੂੰ ਹੁਣ ਤੋਂ ਬਹੁਤ ਸਾਲ ਪਹਿਲਾਂ ਹੀ ਮਿਲ ਲੈਣਾ ਚਾਹੀਦਾ ਸੀ ਪਰ ਮੈਨੂੰ ਉਦੋਂ ਗਿਆਨ ਨਹੀਂ ਸੀ ਹੁਣ ਅਕਲ ਆਈ ਹੈ ਵੀ ਫਲਾਨਾ ਬੰਦਾ ਫਲਾਨੀ ਚੀਜ਼ ਜ਼ਰੂਰ ਮਿਲਣ ਵਾਲਾ ਤੇ ਹੁਣ ਉਹਦੀਆਂ ਜਿਹੜੀਆਂ ਪ੍ਰਾਪਤੀਆਂ ਵੀ ਰਿਕਾਰਡ ਕਰਾਂਗੇ ਮੈਂ ਨਾ ਕਿਵੇਂ ਸੋ ਕੋਸ਼ਿਸ਼ ਕਰਾਂਗੇ ਜੀ ਜੋ ਦੇਖਿਆ ਉਹ ਤੁਹਾਨੂੰ ਵੀ ਦਿਖਾਈਏ ਤੇ ਵੱਧ ਤੋਂ ਵੱਧ ਜਿਹੜਾ ਲਾਹਾ ਵਕਤ ਦਾ ਲਈਏ ਬਾਕੀ ਸਿਹਤ ਫਿੱਟ ਰਹੇ ਜੀ ਤੇ ਨਾਲ ਜਿਹੜੀ ਸੁੱਖ ਸ਼ਾਂਤੀ ਬਣੀ ਰਹੇ
ਤਾਂ ਜ਼ਰੂਰ ਵੱਧ ਤੋਂ ਵੱਧ ਜਿਹੜੀ ਕਵਰੇਜ ਜਿਹੜੀ ਉਹ ਤੁਹਾਨੂੰ ਸੋਸ਼ਲ ਮੀਡੀਆ ਜ਼ਰੀਏ ਤੇ ਜਾਂ ਫਿਰ ਰੇਡੀਓ ਦੇ ਉੱਤੇ ਵੀ ਆ ਕੇ ਜ਼ਰੂਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਵਾਂਗੇ। ਸਾਡੇ ਨਾਲ ਜੁੜਿਆ ਜੀ ਅਮਰਜੀਤ ਸਿੰਘ ਮੋਰਿੰਡਾ ਮੋਟਰ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਇੰਡੀਆ ਜਾ ਕੇ ਆਏ ਆ ਜੀ, ਬਹੁਤ ਵਧੀਆ ਟ੍ਰਿਪ ਰਿਹਾ ਜੀ, ਟਾਈਮਿੰਗ ਦੀ ਅਦਲਾ ਬਦਲੀ ਨਾਲ ਰੇਡੀਓ ਮਿਸ ਕੀਤਾ ਪਰ ਪੋਡਕਾਸਟ ਨਾਲ ਜੁੜੇ ਰਹੇ, ਧੰਨਵਾਦ, ਕਾਇੰਡ ਰਿਗਾਰਡ ਅਮਰਜੀਤ ਸਿੰਘ ਮੋਰਿੰਡਾ ਮੋਟਰ। ਸੋ ਬਾਈ ਜੀ ਬੜਾ ਵਧੀਆ ਜੀ, ਤੁਸੀਂ ਇੰਡੀਆ ਦਾ ਟੂਰ ਕੱਢ ਕੇ ਆਏ ਹੋ ਤੇ ਅਸੀਂ ਟੂਰ ਤੇ ਜਾਣ ਲੱਗੇ ਆ, ਤੇ ਜੇ ਕੋਈ ਨਵੀਂ ਐਡਵਾਈਸ ਹੋਵੇ, ਕਿਉਂਕਿ ਨਵੇਂ ਨਵੇਂ ਤਰੀਕੇ ਆਜ਼ਾਦ ਹੋ ਜਾਂਦੀਆਂ, ਨਵੀਆਂ ਨਵੀਆਂ ਚੀਜ਼ਾਂ ਆ ਜਾਂਦੀਆਂ, ਤਾਂ ਅਸੀਂ ਜਦੋਂ ਆਏ ਹੁੰਨੇ ਆ ਉਦੋਂ ਲੋਕ ਹੁੰਨੇ ਆ ਉਹਨਾਂ ਗੱਲਾਂ ਦੇ ਵਿੱਚ, ਜੇ 2 ਸਾਲ ਪਹਿਲਾਂ ਆਏ ਆ ਤਾਂ 2 ਸਾਲ ਪੁਰਾਣੇ ਇੰਡੀਆ 'ਚ ਲੋਕ ਆ ਸੀ, ਤਾਂ ਉਹ ਚੀਜ਼ਾਂ ਜ਼ਰੂਰ ਸਾਡੇ ਨਾਲ ਵੀ ਸਾਂਝੀਆਂ ਕਰਿਓ ਤੇ ਤਾਂ ਕਿ ਅਸੀਂ ਵੀ ਟੂਰ ਦਾ ਆਨੰਦ ਮਾਣ ਸਕੀਏ। ਕਿਉਂਕਿ ਮੈਂ ਪਿਛਲੇ ਵੀਕ ਹੀ ਦੇਖ ਰਿਹਾ ਸੀ, ਮੇਰੇ ਬ੍ਰਦਰ ਆਏ ਹੋਏ ਸਨ ਤੇ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਤਾਂ ਮੇਰੇ ਹਿਸਾਬ ਨਾਲ ਇਹੀ ਸੀ, ਮੈਂ ਉਹਨਾਂ ਨੂੰ ਗੱਲ ਕਹੀ, ਮੈਂ ਕਿਹਾ ਯਾਰ ਇੱਥੋਂ ਦਿੱਲੀ ਪਹੁੰਚਣਾ ਔਖਾ ਨਹੀਂ ਲੱਗਦਾ, ਦਿੱਲੀ ਤੋਂ ਪਿੰਡ ਜਾਣਾ ਬੜਾ ਔਖਾ ਲੱਗਦਾ, ਸਾਰੀ ਦਿਨ ਰਾਤ ਲੰਘ ਜਾਂਦੀ ਆ, ਸੜਕਾਂ ਮਾੜੀਆਂ, ਯੇ ਵੋ, ਤੇ ਉਹ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ, ਕਹਿੰਦਾ ਹੁਣ ਉਹ ਗੱਲਾਂ ਗਈਆਂ, ਉਹ ਨਹੀਂ ਹੈ, ਏਅਰਪੋਰਟ ਤੋਂ ਤੇਰੇ ਘਰ ਤੱਕ 3.5-4 ਘੰਟਿਆਂ ਦੇ ਵਿੱਚ ਤੁਹਾਨੂੰ ਗੱਡੀ ਲੈ ਜਾਊਗੀ, ਕਿਤੇ ਕੋਈ ਲਾਈਟ ਨਹੀਂ ਆਊਗੀ, ਕਿਤੇ ਕੋਈ ਫਾਟਕ ਨਹੀਂ ਆਊਗਾ, ਕਿਤੇ ਕੋਈ ਸੜਕ ਸਿੰਗਲ ਨਹੀਂ ਆਊਗੀ। ਸੋ ਕਹਿਣ ਦਾ ਭਾਵ ਆ ਜੀ, ਇੰਡੀਆ ਬਦਲ ਰਿਹਾ ਤੇ ਬਹੁਤ ਸਾਰੀ ਤਰੱਕੀ ਕਹਿੰਦੇ ਕਰ ਗਿਆ, ਸੋ ਜੀ ਕਰਦਾ ਅਸੀਂ ਵੀ ਜਾ ਕੇ ਦੇਖੀਏ, ਤੁਸੀਂ ਤਾਂ ਦੇਖ ਕੇ ਆਓ ਬਾਈ ਅਮਰਜੀਤ, ਉਮੀਦ ਆ ਜ਼ਰੂਰ ਸਾਂਝ ਪਾਉਂਗੇ। ਨਿਸ਼ਾਨ ਸਿੰਘ ਭੁੱਲਰ ਸਾਡੇ ਨਾਲ ਜੁੜੇ ਆ ਜੀ ਤੇ ਕਹਿੰਦੇ ਬਾਈ ਮਿੰਟੂ ਜੀ ਸਤਿ ਸ੍ਰੀ ਅਕਾਲ, ਭਾਜੀ ਸੱਚ ਦੱਸਾਂ ਤੁਹਾਡੀਆਂ ਆਹੀ ਬੇਵਾਕ ਗੱਲਾਂ ਤੋਂ ਤੁਸੀਂ ਪੰਜਾਬ ਫੇਰੀ ਤੇ ਆਰਟੀਕਲ ਸ਼ੇਅਰ ਕੀਤਾ, ਬਸ ਆਹੀ ਸੁਭਾਅ ਤੁਹਾਡਾ ਸਾਨੂੰ ਕਹਿਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਤੁਹਾਡੇ ਦਿਲ ਤੋਂ ਫੈਨ ਹਾਂ ਜੀ, ਆਵਾਜ਼ ਸੁਣੀ ਤੁਹਾਡੀ 3 ਮਹੀਨੇ ਬਾਅਦ ਬਸ ਸਵਾਦ ਹੀ ਆ ਗਿਆ। ਸੋ ਨਿਸ਼ਾਨ ਬਾਈ ਦੇਖੋ, ਜਿਹੜੀ ਮੇਰੀ ਤਾਂ ਇੱਕੋ ਜ਼ਿੰਦਗੀ ਦਾ ਮਕਸਦ ਬਣਿਆ ਹੋਇਆ ਵੀ ਜਿਹੇ ਜੇ ਹਾਂ ਉਹੇ ਜੇ ਬਣ ਕੇ ਜੋਈਏ, ਜਿਸ ਮੈਨੂੰ ਰੱਬ ਨੇ ਜੋ ਮੈਨੂੰ ਜਨਮ ਦਿੱਤਾ, ਜੋ ਮੇਰੇ ਚ ਉਹਨੇ ਜਿੰਨੀ ਕੁ ਅਕਲ ਭਰੀ ਆ, ਜਿੰਨੀਆਂ ਕੁ ਗੱਲਾਂ ਹੈਗੀਆਂ ਉਹਨਾਂ ਕੁ ਹੀ ਰਹਾਂ, ਐਵੇਂ ਸ਼ੋਅ ਆਫ ਕਰਕੇ, ਐਵੇਂ ਵੱਡੀਆਂ ਗੱਲਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਮੈਂ ਮਹਾਨ ਬਣਿਆ ਜਾ ਸਕਦਾ ਜਾਂ ਮਹਾਨ ਬਣ ਸਕਦੇ ਆ। ਮਹਾਨ ਬਣਨ ਵਾਲੀ ਤੁਹਾਡੇ ਚ ਜੇ ਕਾਬਲੀਅਤ ਹੀ ਹੈ ਨਹੀਂ ਤਾਂ ਤੁਸੀਂ ਧੱਕੇ ਨਾਲ ਨਹੀਂ ਬਣ ਸਕਦੇ। ਬਾਕੀ ਸੱਚ ਸੱਚ ਆ ਜੀ, ਸੱਚ ਤੋਂ ਕਦੇ ਨਹੀਂ ਭੱਜਣਾ ਚਾਹੀਦਾ। ਸੋ ਮੈਂ ਕੱਲ ਪਰਸੋਂ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦਾ ਬਈ ਇਹ ਫਾਰਮੂਲਾ ਤੂੰ ਕਿਉਂ ਤੇ ਕਿਵੇਂ ਬਣਾਇਆ ਵੀ ਸਿੱਧਾ ਸਪਸ਼ਟ ਤੇ ਸਿੱਧੀ ਗੱਲ ਕਰਨ ਦਾ। ਮੈਂ ਕਿਹਾ ਯਾਰ ਅਸਲ ਚ ਨਾ ਕੋਈ ਵੀ ਬੰਦਾ ਕੋਈ ਵੀ ਫਾਰਮੂਲਾ ਜਾਣ ਬੁੱਝ ਇਹ ਨਹੀਂ ਹੁੰਦਾ ਵੀ ਉਹ ਕੋਈ ਬੜੀ ਤਿਆਰੀ ਨਾਲ ਜਾਂ ਉਹ ਅਪਣਾਉਂਦਾ, ਉਹਦੀ ਮਜਬੂਰੀ ਹੋ ਜਾਂਦੀ ਆ। ਮੈਂ ਕਿਹਾ ਯਾਰ ਜਿਵੇਂ ਹੁਣ ਸੱਚ ਬੋਲਣਾ ਮੇਰਾ ਵੀ, ਮੈਂ ਕਿਹਾ ਮੈਂ ਵੀ ਝੂਠ ਬੋਲਦਾ ਹੁੰਦਾ ਸੀ ਕਈ ਵਾਰੀ, ਇਧਰੋਂ ਉਧਰੋਂ ਝੂਠ ਬਣਾ ਸੁਣਾਉਂਦਾ ਸੀ ਗੱਲ ਤੇ, ਪਰ ਮੈਂ ਹੁਣ ਝੂਠ ਬੋਲਣਾ ਛੱਡੇ ਹੋਏ ਆ। ਪਿਛਲੇ 10-15 ਸਾਲਾਂ ਤੋਂ ਮੈਂ ਕਦੇ ਵੀ ਕੋਈ ਝੂਠ ਬੋਲਦਾ ਹੀ ਨਹੀਂ, ਕੋਸ਼ਿਸ਼ ਕਰਦਾ ਵੀ ਝੂਠ ਹੋਵੇ ਨਾ। ਮੈਨੂੰ ਆਹਦੇ ਵੀ ਤੂੰ ਇਹ ਕਾਰਨ ਕੀ ਵੀ ਕਿਸ ਕਾਰਨ, ਮੈਂ ਕਿਹਾ ਇਹਦੇ ਪਿੱਛੇ ਮੇਰੀ ਮਜਬੂਰੀ ਆ ਅਸਲ ਚ। ਮੈਂ ਕਿਹਾ ਚਿੱਤ ਤਾਂ ਮੇਰਾ ਵੀ ਹੁਣ ਬਹੁਤ ਕਰਦਾ ਵੀ ਮੈਂ ਝੂਠ ਬੋਲਾਂ, ਕਈ ਥਾਂ ਤੇ ਜੀ ਕਰਦਾ ਵੀ ਇੱਥੇ ਝੂਠ ਬੋਲਿਆ ਜਾਵੇ, ਪਰ ਮੇਰੀ ਇੱਕ ਮਜਬੂਰੀ ਆ। ਕਹਿੰਦੇ ਇਹੋ ਜਿਹੀ ਕਿਹੜੀ ਮਜਬੂਰੀ ਆ ਜਿਹੜੀ ਤੈਨੂੰ ਝੂਠ ਬੋਲਣ ਤੋਂ ਰੋਕਤਾ ਤੇ ਵਧੀਆ ਹੀ ਹੈ ਜੀ, ਮਜਬੂਰੀ ਤਾਂ ਚੰਗੀ ਆ। ਕਹਿੰਦੇ ਮੈਂ ਕਿਹਾ ਮਜਬੂਰੀ ਇਹ ਆ ਵੀ ਮੈਂ ਹੈਗਾ ਭੁਲੱਕੜ ਤੇ ਮੇਰੀ ਹੈਗੀ ਸ਼ੋਰਟ ਟਰਮ ਮੈਮਰੀ ਲੋਸ, ਜਿਹੜੀ ਉਹ ਜਿਵੇਂ ਅਮੀਰ ਖਾਨ ਵਾਲੀ ਗੱਲ, ਉਹ ਫਿਲਮ ਜੀ ਵਾਲੀ, ਮੇਰੇ ਉਹ ਪ੍ਰੋਬਲਮ ਆ। ਮੈਂ ਨਾ ਗੱਲ ਭੁੱਲਦਾ ਬਹੁਤ ਛੇਤੀ ਆ, ਕਈ ਵਾਰੀ ਤਾਂ ਮੈਨੂੰ ਨਾ ਤੁਹਾਨੂੰ ਨੀ ਪਤਾ ਲੱਗਦਾ, ਪਰ ਮੈਨੂੰ ਮਹਿਸੂਸ ਹੋ ਜਾਂਦਾ ਮੈਂ ਰੇਡੀਓ ਤੇ ਗੱਲ ਕੋਈ ਹੋਰ ਸ਼ੁਰੂ ਕੀਤੀ ਹੁੰਦੀ ਆ ਤੇ ਗੱਲ ਕਰਦਾ ਕਰਦਾ ਉਹ ਗੱਲ ਭੁੱਲ ਕੇ ਤੇ ਕਿਤੇ ਹੋਰ ਚਲਾ ਜਾਂਦਾ। ਸੋ ਇਹ ਸੱਚਾਈ ਆ ਤੇ ਜਦੋਂ ਮੈਂ ਗੱਲ ਭੁੱਲਦਾ ਤੇ ਫਿਰ ਮੈਂ ਸੋਚਿਆ ਵੀ ਹੁਣ ਇਹਦਾ ਤੋੜ ਕੀ ਕੱਢਿਆ ਜਾਵੇ ਗੱਲ ਭੁੱਲਣ ਦਾ, ਤਾਂ ਫਿਰ ਤੋੜੇ ਦਾ ਇਹੀ ਸੀ ਵੀ ਕੋਈ ਵੀ ਇਹੋ ਜਿਹੀ ਗੱਲ ਕਰੋ ਹੀ ਨਾ ਜਿਹੜੀ ਹੋਈ ਨੀ, ਜਿਹੜੀ ਹੋਈ ਨੀ ਜਾਂ ਵਾਪਰੀ ਨੀ ਉਹ ਕੀ ਆ ਝੂਠ, ਜਾਂ ਉਹ ਕੀ ਆ ਕਾਲਪਨਿਕ ਗੱਲ। ਸੋ ਕਾਲਪਨਿਕ ਗੱਲ ਜਾਂ ਝੂਠ ਤੁਹਾਨੂੰ ਯਾਦ ਰੱਖਣਾ ਹੀ ਪਊਗਾ, ਯਾਦ ਕਰਨਾ ਹੀ ਕਰਨਾ ਪਊਗਾ, ਤੇ ਉਹ ਯਾਦ ਸ਼ਕਤੀ ਆਪਣੇ ਕੋਲ ਹੈ ਨੀ। ਸੋ ਆਪਣੀ ਹੋ ਗਈ ਮਜਬੂਰੀ ਵੀ ਨਾ ਤਾਂ ਕਾਲਪਨਿਕ ਗੱਲ ਕਰੋ ਤੇ ਨਾ ਬੋਲੋ ਝੂਠ, ਤੇ ਬਸ ਲੋੜ ਹੀ ਨਹੀਂ ਹੈਗੀ ਫਿਰ ਤੁਹਾਨੂੰ ਨਾ ਯਾਦ ਰੱਖਣਾ। ਹਾਂ ਜੇ ਹੁਣ ਕਈ ਵਾਰੀ ਸੱਜਣ ਮਿੱਤਰ ਕਹਿੰਦੇ ਬਾਈ ਤੂੰ ਫਲਾਨੀ ਗੱਲ ਸੁਣਾਈ ਸੀ ਰੇਡੀਓ ਚ, ਮੈਂ ਆਖਦਾ ਯਾਰ ਮਾੜੀ ਜੀ ਹੋਰ ਦੁਬਾਰੇ ਇਹਨੂੰ ਦੱਸੀ ਮੈਂ ਕੀ ਸੁਣਾਇਆ ਸੀ ਮਾੜਾ ਜਿਹਾ, ਫਿਰ ਮੇਰੇ ਯਾਦ ਆ ਜਾਂਦੀ ਹੈ ਗੱਲ, ਤੇ ਫਿਰ ਮੈਂ ਕਿਹਾ ਹਾਂ ਹਾਂ ਬਾਈ ਹਾਂ ਐਂ ਸੀਗੀ, ਫਿਰ ਕੋਈ ਉਹਦੀ ਚ ਫਰਕ ਨਹੀਂ ਆਊਗਾ, ਗੱਲ ਦਾ ਲਗਾਮ ਮਾਤਰ ਵੀ ਉਹੀ ਰਹੂਗੀ, ਕਿਉਂਕਿ ਜਦੋਂ ਤੁਸੀਂ ਕਿਹੜਾ ਕੋਈ ਉਹ ਗੱਲ ਕੀਤੀ ਸੀ ਜਿਹੜੀ ਕੋਲੋਂ ਜੋੜੀ ਸੀ। ਸੋ ਇਹੀ ਇੱਕ ਕਾਰਨ ਹੈ ਜੀ ਵੀ ਜਿਹੜਾ ਕੋਈ ਮੈਂ ਕੋਈ ਚਾਅ ਨਾਲ ਨਹੀਂ ਬੋਲਦਾ, ਮਜਬੂਰੀ ਕਾਰਨ ਇਹ ਚੀਜ਼ਾਂ ਜਿਹੜੀਆਂ ਸਪਸ਼ਟਵਾਦੀ ਹੋਣ ਦੀ ਕੋਸ਼ਿਸ਼ ਕਰਦਾ ਜੀ। ਜਗਤਾਰ ਸਿੰਘ ਗਿੱਲ ਢੁੱਡੀ ਕੇ ਫੇਰ ਜੁੜੇ ਆ ਤੇ ਕਹਿੰਦੇ ਮੈਂ ਕਹਿੰਦੇ ਤੁਹਾਨੂੰ ਵਟਸਐਪ ਤੇ ਭੇਜਤਾ ਜੀ ਆਰਟੀਕਲ ਜਰੂਰ ਪੜੋ ਜਰੂਰ ਬਾਈ ਜੀ ਜਗਤਾਰ ਬਾਈ ਜਰੂਰ ਪੜਾਂਗੇ ਤੇ ਜਰੂਰ ਇਸ ਦੇ ਤੇ ਚਰਚਾ ਵੀ ਕਰਾਂਗੇ ਤੇ ਉਮੀਦ ਕਰਦੇ ਹਾਂ ਵੀ ਇਸ ਆਰਟੀਕਲ ਚੋਂ ਆਪਾਂ ਕੁਛ ਕੱਢ ਕੇ ਵੀ ਲਿਆਵਾਂਗੇ ਦੋਸਤ ਮਿੱਤਰ ਕਹਿੰਦੇ ਵੀ ਖਬਰਾਂ ਤੇ ਵੀ ਜਰੂਰ ਝਾਤ ਝੂਤ ਮਾਰਦਿਆ ਕਰੋ ਥੋੜੀ ਬਹੁਤ ਜਰੂਰ ਜੀ ਖਬਰਾਂ ਤੇ ਵੀ ਝਾਤ ਮਾਰਦੇ ਆ ਤੇ ਪਰ ਮੈਨੂੰ ਹੁਣ ਲੱਗਦਾ ਵੀ ਮੇਰਾ ਸਾਂਝ ਆ ਚੜਿਆ ਪਿਆ ਤੇ ਮਾੜਾ ਜਿਹਾ ਚਾਹ ਦਾ ਕੱਪ ਹੋ ਜੇ ਤਾਂ ਬੈਟਰ ਆ ਤੇ ਮਿਲਦੇ ਆ ਜੀ ਫਿਰ ਇਸ ਚਾਹ ਦੇ ਕੱਪ ਤੋਂ ਬਾਅਦ
ਰੱਖਦੈ ਸੱਜਣਾ ਵੇ ਤੂੰ ਸਾਡੇ ਪਿਆਰਾਂ ਨੂੰ ਇੰਨਾ ਨੀ ਤੜਫਾਈ ਦਾਵੇ ਇਸ਼ਕ ਬਿਮਾਰਾਂ ਨੂੰ ਕਿਉਂ ਪਰਖਦੈ ਸੱਜਣਾ ਵੇ ਤੂੰ ਸਾਡੇ ਪਿਆਰਾਂ ਨੂੰ ਇੰਨਾ ਨੀ ਤੜਫਾਈ ਦਾਵੇ ਇਸ਼ਕ ਬਿਮਾਰਾਂ ਨੂੰ ਵਿੱਚ ਵਿਛੋੜੇ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾ ਵੇ ਸੱਜਣਾ ਵੇ ਕਸਮਾਂ ਕਰਕੇ ਵਾਦੇ ਕਾਹਤੋਂ ਤੋੜ ਗਿਆ ਪੱਪੀ ਪਿੰਡ ਪਧੌੜ ਵਾਲਿਆ ਮੁੱਖ ਕਿਉਂ ਮੋੜ ਗਿਆ ਖਾ ਕੇ ਕਸਮਾਂ ਕਰਕੇ ਵਾਦੇ ਕਾਹਤੋਂ ਤੋੜ ਗਿਆ ਪੱਪੀ ਪਿੰਡ ਪਧੌੜ ਵਾਲਿਆ ਮੁੱਖ ਕਿਉਂ ਮੋੜ ਗਿਆ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ ਆ ਜਾ ਵੇ ਸੱਜਣਾ ਵੇ
ਹਰਦੇਵ ਮਾਹੀ ਨੰਗਲ। ਬੜਾ ਖੂਬਸੂਰਤ ਗੀਤ ਹਰਦੇਵ ਨੇ ਕਾਫੀ ਲੰਮੇ ਚਿਰ ਬਾਅਦ ਕੱਢਿਆ ਜੀ। ਅੱਜ ਕੱਲ ਨਿਊਜ਼ੀਲੈਂਡ ਦੇ ਵਿੱਚ ਵਸ ਰਿਹਾ ਸਾਡਾ ਪਿਆਰਾ ਮਿੱਤਰ। ਬਹੁਤ ਹੀ ਜਿਹੜੀ ਪਿਆਰੀ ਆਵਾਜ਼ ਦਾ, ਸੋਜ ਭਰੀ ਆਵਾਜ਼ ਦਾ ਮਾਲਕ ਆ ਜੀ। ਕੋਈ ਬੇੜਾ ਹੁੰਦਾ ਸੀ ਹਰਦੇਵ ਦੀ, ਜਿਹੜੀ ਬੜੀ ਸਰਦਾਰੀ ਸੀ ਜੀ ਮਿਊਜ਼ਿਕ ਇੰਡਸਟਰੀ ਦੇ ਵਿੱਚ। ਪਰ ਅਸੀਂ ਕੋਸ਼ਿਸ਼ ਕਰਾਂਗੇ ਜੀ, ਮੈਂ ਕੱਲ ਪਰਸੋਂ ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਕਿਸੇ ਦਿਨ ਰੇਡੀਓ ਤੇ ਆਓ, ਤਾਂ ਮੈਂ ਸੁਪ੍ਰੀਤ ਹੋਰਾਂ ਦੇ ਪ੍ਰੋਗਰਾਮ ਚ ਉਹਨਾਂ ਦੀ ਇੰਟਰਵਿਊ ਅਰੇਂਜ ਕਰਨ ਦੀ ਕੋਸ਼ਿਸ਼ ਕਰਦਾ। ਤੇ ਬੜਾ ਪਿਆਰਾ ਤੇ ਖੂਬਸੂਰਤ ਗੀਤ ਦੁਬਾਰਾ ਉਹਨਾਂ ਨੇ ਸਾਨੂੰ ਦਿੱਤਾ, ਸੋ ਉਸ ਲਈ ਧੰਨਵਾਦ ਦੀਆਂ ਜੀ ਉਹਨਾਂ ਦੇ। ਬਹੁਤ ਘੱਟ ਮਿੱਤਰ ਹੁੰਦੇ ਆ ਜੀ ਜਿਹੜੇ ਲੰਮਾ ਚਿਰ ਤੁਹਾਡੇ ਨਾਲ ਸਾਥ ਨਿਭਾਉਂਦੇ ਆ, ਤੇ ਮੇਰੀ ਤੇ ਹਰਦੇਵ ਦੀ ਸਾਂਝ ਤਕਰੀਬਨ 30 ਸਾਲ ਪੁਰਾਣੀ ਹੋ ਗਈ ਹੈ ਜੀ। ਤੇ ਮੇਰੇ ਅੱਜ ਵੀ ਉਹ ਦਿਨ ਚੇਤੇ ਆ ਜਦੋਂ ਇੱਕ ਵਾਰ ਇੱਕ ਨਾ ਅਸੀਂ ਮੇਰੇ ਰਿਸ਼ਤੇਦਾਰ ਦਾ ਵਿਆਹ ਸੀਗਾ, ਤੇ ਇਹ ਉਦੋਂ ਕਾਲਜ ਚ ਪੜ੍ਹਦੇ ਹੁੰਦੇ, ਤੇ ਬਹੁਤ ਵੱਡੀ ਸਾਰੀ ਪੱਗ ਹਰਦੇਵ ਬੰਨਦਾ ਹੁੰਦਾ ਸੀ, ਤਾਂ ਅਸੀਂ ਸਾਰੀ ਰਾਤ ਪਹਿਲਾਂ ਗੁਰਦੁਆਰੇ ਚੋਂ ਇੱਕ ਹਾਰਮੋਨੀਅਮ ਲਿਆਏ, ਢੋਲਕੀ ਲਿਆਏ ਤੇ ਇੱਕ ਛੈਣਾ ਲੈ ਕੇ ਆਏ, ਤੇ ਉਦੋਂ ਗਾਣਾ ਚੱਲਿਆ ਸੀ ਥੇਵਾ ਮੁੰਦਰੀ ਦਾ ਥੇਵਾ, ਉਹ ਬੜਾ ਕੰਮ ਹਿੱਟ ਗਾਣਾ ਹੋਇਆ ਸੀ, ਤੇ ਉਸ ਸਾਰੀ ਰਾਤ ਉੱਥੇ ਸਟੇਜ ਦੀ ਥਾਂ ਤੇ ਸੀ ਇੱਕ ਦਰੀ ਵਿਛਾਲੀ ਵਿਹੜੇ ਚ, ਤੇ ਮੇਰੇ ਉਹ ਸੀਨ ਅੱਜ ਵੀ ਅੱਖਾਂ ਦੇ ਮੂਹਰੇ ਉੱਕਰਿਆ ਹੋਇਆ, ਤੇ ਅਸੀਂ ਸਾਰੀ ਰਾਤ ਹਰਦੇਵ ਨੇ ਗਾਇਆ ਸੀ ਤੇ ਸਾਰੀ ਰਾਤ ਅਸੀਂ ਸੁਣਿਆ ਸੀ, ਤੇ ਬੜਾ ਉਹ ਵੀ ਟਾਈਮ ਸੀ, ਤੇ ਉਦੋਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਇਹ ਉਹ ਆਉਣ ਵਾਲੇ ਦਿਨਾਂ ਦਾ ਹਰਦੇਵ ਮਾਹੀ ਨੰਗਲ ਜਿਹਦਾ ਕਿਸੇ ਟਾਈਮ ਚ ਨਾ ਹੋਣਾ। ਸੋ ਸਭ ਤੋਂ ਵੱਡੀ ਗੱਲ ਮੈਨੂੰ ਉਹਨਾਂ ਦੀ ਗਾਇਕੀ ਨਾਲੋਂ ਵੀ ਵੱਧ ਉਹਨਾਂ ਦੀ ਇਨਸਾਨੀਅਤ ਤੇ ਮਾਣ ਆ, ਤੇ ਮੈਨੂੰ ਮਾਣ ਆ, ਉਹ ਮੇਰੇ ਇੱਕ ਬਹੁਤ ਪਿਆਰੇ ਤੇ ਮੇਰੇ ਨੇੜੇ ਦੇ ਦੋਸਤ ਆ, ਦੁੱਖ ਸੁੱਖ ਦੇ ਅਸੀਂ ਸਾਥੀ ਆ ਜੀ। ਸੋ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਹਰ ਰੋਜ਼ ਸਾਰੀ ਦੁਨੀਆਂ ਨੂੰ ਇੱਥੇ ਰੇਡੀਓ ਤੇ ਲੈ ਕੇ ਆਉਂਦੇ ਹਾਂ, ਤੇ ਆਪਣਿਆਂ ਨੂੰ ਕਈ ਵਾਰ ਅਸੀਂ ਵਿਸਾਰ ਦਿੰਦੇ ਹਾਂ, ਪਰ ਮੈਂ ਕੋਸ਼ਿਸ਼ ਕਰੂੰਗਾ ਛੇਤੀ ਉਹਨਾਂ ਨੂੰ ਰੇਡੀਓ ਦੇ ਉੱਤੇ ਲੈ ਕੇ ਆਈਏ ਤੇ ਉਹਨਾਂ ਨਾਲ ਲੰਮੀ ਚੌੜੀ ਗੱਲਬਾਤ ਕਰੀਏ, ਕਿਉਂਕਿ ਉਹ ਹੁਣ ਅੱਜ ਕੱਲ੍ਹ ਇੱਕ ਦੋ ਇਹੋ ਜਿਹੇ ਪ੍ਰੋਜੈਕਟਾਂ ਤੇ ਕੰਮ ਕਰਨਾ ਚਾਹੁੰਦੇ ਆ, ਜਿਵੇਂ ਪਿੱਛੇ ਜੇ ਉਹਨਾਂ ਨੇ ਹੋਕਾ ਨਾਂ ਦੀ ਇੱਕ ਬੜੀ ਕਮਾਲ ਦੀ ਟੇਪ ਕੱਢੀ ਸੀ, ਤੇ ਜਿਹਦੇ ਚ ਵੱਡੇ ਵੱਡੇ ਮਹਾਨ ਸ਼ਾਇਰਾਂ ਦੀਆਂ ਜਿਹੜੀਆਂ ਲਿਖਤਾਂ ਨੂੰ ਉਹਨਾਂ ਨੇ ਬੜੇ ਵਧੀਆ ਜਿਹੜੀ ਆਵਾਜ਼ ਦਿੱਤੀ ਸੀ। ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਉੱਦਾਂ ਹੀ ਹੋਕਾ 2 ਦੇ ਉੱਤੇ ਉਹ ਕੰਮ ਕਰ ਰਹੇ ਆ, ਤੇ ਵਧੀਆ ਇੱਕ ਪ੍ਰੋਜੈਕਟ ਹੋਰ ਸਾਡੀ ਨਜ਼ਰ ਆਉਣਾ। ਸੋ ਦੋਸਤੋ, ਸਾਡੇ ਕੋਲ ਜਿਹੜਾ ਖਬਰਾਂ ਦਾ ਜਿਹੜੇ ਸਿਲਸਿਲੇ ਦੀ ਜੇ ਗੱਲ ਕਰੀਏ, ਤਾਂ ਖਬਰਾਂ ਦਾ ਸਿਲਸਿਲੇ ਦੇ ਵਿੱਚ ਨਾ ਬੜੀ ਦੁਖਦਾਈ ਖਬਰ ਇਹ ਆ ਰਹੀ ਹੈ ਵੀ ਦਾਦੀ ਦੇ ਸਿਰ 'ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ। ਦਾਦੇ ਦੀ ਮੌਤ ਤੋਂ ਨਿਰਾਸ਼ ਕਾਂਗਰਸੀ ਆਗੂ ਨੇ ਚੱਕਿਆ ਹੌਲਨਾਕ ਕਦਮ। ਦੇਖੋ, ਮੈਂ ਸਾਰੀ ਸਟੋਰੀ ਪੜ੍ਹੀ, ਬੜਾ ਦੁੱਖ ਲੱਗਿਆ ਪੜ੍ਹ ਕੇ ਵੀ ਇਹ ਕੀ ਵਾਪਰਾ ਵਰਤਾਰਾ ਹੋਇਆ। ਪਰ ਜਿਹੜੇ ਸਿਆਸੀ ਨਿਗਾਹ ਰੱਖਣ ਵਾਲੇ ਲੋਕਾਂ ਨੂੰ ਪਤਾ ਵੀ ਇੱਕ ਮੁੰਡਾ ਨੌਜਵਾਨ ਆਗੂ ਸੀਗਾ ਜੀ, ਜਿਹੜਾ ਕਾਂਗਰਸ ਦਾ, ਯੁਵਾ ਕਾਂਗਰਸ ਦਾ, ਹਰਮੇਸ਼ ਮਿੱਤਲ ਹਣੀ ਜਿਹਨੂੰ ਕਹਿੰਦੇ ਸੀ, ਉਹ ਕਾਂਗਰਸ ਦਾ ਸੀ ਯੁਵਾ ਆਗੂ। ਪਰ ਉਹਨਾਂ ਦੀ ਜਿਹੜੀ ਬੜੀ ਅਜੀਬ ਸਟੋਰੀ ਸੀ ਜੀ, ਵੀ ਉਹਨਾਂ ਦਾ ਜਦੋਂ 3 ਸਾਲਾਂ ਦੇ ਸਨ ਤਾਂ ਉਹਨਾਂ ਦੇ ਜਿਹੜੇ ਬਾਪ ਨੇ ਆਪ ਖੁਦਕੁਸ਼ੀ ਕਰ ਲਈ ਸੀ ਜਦੋਂ 3 ਮਹੀਨਿਆਂ ਦੇ ਸਨ, ਤਾਂ ਜਦੋਂ ਉਦੋਂ ਬਾਅਦ ਉਹਨਾਂ ਦੀ ਮਾਤਾ ਨੇ ਕਿਤੇ ਹੋਰ ਵਿਆਹ ਕਰਾ ਲਿਆ, ਤੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਆ ਦਾਦਾ ਦਾਦੀ ਨੇ ਕੀਤਾ, ਤੇ ਦਾਦਾ ਦਾਦੀ ਦੇ ਕੋਲੇ ਰਹਿੰਦੇ ਸੀ ਤੇ ਉਹਨਾਂ ਤੇ ਡਿਪੈਂਡੈਂਟ ਸੀ, ਪਰ ਉਦਮੀ ਸੀ ਨੌਜਵਾਨ, ਤੇ ਯੂਥ ਕਾਂਗਰਸ ਨੇ ਉਹਨੂੰ ਅਹੁਦਾ ਵੀ ਦਿੱਤਾ ਹੋਇਆ ਸੀ। ਤੇ ਪਿਛਲੇ ਦਿਨੀ ਕੱਲ ਜਾਂ ਪਰਸੋਂ ਦਾ ਜਿਹੜਾ ਉਹ ਘਟਨਾ ਵਾਪਰੀ ਆ ਵੀ ਦਾਦੇ ਦੀ ਮੌਤ ਹੋਣ ਨਾਲ, ਤੇ ਉਹ ਅਚਾਨਕ ਇੰਨਾ ਕਿ ਸੁਬਹਾ 7 ਵਜੇ ਜੇ ਲੋਕ ਇਕੱਠੇ ਹੋ ਰਹੇ ਸਨ, ਆ ਰਹੇ ਸਨ ਵੀ ਉਹਨਾਂ ਦੇ ਦਾਦੇ ਦੀ ਮੌਤ ਹੋਣ ਤੇ, ਤਾਂ ਉਹ ਕਹਿੰਦੇ ਉਹਨਾਂ ਨੇ ਆਪਣੀ ਦਾਦੀ ਦੇ ਕੋਲੇ ਗਏ ਜਿੱਥੇ ਬਹੁਤ ਸਾਰੀਆਂ ਬੁੜੀਆਂ ਬੈਠੀਆਂ ਸਨ ਆਈਆਂ ਆਲਰੇਡੀ ਘਰਾਂ ਦੀਆਂ, ਤਾਂ ਆਪਦੇ ਉਹਨਾਂ ਨੂੰ ਸਾਰਿਆਂ ਨੂੰ ਆਖਦਾ ਵੀ ਪਲੀਜ਼ ਬਾਹਰ ਜਾਵੇ, ਮੈਂ ਆਪਣੀ ਦਾਦੀ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ। ਤੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਭੇਜ ਕੇ ਉਹਨਾਂ ਨੇ ਪਹਿਲਾਂ ਦਾਦੀ ਦੇ ਗੋਲੀ ਮਾਰੀ ਤੇ ਫਿਰ ਆਪਦੇ ਗੋਲੀ ਮਾਰੀ। ਸੋ ਇਹ ਕਹਿੰਦੇ ਗੱਲ ਉਹਨੇ ਪਹਿਲਾਂ ਕਹੀ ਵੀ ਇਸ ਗੱਲ ਦੀ, ਜਦੋਂ ਦਾਦਾ ਬਿਮਾਰ ਸੀ ਉਦੋਂ ਵੀ ਕਹਿੰਦਾ ਸੀ ਵੀ ਦਾਦੇ ਤੋਂ ਬਾਅਦ ਅਸੀਂ ਕੀ ਕਹਿਣਾ, ਰਹਿ ਕੇ ਕਰਨਾ ਇੱਥੇ, ਅਸੀਂ ਵੀ ਗੋਲੀ ਮਾਰ ਲਾਂਗੇ। ਸੋ ਉਹ ਲੋਕਾਂ ਨੂੰ ਉਦੋਂ ਗੱਲ ਹਲਕੀ ਫੁਲਕੀ ਲੱਗੀ, ਪਰ ਉਹਨੇ ਇਹ ਕਦਮ ਚੱਕਿਆ। ਦੇਖੋ ਹੁਣ ਪਤਾ ਨੀ ਵੀ ਇਹੋ ਜਿਹੀਆਂ ਕਿਹੜੀਆਂ ਮਜਬੂਰੀਆਂ ਰਹੀਆਂ ਹੋਣੀਆਂ ਜਾਂ ਕੀ ਹੋਊਗਾ, ਪਰ ਇਹ ਇੱਕ ਸੱਚਾਈ ਹੈ, ਸੱਚ ਗੱਲ ਹੋਈ ਹੋ ਨਿਬੜੀ, ਤੇ ਇੱਕ ਨੌਜਵਾਨ ਆਗੂ ਜਾਂ ਨੌਜਵਾਨ ਜਿਹੜਾ ਇਸ ਗੱਲ ਚ ਚਲਾ ਗਿਆ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇੱਕ ਇਹ ਦਰਦਨਾਕ ਖਬਰ ਆ ਜਿਹੜੀ ਅੱਜ ਅਖਬਾਰਾਂ ਦੀ ਜਿਹੜੀ ਸੁਰਖੀ ਬਣੀ ਹੋਈ ਹੈ ਜੀ, ਤੇ ਅੱਗੇ ਅਖਬਾਰਾਂ ਦੀ ਜਿਹੜੀ ਇੱਕ ਸੁਰਖੀ ਬਣੀ ਹੋਈ ਹੈ ਜੀ, ਇਜ਼ਰਾਈਲ ਤੋਂ ਆਇਆ ਦੋਸਤ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਜਿਹੜੇ ਅੱਜ ਕੱਲ ਇੰਡੀਆ ਦੇ ਦੌਰੇ ਦੇ ਉੱਤੇ ਆਏ ਆ, ਤੇ ਉਹ ਕਾਫੀ ਚਰਚਾ ਬਣ ਰਹੀ ਆ, ਜਿੱਥੇ ਇੱਕ ਪਾਸੇ ਮੋਦੀ ਬੜੀ ਹਿੱਕ ਥੱਪ ਪਾ ਰਹੇ ਆ ਵੀ ਉਹਨਾਂ ਦੇ ਆਉਣ ਤੇ, ਦੂਜੇ ਪਾਸੇ ਕਾਂਗਰਸ ਆ ਜਿਹੜੀਆਂ ਟੇਢੀਆਂ ਮਿੰਗੀਆਂ ਗੱਲਾਂ ਕਰ ਰਹੀ ਆ, ਤੇ ਕਾਂਗਰਸ ਕਹਿ ਰਹੀ ਆ ਵੀ ਇਹ ਜਿਹੜੀ ਫੇਰੀ ਆ ਉਹਦੇ ਵਿੱਚ ਕਈ ਚੀਜ਼ਾਂ ਇਹ ਐਡ ਉਹਨਾਂ ਇਹੋ ਜਿਹੀਆਂ ਕੀਤੀਆਂ ਜਿਹਦੇ ਨਾਲ ਕਿ ਹੁਣ ਇਹ ਭਾਜਪਾ ਇਹ ਕਹਿ ਰਹੀ ਆ ਵੀ ਜਿਹੜੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਤੋਹੀਨ ਆ, ਆਪਣੇ ਪ੍ਰਧਾਨ ਮੰਤਰੀ ਦਾ ਹੈ ਹੀ ਮਹਿਮਾਨ ਦੀ ਵੀ ਤੋਹੀਨ ਕਾਂਗਰਸ ਕਰ ਰਹੀ ਆ। ਪਰ ਚਲੋ ਜੀ, ਜਿਹੜੀਆਂ ਇਹ ਗੱਲਾਂ ਚੱਲਦੀਆਂ ਤਾਂ ਇਹਨਾਂ ਜਦੋਂ ਦੋ ਮੁਲਕਾਂ ਦੀ ਸਾਂਝ ਪੈਂਦੀ ਆ ਤਾਂ ਕੁਛ ਨਾ ਕੁਛ ਨਿਕਲ ਕੇ ਆਉਂਦਾ, ਤੇ ਬਾਕੀ ਇਜ਼ਰਾਈਲ ਨਾਲ ਸਾਂਝ ਤੋਂ ਖਾਸ ਕਰਕੇ ਪੰਜਾਬ ਨੂੰ ਤੇ ਜਾਂ ਜ਼ਿਮੀਦਾਰਾਂ ਨੂੰ ਕਿਤੇ ਨਾ ਕਿਤੇ ਹੌਸਲਾ ਮਿਲਦਾ, ਕਿਉਂਕਿ ਇਜ਼ਰਾਈਲ ਖੇਤੀ ਦੀ ਤਕਨੀਕ ਦੇ ਵਿੱਚ ਕਾਫੀ ਮਾਹਰ ਆ, ਖੇਤੀ ਦੀ ਤਕਨੀਕ ਦੇ ਵਿੱਚ ਇਜ਼ਰਾਈਲ ਦੀਆਂ ਬਹੁਤ ਸਾਰੀਆਂ ਖੋਜਾਂ, ਇਜ਼ਰਾਈਲ ਨੇ ਜੋ ਕੰਮ ਖੇਤੀ ਦੀ ਤਕਨੀਕ ਚ ਅੱਜ ਤੋਂ 10-20 ਸਾਲ ਪਹਿਲਾਂ ਕਰਤੇ ਉਹ ਸਾਡੇ ਤੱਕ ਹਜੇ ਤੱਕ ਨਹੀਂ ਪਹੁੰਚੇ। ਸੋ ਮੈਨੂੰ ਲੱਗਦਾ ਵੀ ਜਿਹੜਾ ਇਹ ਦੌਰਾ ਨੇਤਨਯਾਹੂ ਦਾ ਇਹ ਕਿਤੇ ਨਾ ਕਿਤੇ ਜਿਹੜਾ ਸਾਡੇ ਲਈ ਸਹਾਈ ਹੋਊਗਾ ਤੇ ਵਧੀਆ ਰਹੂਗਾ, ਤੇ ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਜਿਹੜੀ ਦੌਰੇ ਹੁੰਦੇ ਆ ਜਾਂ ਪ੍ਰਧਾਨ ਮੰਤਰੀਆਂ ਦੇ ਜਾਂ ਵੱਡੇ ਹਮ ਰੁਤਬਿਆਂ ਦੇ ਦੌਰੇ ਹੁੰਦੇ ਆ, ਉਹਨਾਂ ਦੇ ਜਿਹੜੇ ਅਸਰ ਆ ਉਹ ਮਿੰਟਾਂ ਸਕਿੰਟਾਂ ਚ ਨਹੀਂ ਹੁੰਦੇ, ਤੇ ਉਹ ਲੰਮਾ ਟਾਈਮ ਲਾ ਦਿੰਦੇ ਆ ਕਈ ਵਾਰੀ। ਸੋ ਇਸੇ ਕਰਕੇ ਜਿਹੜੀ ਇਹ ਕਾਰਨ ਆ। ਅਗਲੀ ਖਬਰ ਦੇ ਵਿੱਚ ਹਾਦਸਿਆਂ ਦੀਆਂ ਗੱਲਾਂ ਹੋ ਰਹੀਆਂ ਜੀ, ਹਾਦਸੇ ਬਹੁਤ ਹੋ ਰਹੇ, ਇੱਕ ਪਰਿਵਾਰ ਦੇ 3 ਜੀ ਚਲੇ ਗਏ ਆ, ਤੇ ਨਾਲ ਨਾਲ ਇੱਕ ਖਬਰ ਆ ਰਹੀ ਹੈ ਜੀ ਸਤਨਾਮ ਸਿੰਘ ਕੈਂਥ ਦੇ ਮਾਮਲੇ ਚ। ਸਤਨਾਮ ਸਿੰਘ ਕੈਂਥ ਨੂੰ ਤਕਰੀਬਨ ਜਲੰਧਰ ਬੰਗਾ ਏਰੀਆ ਦੇ ਲੋਕ ਸਾਰੇ ਜਾਣਦੇ ਹੋਣਗੇ, ਪਰ ਮੈਂ ਦੱਸਦਾ ਜੀ ਸਾਬਕਾ MP ਹੈ ਜੀ ਸਤਨਾਮ ਸਿੰਘ ਕੈਂਥ, ਤੇ ਬਸਪਾ ਜਿਹਨੂੰ ਕਹਿੰਦੇ ਬਹੁਜਨ ਸਮਾਜ ਪਾਰਟੀ, ਉਹਦੇ ਤੇ 2 ਵਾਰ ਉਹ MLA ਵੀ ਰਹੇ, ਪਰ ਫੇਰ ਉਹਨਾਂ ਨੇ ਉਦੋਂ ਬਾਅਦ ਆਜ਼ਾਦ ਤੌਰ ਤੇ MP ਬਣੇ, ਫੇਰ ਉਹ ਕਾਂਗਰਸ ਚ ਮੂਵ ਹੋ ਗਏ, ਪਰ ਉਹ ਹਾਰ ਗਏ ਇਲੈਕਸ਼ਨ ਪਿਛਲੇ ਇਲੈਕਸ਼ਨਾਂ ਦੇ ਵਿੱਚ। ਪਰ ਉਹ ਕਹਿੰਦੇ ਆ ਜੀ ਉਹਨਾਂ ਦੀ ਦਿਮਾਗ ਦੀ ਨਸ ਫਟਣ ਕਾਰਨ ਕੁਝ ਕੁ ਦਿਨਾਂ ਤੋਂ ਹਸਪੀਟਲ ਦੇ ਵਿੱਚ ਸਨ, ਤੇ ਇਸ ਕਰਕੇ ਉਹ ਅੱਜ ਕੱਲ ਜਿਹੜੀ ਉਹਨਾਂ ਦੀ ਕੱਲ ਉਹਨਾਂ ਦੀ ਅਚਾਨਕ ਜਿਹੜੀ ਇਸ ਚੀਜ਼ ਚ ਮੌਤ ਹੋ ਗਈ ਹੈ ਜੀ ਬਿਮਾਰੀ ਤੋਂ ਬਾਅਦ। ਸੋ ਕਾਫੀ ਜਿਹੜਾ ਉਹਨਾਂ ਨੇ ਉਦਮ ਕੀਤਾ ਸੀ ਖਾਸ ਕਰਕੇ ਬਸਪਾ ਲਈ, ਤੇ ਬਸਪਾ ਦੇ ਗਿਣਤੀ ਦੇ ਹੀ ਜੇਤੂ ਰਹਿੰਦੇ ਸਨ ਜਿਨ੍ਹਾਂ ਚੋਂ ਸਤਨਾਮ ਕੈਂਥ ਆਪਣਾ ਜਿਹੜਾ 1985 ਤੋਂ ਬਾਅਦ ਦਾ ਜਿਹੜਾ ਆਪਣਾ ਜਿਹੜਾ ਸਿਆਸੀ ਜਿਹੜਾ ਉਹਨਾਂ ਨੇ ਕੀਤਾ ਸਫ਼ਰ ਉਹ ਬਸਪਾ ਤੇ ਕਾਂਗਰਸ ਨਾਲ ਰਹਿ ਕੇ ਕੀਤਾ, ਤੇ ਭਾਵੇਂ ਆਜ਼ਾਦ ਤੌਰ ਤੇ ਵੀ ਉਹ ਜਿੱਤੇ। ਸੋ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਜੀ। ਇੱਕ ਹੋਰ ਜਿਹੜੀ ਬੜੀ ਖਬਰ ਆ ਰਹੀ ਹੈ, ਮੁਫਲਸੀ ਚ ਦਮ ਤੋੜ ਗਿਆ ਆਸ਼ਿਕ। ਖਬਰ ਪੜ੍ਹ ਕੇ ਬੜੀ ਅਜੀਬ ਜਿਹਾ ਲੱਗਦਾ ਵੀ ਇਹ ਕੀ ਗੱਲ ਆ, ਪਰ ਮੈਂ ਦੱਸਦਾ ਜੀ ਇਹ ਉਹ ਆਸ਼ਿਕ ਸੀ ਜੀ ਜਿਹੜਾ ਕਿ ਜਿਸਨੇ ਕਿ ਦਮਾ ਦਮ ਮਸਤ ਕਲੰਦਰ ਗੀਤ ਨੂੰ ਮਿਊਜ਼ਿਕ ਦਿੱਤਾ ਸੀ, ਉਹਦੀ ਜਿਹੜੀ ਵਰਲਡ ਫੇਮਸ ਜਿਹੜੀ ਧੁਨ ਆ ਉਹ ਬਣਾਉਣ ਵਾਲਾ ਸੀ ਜੀ ਆਸ਼ਿਕ ਹੁਸੈਨ, ਤੇ ਉਹ ਕਹਿੰਦੇ ਬੜੀ ਗੁਰਬਤ ਦੀ ਜ਼ਿੰਦਗੀ ਦੇ ਵਿੱਚ ਜਿਉਂ ਰਿਹਾ ਸੀ, ਉਹਦੇ ਜਿਹੜੇ ਜਵਾਕ ਆ ਉਹ ਰੇਹੜੀ ਲਾਉਂਦੇ ਆ ਤੇ ਖੁਦ ਵੀ ਬਹੁਤ ਗਰੀਬੀ ਸੀ, ਤੇ ਕੱਲ ਉਹਨਾਂ ਦੇ ਮੁੰਡੇ ਨੇ ਕਿਹਾ ਵੀ ਜੇ ਕਹਿੰਦਾ ਵੀ ਸਿਰਫ 1 ਸੈਂਟ ਵੀ ਇੱਕ ਗਾਇਕ ਆਪਦੀ ਕਮਾਈ ਚੋਂ ਮੇਰੇ ਪਿਓ ਨੂੰ ਦੇ ਦਿੰਦਾ ਤਾਂ ਕਹਿੰਦਾ ਮੇਰੇ ਪਿਓ ਦੀ ਇਹ ਹਾਲਤ ਨਾ ਹੁੰਦੀ, ਏਦਾਂ ਨਾ ਉਹਨੂੰ ਜ਼ਿੰਦਗੀ ਗੁਜ਼ਾਰਨੀ ਪੈਂਦੀ। ਬਹੁਤ ਸਾਰੀਆਂ ਫਿਲਮਾਂ ਚ ਅਨਾਇਤ ਭੱਟੀ, ਨੁਸਰਤ ਫਤਿਹ ਅਲੀ ਖਾਨ, ਰੇਸ਼ਮਾ, ਰੂਣਾ ਲੈਲਾ, ਜਸਵਿੰਦਰ ਨਰੂਲਾ ਤੋਂ ਰਹਿ ਕੇ ਪਤਾ ਨੀ ਕਿੰਨੇ ਕੁ ਲੋਕਾਂ ਨੇ ਗੀਤ ਗਾ ਕੇ ਆਪਦੀ ਰੋਜੀ ਰੋਟੀ ਚਲਾਈ, ਦਮਾ ਦਮ ਮਸਤ ਕਲੰਦਰ ਤੁਸੀਂ ਵੀ ਸੁਣਿਆ ਹੋਣਾ, ਪਰ ਉਹਦਾ ਰਚੇਤਾ ਇੱਕ ਗੁਰਬਤ ਦੀ ਜ਼ਿੰਦਗੀ ਜਿਉਂ ਕੇ ਜਿਹੜਾ ਉਹ ਇਸ ਦੁਨੀਆਂ ਤੋਂ ਚਲਾ ਗਿਆ ਜੀ। ਸੋ ਬੜਾ ਦੁਖਦਾਈ ਖਬਰ ਆ ਰਹੀ ਹੈ ਜੀ, ਇਸ ਕਰਕੇ ਅਸੀਂ ਕੀ ਕਰਦੇ ਨਾ, ਅਸੀਂ ਲਕੀਰਾਂ ਨੂੰ ਪਿੱਟਣ ਚ ਵਿਸ਼ਵਾਸ ਰੱਖਦੇ ਹਾਂ, ਅਸੀਂ ਜਿਉਂਦੀਆਂ ਚੀਜ਼ਾਂ ਦੇ ਜਿਹੜੀ ਉਹਨਾਂ ਨੂੰ ਸਾਂਭ ਸੰਭਾਲ ਨਹੀਂ ਕਰਦੇ, ਪਰ ਜਦੋਂ ਉਹ ਬੀਤ ਜਾਂਦੀਆਂ ਉਦੋਂ ਬਾਅਦ ਅਸੀਂ ਬੁੱਤ ਲਵਾਉਣ ਦੇ ਵਿੱਚ ਬੜਾ ਵਿਸ਼ਵਾਸ ਰੱਖਦੇ ਹਾਂ। ਉਧਰ ਪਦਮਾਵਤੀ ਫਿਲਮ ਦੇ ਮਾਮਲੇ ਚ ਬੜੀ ਜਿਹੜੀ ਰੌਲਾ ਚੱਲ ਰਿਹਾ ਸੀਗਾ, ਉਹਨੂੰ ਕਿਤੇ ਨਾ ਕਿਤੇ ਬਰਾਮ ਲੱਗਿਆ, ਫਿਲਮ ਦਾ ਨਾਂ ਪਦਮਾਵਤ ਕਰ ਦਿੱਤਾ ਗਿਆ ਬਦਲ ਕੇ ਜੀ ਪਦਮਾਵਤੀ ਤੋਂ, ਤੇ ਕਿਉਂਕਿ ਇਹ ਇੱਕ ਉਪਨਾਸ ਦੇ ਆਧਾਰ ਤੇ ਬਣੀ ਹੋਈ ਫਿਲਮ ਆ, ਉਹਦਾ ਨਾਂ ਹੀ ਉਪਨਾਸ ਦਾ ਨਾਂ ਹੀ ਪਦਮਾਵਤ ਸੀ, ਤਾਂ ਉਹ ਪਦਮਾਵਤ ਹੀ ਫਿਲਮ ਦਾ ਨਾਂ ਰੱਖ ਦਿੱਤਾ ਗਿਆ। ਸੋ ਇਸ ਕਰਕੇ ਫਿਲਮ ਨੂੰ ਹੁਣ ਰਿਲੀਜ਼ ਕਰਨ ਲਈ ਕੁਝ ਸ਼ਰਤਾਂ ਦੇ ਉੱਤੇ ਜਿਹੜੀ ਹਾਮੀ ਭਰ ਦਿੱਤੀ ਹੈ, ਤੇ 25 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਆ। ਮੈਂ ਤਾਂ ਇਹ ਸੋਚ ਰਿਹਾ ਸੀ ਵੀ ਕਈ ਆਏ ਵਾਰੀ ਜਦੋਂ ਵੀ ਇੰਡੀਆ ਜਾਈਦਾ ਕੋਈ ਨਾ ਕੋਈ ਇਹੋ ਜਿਹਾ ਸੱਪ ਨਿਕਲਿਆ ਹੁੰਦਾ ਜਿਹਦੇ ਨਾਲ ਸੜਕਾਂ ਤੇ ਜਾਮ ਲੱਗ ਜਾਂਦੇ ਆ, ਪਥਰਾਓ ਹੋਣ ਲੱਗ ਜਾਂਦਾ, ਤੇ ਮਹਾਤੜ ਦੇ ਜਿਹੜੇ 10-20 ਦਿਨ ਹੁੰਦੇ ਆ ਉਹ ਪਥਰਾਓ ਤੇ ਸੜਕਾਂ ਤੋਂ ਇੱਧਰ ਉੱਧਰ ਦੀ ਬਚ ਬਚਾ ਕੇ ਨਿਕਲਦਿਆਂ ਤੇ ਲੰਘ ਜਾਂਦੇ ਆ, ਤੇ ਮੈਂ ਤਾਂ ਦੇਖ ਰਿਹਾ ਸੀ ਵੀ ਐਤਕੀ ਕਿਹੜਾ ਮੁੱਦਾ ਹੋਊਗਾ ਜਿਹੜਾ ਸਾਨੂੰ ਅੜਿੱਕੇ ਲਾਊਗਾ। ਪਰ ਦੇਖਦੇ ਹਾਂ ਜੀ, ਕਹਿੰਦੇ ਪਦਮਾਵਤ ਦਾ ਜਿਹੜਾ ਮੁੱਦਾ ਸੁਲਝਾ ਲਿਆ ਗਿਆ ਤੇ ਉਮੀਦ ਆ ਵੀ ਇਹਦੇ ਨਾਲ ਕਿਤੇ ਨਾ ਕਿਤੇ ਹੁਣ ਸ਼ਾਂਤੀ ਕਾਇਮ ਰਹੂਗੀ ਤੇ ਲੋਕ ਫਿਲਮ ਦੇਖ ਲੈਣਗੇ। ਪਰ ਸਾਡੇ ਲੋਕ ਕੀ ਆ ਨਾ, ਇੱਕ ਪਹਿਲੀ ਗੱਲ ਤਾਂ ਇਹ ਆ ਵੀ ਸਾਡੇ ਫਿਲਮੀ ਲੋਕ ਆ ਜਿਹੜੇ ਉਹਨਾਂ ਕੋਈ ਵੀ ਮਸਲੇ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਟੇਢੀ ਬਿੰਗੀ ਗੱਲ ਕਰਕੇ, ਇਤਿਹਾਸਿਕ ਕਰੈਕਟਰਾਂ ਨਾਲ ਛੇੜਖਾਨੀ ਕਰਕੇ ਕੁਛ ਨਾ ਕੁਛ ਟੇਢਾ ਬਿੰਗਾ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਉਹੀ ਕਾਰਨ ਆ ਫਿਰ ਲੋਕਾਂ ਨੂੰ ਜਿਹੜਾ ਉਹਦੇ ਖਿਲਾਫ਼ ਜਿਹੜਾ ਰੋਹ ਬਣਾਉਣਾ ਪੈਂਦਾ। ਉਹ ਰੋਹ ਲੋਕ ਤਾਂ ਚਾਹੁਣ, ਲੋਕਾਂ ਨੂੰ ਤਾਂ ਲੱਗਦਾ ਵੀ ਸਾਡੀ ਜਿੱਤ ਆ, ਅਸੀਂ ਰੋਹ ਬਣਾ ਰਹੇ ਹਾਂ ਇਸ ਚੀਜ਼ ਦੇ, ਪਰ ਅਸਲ ਦੇ ਵਿੱਚ ਉਹਨਾਂ ਦੀ ਫਿਲਮ ਦੀ ਹੀ ਮਸ਼ਹੂਰੀ ਕਰ ਰਹੇ ਹੁੰਦੇ ਆ ਬੜੀ ਜ਼ੋਰਾਂ ਸ਼ੋਰਾਂ ਨਾਲ। ਸੋ ਉਹ ਇੱਕ ਕਾਰਨ ਬਣਦਾ। ਤੇ ਦੂਜੇ ਪਾਸੇ ਮੈਂ ਨਾ ਇੱਥੇ ਖਬਰਾਂ ਦੇ ਨਾਲ ਨਾਲ ਇੱਕ ਗੱਲ ਦੱਸਦਿਆਂ ਜੀ ਵੀ ਅਮਰਨਦੀਪ ਸਿੰਘ ਸਿੱਧੂ ਸਿਡਨੀ ਦੇ ਵਿੱਚ ਮੌਜੂਦ ਆ ਪਿਛਲੇ ਕੱਲ ਪਰਸੋਂ ਤੋਂ, ਤੇ ਉਹ ਸਿੱਖ ਖੇਡਾਂ ਦੀ ਪ੍ਰਮੋਸ਼ਨਲ ਟੂਰ ਦੇ ਉੱਤੇ ਵੀ ਆ, ਸਿੱਖ ਖੇਡਾਂ ਲਈ ਫੰਡ ਵੀ ਰੇਜ਼ ਕਰ ਰਹੇ ਆ। ਮੈਂ ਸਿਡਨੀ ਵਸਦੇ ਸਾਰੇ ਸੱਜਣਾਂ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਜ਼ਰੂਰੀ ਨਹੀਂ ਵੀ ਤੁਸੀਂ ਧਨ ਨਾਲ ਹੀ ਹੈਲਪ ਕਰਨੀ ਆ, ਤੁਸੀਂ ਮਨ ਨਾਲ ਵੀ ਜੁੜ ਸਕਦੇ ਹੋ, ਤੁਸੀਂ ਧਨ ਨਾਲ ਵੀ ਜੁੜ ਸਕਦੇ ਹੋ। ਸੋ ਬੇਨਤੀ ਹੈ ਵੀ ਜਿਹਦੇ ਕੋਲੇ ਵੀ ਅਮਨਦੀਪ ਦਾ ਨੰਬਰ ਹੈਗਾ ਪਲੀਜ਼ ਤੁਸੀਂ ਉਹ ਕਾਲ ਕਰ ਲਓ, ਜੇ ਨਹੀਂ ਨੰਬਰ ਹੈਗਾ ਤੁਸੀਂ ਆਨਲਾਈਨ ਲੈ ਲਓ। ਨਹੀਂ ਮੈਂ ਦੱਸ ਦਿੰਦਾ 0431931305 ਉਹਨਾਂ ਦਾ ਨੰਬਰ ਆ। ਉਹ ਅਗਲਾ ਆਉਣ ਵਾਲੇ 3-4 ਦਿਨ 5 ਦਿਨ ਸਿਡਨੀ ਚ ਹੈ। ਤੁਹਾਨੂੰ ਉਹਨਾਂ ਨੂੰ ਇਕੱਲਿਆਂ ਨੂੰ ਸਾਰਿਆਂ ਕੋਲੇ ਜਾਣਾ ਮੈਨੂੰ ਲੱਗਦਾ ਔਖਾ ਹੋ ਸਕਦਾ। ਸੋ ਕੋਸ਼ਿਸ਼ ਕਰੋ, ਉਹਨਾਂ ਨੂੰ ਕਾਲ ਕਰੋ ਤੇ ਉਹਨਾਂ ਨੂੰ ਮਿਲੋ ਤੇ ਉਹਨਾਂ ਨੂੰ ਆਪਦੀਆਂ ਸੇਵਾਵਾਂ ਬਾਰੇ ਦਰਜ ਕਰਾਓ। ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਪੈਸੇ ਦਿਓ, ਪੈਸੇ ਵੀ ਜੇ ਤੁਸੀਂ ਦੇਣਾ ਚਾਹੁੰਦੇ ਹੋ ਫੰਡ ਦਿਓ, ਪਰ ਤੁਸੀਂ ਉਹਨਾਂ ਨੂੰ ਤਾਣ ਮਾਣ ਧਨ ਦੀ ਸੇਵਾ ਤਿੰਨਾਂ ਚੋਂ ਕੋਈ ਵੀ ਸੇਵਾ ਜ਼ਰੂਰ ਲਓ। ਐਡਲੇਟ ਦੀਆਂ ਖੇਡਾਂ ਕਾਮਯਾਬ ਹੋਣ ਦਾ ਇੱਕ ਵੱਡਾ ਕਾਰਨ ਇਹ ਸੀ ਵੀ ਇਹਦੇ ਚ ਵਲੰਟੀਅਰ ਸੱਜਣਾਂ ਮਿੱਤਰਾਂ ਨੇ ਜਿਹੜੀ ਆਪਦਾ ਸ਼ਰਮ ਦਾਨ ਕੀਤਾ, ਜਿਹਨੂੰ ਕੰਮ ਦਾਨ ਕੀਤਾ। ਤੇ ਸੋ ਇਸ ਕਰਕੇ ਜਿੰਨੇ ਵੀ ਅਰਮਨ ਰੇਡੀਓ ਦੇ ਲਿਸਨਰਸ ਆ, ਉਹਨਾਂ ਨੂੰ ਬੇਨਤੀ ਆ ਵੀ ਅਮਨਦੀਪ ਹੋਰਾਂ ਨੂੰ ਜ਼ਰੂਰ ਕਾਲ ਕਰ ਲਿਓ ਜੀ ਅੱਜ ਤੇ ਕੱਲ ਦੇ ਵਿੱਚ, ਤਾਂ ਕਿ ਤੁਸੀਂ ਉਹਨਾਂ ਨਾਲ ਨੂੰ ਆਪਣਾ ਨਾਂ ਦਰਜ ਕਰਾ ਸਕੋ। ਜੇ ਉਹਨਾਂ ਨੂੰ ਮਿਲ ਸਕਦੇ ਹੋ ਤਾਂ ਜ਼ਰੂਰ ਮਿਲ ਕੇ ਆਇਓ ਤੇ ਉਹ ਸਪੈਸ਼ਲ ਸਿਰਫ ਤੇ ਸਿਰਫ ਸਿਡਨੀ ਸਿੱਖ ਖੇਡਾਂ ਜਿਹੜੀਆਂ ਕਿ 31 ਮਾਰਚ 1-2 ਅਪ੍ਰੈਲ ਨੂੰ ਹੋ ਰਹੀਆਂ ਜੀ। ਸੋ ਉਹਨਾਂ ਦੀ ਤਿਆਰੀ ਦੇ ਉੱਤੇ ਗਏ ਹੋਏ ਆ। ਸੋ ਬੇਲਾ ਇੱਕ ਵਾਰ ਫੇਰ ਬ੍ਰੇਕ ਦਾ ਹੋ ਗਿਆ ਸਨੇਹ ਦੇ ਨਾਲ ਹੀ, ਤੇ ਬਾਕੀ ਦੀਆਂ ਖਬਰਾਂ ਤੇ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ। ਸੋ ਜੁੜੇ ਰਹੋ ਤੁਸੀਂ ਹਰਮਨ ਰੇਡੀਓ ਦੇ ਨਾਲ।
ਰੱਬ ਦਾ ਰੂਪ ਜਿਨ੍ਹਾਂ ਨੂੰ ਪੁੱਤਾਂ ਤੋਂ ਵੱਧ ਕੇ ਹੋਈਆਂ ਪੁੱਤਰ ਮਿੱਠੜੇ ਮੇਵੇ ਨੇ ਤੇ ਧੀਆਂ ਵੀ ਸਰ ਦਾ ਤਾਜ ਨੇ। ਬਹੁਤ ਖੂਬਸੂਰਤ ਗੀਤ ਗਾਇਆ ਜੀ। ਕਹਿੰਦੇ ਨੀ ਹੁੰਦੇ ਅਸੀਂ ਸੋਏ ਗੱਲ ਕਰ ਰਹੇ ਸੀ ਵੀ ਚੰਗੇ ਗੀਤ ਨੀ ਆ ਰਹੇ, ਤੇ ਚੰਗੇ ਗੀਤ ਆ ਰਹੇ ਆ ਤੇ ਪਰ ਬਹੁਤ ਘੱਟ ਆ ਰਹੇ ਆ। ਸੋ ਇਹੋ ਜਿਹੇ ਗੀਤ ਜੇ ਆਉਂਦੇ ਆ ਤਾਂ ਇਹਨਾਂ ਦਾ ਸਵਾਗਤ ਕਰਨਾ ਬਣਦਾ। ਸੋ ਬਹੁਤ ਖੂਬਸੂਰਤ, ਪਤਾ ਨੀ ਕਿਹੜੇ ਗਾਇਕ ਨੇ ਗਾਇਆ, ਮੈਂ ਜ਼ਰੂਰ ਇਹਦੀ ਡਿਟੇਲ ਲੈ ਕੇ ਦੱਸਦਾਂਗਾ। ਰਣਵੀਰ ਸਿੰਘ, ਅੱਛਾ ਜੀ ਰਣਵੀਰ ਸਿੰਘ ਨਵਾਂ ਗਾਇਕ ਆ ਜੀ। ਚਲੋ ਜਿਨ੍ਹਾਂ ਨੇ ਗਾਇਆ ਬਹੁਤ ਖੂਬਸੂਰਤ ਗੀਤ ਗਾਇਆ, ਸੋ ਵਧਾਈ ਦਾ ਪਾਤਰ ਆ ਜੀ ਨੌਜਵਾਨ, ਤੇ ਸਾਨੂੰ ਸਵਾਗਤ ਕਰਨਾ ਬਣਦਾ ਜੀ ਇਹਨਾਂ ਇਹਨਾਂ ਨੌਜਵਾਨਾਂ ਦਾ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਵੀ ਇਹੋ ਜਿਹੇ ਗੀਤ ਗਾਉਂਦੇ ਆ। ਸੋ ਖਬਰਾਂ ਦੀ ਦੁਨੀਆਂ ਦੇ ਵਿੱਚ ਆਪਾਂ ਚੱਲ ਰਹੇ ਸੀ ਜੀ, ਤੇ ਖਬਰ ਅੱਗੇ ਇੱਕ ਆ ਰਹੀ ਹੈ ਜੀ, ਜਿਹੜਾ 19 ਸਾਲਾ ਜਿਹੜਾ ਵਰਲਡ ਕੱਪ ਚੱਲ ਰਿਹਾ, ਤੇ ਉਹ ਵਰਲਡ ਕੱਪ ਦੇ ਵਿੱਚ ਸਾਨੂੰ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਬੰਨੀ ਵੀ ਅਸੀਂ ਝਾਕ ਰਹੇ ਸੀ, ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਕਮਾਂਡ ਆ ਉਹ ਇੱਕ ਪੰਜਾਬੀ ਨੌਜਵਾਨ ਦੇ ਹੱਥ ਚ, ਜੈਸਨ ਸਿੰਘ, ਜਸਕੀਰਤ ਸੰਘਾ ਜਿਹੜੇ ਉਹਨਾਂ ਦੇ ਹੱਥ ਆ ਜੀ। ਤੇ ਜਸਕੀਰਤ ਹੋਰਾਂ ਦਾ ਕੱਲ ਜਿਹੜਾ ਪਹਿਲਾ ਹੀ ਮੈਚ ਉਹ ਭਾਰਤ ਨਾਲ ਭਿੜਿਆ, ਪਰ ਭਾਰਤ ਦੀ ਟੀਮ ਜਿਹੜੀ ਕਿਤੇ ਨਾ ਕਿਤੇ ਆਸਟ੍ਰੇਲੀਆ ਦੇ ਉੱਤੇ ਬਹੁਤ ਹੀ ਹੈਵੀ ਸਾਬਤ ਹੋਈ, ਤੇ 100 ਰਨ ਨਾਲ ਜਿਹੜਾ ਮੈਚ ਆ ਭਾਰਤ ਨੇ ਜਿਹੜਾ ਆਸਟ੍ਰੇਲੀਆ ਤੋਂ ਜਿੱਤ ਲਿਆ ਜੀ। ਪਰ ਪਹਿਲਾ ਮੈਚ ਸੀ ਜੀ, ਹਜੇ ਕੋਈ ਟੂਰਨਾਮੈਂਟ ਦਾ ਉਹ ਨਹੀਂ ਹੋ ਗਿਆ, ਪਰ ਕੋਸ਼ਿਸ਼ ਹੈ ਜੀ ਸਾਡੀ ਜਿਹੜੀ ਦਿਲੀ ਭਾਵਨਾਵਾਂ ਜਿੱਥੇ ਆਪਦੇ ਜਨਮ ਭੂਮੀ ਨਾਲ ਆ, ਉੱਥੇ ਕਿਤੇ ਨਾ ਕਿਤੇ ਕਰਮ ਭੂਮੀ ਨਾਲ ਵੀ ਸਾਡੀ ਭਾਵਨਾਵਾਂ ਜੁੜੀਆਂ ਹੋਈਆਂ, ਤੇ ਸਾਨੂੰ ਲੱਗਦਾ ਵੀ ਜਿਹੜੀ ਇੱਥੋਂ ਦੀ ਕਰਮ ਭੂਮੀ ਦੇ ਵਿੱਚ ਜਿਹੜੀ ਜੈਸਨ ਸਿੰਘ ਆ, ਜੈਸਨ ਸੰਘਾ, ਉਹ ਕੋਈ ਨਾ ਕੋਈ ਵਧੀਆ ਰੋਲ ਅਦਾ ਕਰਨਗੇ, ਤੇ ਆਪਣੇ ਆਉਣ ਵਾਲੇ ਭਵਿੱਖ ਦੇ ਪੰਜਾਬੀਆਂ ਲਈ ਜਾਂ ਆਉਣ ਵਾਲੇ ਬੱਚਿਆਂ ਲਈ ਰੋਲ ਮਾਡਲ ਸਾਬਤ ਹੋਣਗੇ। ਨੌਜਵਾਨ ਆ ਜੀ, ਸਿਰਫ 18 ਸਾਲ ਉਮਰ ਆ, ਤੇ ਸਾਨੂੰ ਮਾਣ ਆ ਸਾਡੇ ਇਹ ਨੌਜਵਾਨਾਂ ਤੇ ਜਿਨ੍ਹਾਂ ਨੂੰ ਇੰਨੀ ਛੇਤੀ ਨਾਲ ਆਸਟ੍ਰੇਲੀਆ ਦੇ ਜਿੱਥੇ ਕਿ ਨਵੀਂ ਆਮਦ ਆ, ਤੇ ਪਰ ਜਿਹੜੀ ਮੇਨ ਸਟ੍ਰੀਮ ਤੇ ਮੇਨ ਟੀਮ ਦੇ ਵਿੱਚ ਹਿੱਸਾ ਹੀ ਨਹੀਂ ਬਣਨਾ, ਉਹਦੀ ਕਪਤਾਨੀ ਕਰਨੀ ਬਹੁਤ ਵੱਡੀ ਗੱਲ ਆ। ਸੋ ਵਰਲਡ ਕੱਪ ਚੋਂ ਇਹ ਖਬਰ ਆ ਰਹੀ ਸੀ ਜੀ। ਦੂਜੇ ਪਾਸੇ ਮਾਘੀ ਦੇ ਮੇਲੇ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਮਾਘੀ ਦੇ ਮੇਲੇ ਦੇ ਵਿੱਚ ਜਿਹੜਾ ਕੀ ਕਹਿੰਦੇ ਨੀ ਹੁੰਦੇ ਜੋੜੇ ਤੋੜ ਵਿਸਾਖੀ ਮੇਲਾ ਮੁਕਤਸਰ ਦਾ, ਲੋਕ ਇਹ ਅਕਸਰ ਇੱਕ ਉਦਾਹਰਣ ਸਾਡੇ ਦਿੱਤੀ ਜਾਂਦੀ ਸੀਗੀ ਮਾਲਵੇ ਦੇ ਵਿੱਚ, ਤੇ ਕੱਲ ਮਾਘੀ ਦੇ ਮੇਲੇ ਦੇ ਵਿੱਚ ਬਹੁਤ ਸ਼ਰਧਾਲੂ ਜਿਹੜੇ ਨਤਮਸਤਕ ਹੋਏ ਆ ਜੀ ਆ ਕੇ। ਢਾਡੀ ਜਥਿਆਂ ਨੇ ਬਹੁਤ ਸਾਰੀ ਸੰਗਤ ਕੇ ਗੁਰੂ ਦਾ ਇਤਿਹਾਸ ਜਿਹੜਾ ਸੁਣਾਇਆ, ਦੇਸ਼ ਵਿਦੇਸ਼ ਤੋਂ ਕਹਿੰਦੇ ਲੱਖਾਂ ਲੋਕਾਂ ਨੇ ਜਿਹੜੀ ਹਾਜ਼ਰੀ ਭਰੀ ਤੇ ਪਵਿੱਤਰ ਸਰੋਵਰ ਜਿਹੜੇ ਇਸ਼ਨਾਨ ਕੀਤੇ। ਕਾਫੀ ਔਖਾ ਹੁੰਦਾ ਜੀ ਠੰਡ ਚ ਮਾਘੀ ਦੇ ਮੇਲੇ ਦੇ ਵਿੱਚ ਜਿਹੜਾ ਇਸ਼ਨਾਨ ਕਰਨਾ, ਪਰ ਲੋਕ ਉੱਥੇ ਪਹੁੰਚੇ ਆ, ਤੇ ਇੱਕ ਚੀਜ਼ ਜਿਹੜੀ ਮਾਘੀ ਦੇ ਮੇਲੇ ਲਈ ਮਸ਼ਹੂਰ ਇਹ ਆ ਵੀ ਮਾਘੀ ਦੇ ਮੇਲੇ ਦੇ ਉੱਤੇ ਮੀਂਹ ਜ਼ਰੂਰ ਆਉਂਦਾ, ਪਰ ਮੈਂ ਕੱਲ ਦੇਖ ਰਿਹਾ ਸੀ ਜਿੱਥੇ ਵੀ ਕਵਰੇਜ ਦੇਖ ਰਿਹਾ ਸੀ, ਬੜਾ ਨੀਲਾ ਤੇ ਸਾਫ਼ ਆਸਮਾਨ ਕੱਲ ਦਿਖਾਈ ਦੇ ਰਿਹਾ ਸੀ। ਪਤਾ ਨੀ ਜੇ ਵੇਲੇ ਕੁ ਵੇਲੇ ਮੀਂਹ ਆਇਆ ਹੋਵੇ ਤੇ ਆਪਦਾ ਜਿਹੜਾ ਸ਼ਗਨ ਨਵਾਇਆ ਹੋਵੇ, ਤੇ ਪਰ ਕੁੱਲ ਮਿਲਾ ਕੇ ਜਿਹੜਾ ਕੱਲ ਮੈਂ ਦੇਖਿਆ ਵੀ ਮੌਸਮ ਸਾਫ ਸੁਥਰਾ ਰਿਹਾ। ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਿਹਾ ਜੀ, ਕਹਿੰਦੇ ਧਾਰਮਿਕ ਮੇਲਿਆਂ ਚ ਸਿਆਸਤ ਨਾ ਹੋਵੇ, ਬਸ ਜੀ ਇਹੀ ਤਾਂ ਰੌਲਾ ਸੀ। ਪਰ ਕੱਲ ਉਹਨਾਂ ਨੇ ਮੁਕਤਸਰ ਦੇ ਵਿੱਚ ਇੱਕ ਜਿਹੜੀ ਸੰਬੋਧਨ ਕੀਤਾ ਕਿਤੇ ਨਾ ਕਿਤੇ, ਪਰ ਉਹ ਕਾਨਫਰੰਸ ਨਹੀਂ ਸੀ ਕੀਤੀ ਜਿਵੇਂ ਅੱਗੇ ਕੀਤੇ ਜਾਂਦੀਆਂ ਸਨ, ਪਰ ਕੱਲ ਉਹਨਾਂ ਨੇ ਫੇਰ ਵੀ ਇਹ ਕਿਤੇ ਨਾ ਕਿਤੇ ਕੀਤੀ ਆ, ਮੀਟਿੰਗ ਕੀਤੀ ਆ, ਪਰ ਉਸ ਪੱਧਰ ਦੀਆਂ ਕਾਨਫਰੰਸਾਂ ਨਹੀਂ ਕੀਤੀਆਂ। ਸੋ ਮਾਘੀ ਦਾ ਮੇਲਾ ਹੋਇਆ ਚਾਹੇ ਉਹ ਵਿਸਾਖੀ ਹੋਈ, ਤੇ ਉਹਨੂੰ ਸਿਆਸੀਕਰਨ ਕਰਨਾ ਕਿਤੇ ਨਾ ਕਿਤੇ ਬਹੁਤ ਹਾਨੀਕਾਰਕ ਸੀ, ਤੇ ਜਿਹਨੂੰ ਉਹਨਾਂ ਨੇ ਸਾਰਿਆਂ ਨੇ ਇੱਕ ਸੁਰ ਹੋ ਕੇ ਇਸ ਚੀਜ਼ ਨੂੰ ਕਿਹਾ ਵੀ ਨਹੀਂ ਏਦਾਂ ਨਹੀਂ ਹੋਣਾ ਚਾਹੀਦਾ। ਸੋ ਅੱਗੇ ਜੇ ਗੱਲ ਕਰੀਏ ਤਾਂ ਜਿਹੜੀ ਅਬਦੁਲ ਕਲਾਮ ਹੋਰਾਂ ਦੇ ਮਾਮਲੇ ਚ ਇੱਕ ਬੜੀ ਵਧੀਆ ਗੱਲ ਸਾਹਮਣੇ ਆ ਰਹੀ ਆ। ਮੈਂ ਬਹੁਤ ਵੱਡਾ ਫੈਨ ਆ ਜੀ ਅਬਦੁਲ ਕਲਾਮ ਦਾ, ਤੇ ਉਹਨਾਂ ਦੀ ਜਿਹੜੀਆਂ ਆਪਣੀ ਬਾਇਓਗ੍ਰਾਫੀ ਜਿਵੇਂ ਅਗਨੀ ਦੀ ਉਡਾਨ ਬੜੀ ਖੂਬਸੂਰਤ ਬਾਇਓਗ੍ਰਾਫੀ ਸੀ, ਤੇ ਉਹਨਾਂ ਦੇ ਮਾਮਲੇ ਚ ਅੱਜ ਖਬਰ ਆ ਰਹੀ ਹੈ ਵੀ ਸਾਬਕਾ ਰਾਸ਼ਟਰਪਤੀ ਜਾਂ ਮਿਜ਼ਾਈਲ ਮੈਨ ਡਾਕਟਰ APJ ਅਬਦੁਲ ਕਲਾਮ ਦੀ ਜੀਵਨੀ ਅਗਨੀ ਪੱਖ ਦੇ ਕੁਝ ਹਿੱਸੇ ਅੰਗਰੇਜ਼ੀ ਪਾਠ ਪੁਸਤਕ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਕੇਂਦਰੀ ਸਿੱਖਿਆ ਸਲਾਹਕਾਰ ਬੋਰਡ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਨੂੰ ਇਹ ਸੁਝਾਅ ਦੇ ਸਕਦਾ ਹੈ। ਖੇਤਰ ਦੇ ਸੂਬਾ ਸਰਕਾਰ ਦੇ ਸਲਾਹ ਦੇਣ ਵਾਲੀ ਭਾਰਤ ਦੀ ਸਰਵਉੱਚ ਸੰਸਥਾ ਹੈ, ਤੇ ਕਹਿੰਦੇ ਛੇਤੀ ਹੀ ਇਹ ਬੈਠਕ ਕਰਕੇ ਜਿਹੜੀ ਸਲਾਹ ਦੇ ਰਿਹਾ। ਮੈਨੂੰ ਲੱਗਦਾ ਵੀ ਕੁਝ ਕੁ ਚੀਜ਼ਾਂ ਚ ਅਸੀਂ ਦੇਰੀ ਕਰ ਜਾਂਦੇ ਹਾਂ। ਇਹ ਮਿਜ਼ਾਈਲ ਮੈਨ ਆ ਜਿਹੜਾ ਜਿਉਂਦੇ ਜੀ ਆਪਦੇ ਆਪ ਨੂੰ ਸਾਬਤ ਕਰ ਚੁੱਕਿਆ ਸੀ, ਸਾਬਤ ਕੀਤਾ, ਤੇ ਉਹਨਾਂ ਬਾਰੇ ਜੇ ਸਕੂਲਾਂ ਦੇ ਵਿੱਚ ਨਹੀਂ ਕੁਛ ਪੜ੍ਹਾਇਆ ਜਾਂਦਾ, ਤੇ ਸਕੂਲਾਂ ਦੇ ਵਿੱਚ ਉਹ ਜਿਹੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਜਿਹੜੇ ਮਿਥਿਹਾਸ ਆ, ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਵੀ ਇਤਿਹਾਸ ਹੈ ਕਿ ਮਿਥਿਹਾਸ ਆ, ਤੇ ਉਹ ਉਹਨਾਂ ਚੀਜ਼ਾਂ ਨੂੰ ਅਸੀਂ ਪੜ੍ਹਾਉਣੇ ਆ ਸਕੂਲਾਂ ਦੇ ਵਿੱਚ, ਤਾਂ ਉਹ ਚੀਜ਼ਾਂ ਅਸੀਂ ਕਿਤੇ ਨਾ ਕਿਤੇ ਜਿਹੜੀ ਕਹਿ ਸਕਦੇ ਹਾਂ ਵੀ ਬੱਚਿਆਂ ਨੂੰ ਆਉਣ ਵਾਲੀ ਪਨੀਰੀ ਨੂੰ ਸਹੀ ਤਿਆਰ ਨਹੀਂ ਕਰ ਰਹੇ, ਕੋਈ ਨਾ ਕੋਈ ਉੱਥੇ ਜ਼ਰੂਰ ਸਾਡੇ ਚ ਕਮੀ ਆ, ਚਾਹੇ ਅਸੀਂ ਸਿਆਸੀ ਲਾਹਾ ਲੈ ਕੇ ਇਹੋ ਜਿਹੀਆਂ ਮਿਥਿਹਾਸਿਕ ਚੀਜ਼ਾਂ ਪੜ੍ਹਾ ਰਹੇ ਹਾਂ, ਜਿਹੜੇ ਅਸਲੀ ਹੀਰੋ ਆ ਰੀਅਲ ਹੀਰੋ ਉਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਮਿਸ ਕਰ ਰਹੇ ਹਾਂ। ਮੈਂ ਮੇਰੇ ਯਾਦ ਆ ਕਾਫੀ ਦਿਨ ਚਿਰ ਪਹਿਲਾਂ ਮੈਂ ਇੱਕ ਸਾਰਾਗੜੀ ਦੇ ਇੱਕ ਫੰਕਸ਼ਨ ਦੇ ਉੱਤੇ ਇੱਕ ਲੈਕਚਰ ਦਿੱਤਾ ਸੀ, ਤੇ ਉੱਥੇ ਅਚਾਨਕ ਮੈਨੂੰ ਕਿਹਾ ਗਿਆ ਵੀ ਤੁਸੀਂ ਕੁਝ ਬੋਲੋ, ਤਾਂ ਮੇਰੇ ਉੱਥੇ ਇੱਕੋ ਗੱਲ ਆਈ ਸੀ ਵੀ ਮੈਨੂੰ ਸਮਝ ਨਹੀਂ ਆਉਂਦੀ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਸਾਡੀਆਂ ਮਾਵਾਂ ਨੂੰ, ਸਿੱਖ ਬੱਚਿਆਂ ਦੀਆਂ ਮਾਵਾਂ ਨੂੰ ਸ਼ਕਤੀਮਾਨ ਜਾਂ ਸਪਾਈਡਰਮੈਨ ਜਾਂ ਉਹ ਚੀਜ਼ਾਂ ਬੱਚਿਆਂ ਨੂੰ ਦਿਖਾਉਣ ਦੀ ਜਾਂ ਬੱਚਿਆਂ ਨੂੰ ਜੋੜਨ ਦੀ ਕੀ ਲੋੜ ਆ, ਕਿਉਂਕਿ ਸਿੱਖ ਕੌਮ ਕੋਲੇ ਤਾਂ ਇਹੋ ਜਿਹੇ ਕਰੈਕਟਰ ਇਹੋ ਜਿਹੇ ਪਏ ਆ ਜਿਨ੍ਹਾਂ ਬਾਰੇ ਪੜ੍ਹ ਕੇ ਹੀ ਬੱਚਾ ਬਹੁਤ ਕੁਝ ਸਿੱਖ ਸਕਦਾ, ਤੇ ਜਿਹੜੇ ਸੱਚ ਆ, ਬਾਬਾ ਬੰਦਾ ਸਿੰਘ ਬਹਾਦਰ ਪੜ੍ਹਾਓ, ਹਰੀ ਸਿੰਘ ਨਲੂਆ ਬਾਰੇ ਪੜ੍ਹਾਓ, ਹੋਰ ਬਹੁਤ ਸਾਰੇ ਇਹੋ ਜਿਹੀਆਂ ਸ਼ਖਸੀਅਤ ਆ ਜਿਨ੍ਹਾਂ ਨੇ ਕੋਈ ਚੀਜ਼ ਨੂੰ ਪਰਵਾਹ ਹੀ ਨਹੀਂ ਮੰਨੀ ਤੇ ਇੱਕ ਸ਼ਕਤੀਮਾਨ ਦੇ ਉਹ ਤਾਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਹੈ। ਸੋ ਉਹੀ ਚੀਜ਼ ਇੱਥੇ ਕਲਮ ਕਰਦੀ ਹੈ, ਜੇ ਅਬਦੁਲ ਕਲਾਮ ਵਰਗੇ ਡਾਕਟਰ ਮਨਮੋਹਨ ਸਿੰਘ ਵਰਗੇ ਕਰੈਕਟਰ ਸਾਡੇ ਕੋਲ ਹੈਗੇ ਆ ਤੇ ਅਸੀਂ ਉੱਥੇ ਪੜ੍ਹਾਈ ਜਾਂਦੇ ਹਾਂ ਜੀ, ਬਲਾਨਾ ਜਿਹੜਾ ਕੋਈ ਰਿਸ਼ੀ ਹੋਇਆ ਜਾਂ ਮੁਨੀ ਹੋਇਆ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਜਾਂ ਇਹ ਜਿਹੀਆਂ ਚੀਜ਼ਾਂ ਅਸੀਂ ਪੜ੍ਹਾਈ ਜਾਂਦੇ ਜਿਨ੍ਹਾਂ ਦਾ ਕੋਈ ਸਿਰ ਪੈ ਹੀ ਨਹੀਂ। ਸੋ ਇਹ ਇੱਕ ਚੰਗੀ ਖਬਰ ਆ ਰਹੀ ਹੈ ਜੀ, ਜਿਹੜੀ ਅਬਦੁਲ ਕਲਾਮ ਬਾਰੇ ਪਾਠਕ੍ਰਮ ਲਾ ਰਿਹਾ। ਤੇ ਇੱਧਰ ਜਿਹੜਾ ਆਪਣਾ ਮੇਰੇ ਕੋਲੇ ਇੱਕ ਮੈਸੇਜ ਆਇਆ ਜੀ ਜਗਦੀਪ ਸਿੰਘ ਸਿੱਧੂ ਹੋਰਾਂ ਦਾ, ਦੇਖੋ ਕਿਆ ਕੋ ਇੰਸੀਡੈਂਸ ਆ ਜੀ। ਉਹਨਾਂ ਨੇ ਆਪਣਾ ਇੱਕ ਸਟੇਟਸ ਸ਼ੇਅਰ ਕਰਿਆ ਜੋ ਕਿ ਉਹਨਾਂ ਨੇ 9 ਅਕਤੂਬਰ 2014 ਨੂੰ ਪਾਇਆ। ਉਹ ਮੈਂ ਗੱਲ ਕਰ ਰਿਹਾ ਸੀ ਨਾ ਸੱਚ 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 ਆਖਾਂ ਤਾਂ ਸੱਚ ਬੋਲਣਾ ਮੇਰੀ ਮਜਬੂਰੀ ਆ, ਤਾਂ ਉਹ ਉਹ ਉਸੇ ਦੇ ਉੱਤੇ ਉਹਨਾਂ ਦੀ ਕਵਿਤਾ। ਤੇ ਮੈਨੂੰ ਐਂ ਲੱਗ ਰਿਹਾ ਵੀ ਮੈਂ ਜਿਹੜੀ ਗੱਲ ਸੁਣਾਈ ਆ ਉਹਨਾਂ ਨੇ ਕਵਿਤਾ ਤਾਂ ਮੇਰੇ ਤੋਂ ਪਹਿਲਾਂ ਹੀ ਲਿਖੀ ਹੈ, ਨਹੀਂ ਤਾਂ ਮੈਂ ਤਾਂ ਕਾਪੀਰਾਈਟ ਦਾ ਕੇਸ ਕਰ ਦੇਣਾ ਸੀ ਜਗਦੀਪ ਹੁਣ ਕਰ ਸਕਦਾ ਮੇਰੇ ਤੇ ਕਾਪੀਰਾਈਟ ਦਾ। ਉਹਨੂੰ ਇਹ ਆ ਵੀ ਉਹਨੂੰ ਇਹ ਉਹਦੀਆਂ ਜਿਹੜੀ ਕਵਿਤਾ ਸੇਮ ਗੱਲ ਮੈਂ ਕਹੀ ਆ, ਤੇ ਇਹਦਾ ਮਤਲਬ ਫਿਰ ਮੈਂ ਇਹ ਕਵਿਤਾ ਜਾਂ ਤਾਂ ਪੜ੍ਹੀ ਆ, ਕੋਈ ਅਚਨਚੇਤ ਮਨ ਚ ਆ ਗਈ, ਕੋਈ ਨਾ ਕੋਈ ਤਾਂ ਗੱਲ ਹੈਗੀ। ਸੋ ਉਹਨਾਂ ਨੇ ਲਿਖਿਆ ਜੀ ਕਹਿੰਦੇ ਸੱਚ ਸੱਚ ਆਖਾਂ ਦਾ ਸੱਚ ਬੋਲਣਾ ਮੇਰੀ ਮਗਰੂਰੀ ਨਹੀਂ ਮੇਰੀ ਮਜਬੂਰੀ ਹੈ। ਅਕਸਰ ਭੁੱਲ ਜਾਂਦਾ ਸਾਂ ਝੂਠ ਚ ਘੜੇ ਖਿਆਲ ਕਾਗਜ਼ਾਂ ਦੇ ਬਣਾਏ ਮਹਿਲ, ਸੋਚਿਆ ਗਲੋਂ ਲਾਹੋ ਖਹਿੜਾ ਛਡਾਓ, ਝੂਠ ਬੋਲਣਾ ਛੱਡਤਾ ਕੁਫਰ ਤੋਲਣਾ ਛੱਡਤਾ, ਹੁਣ ਸਾਂ ਸੌਖੇ ਆ ਰਹੇ ਆ ਹਾਲੇ ਦਿਨ ਔਖੇ ਜਾ ਰਹੇ ਆ, ਪਹਿਲੇ ਝੂਠਾਂ ਦੇ ਸੱਚ ਦੱਸ ਪੰਗੇ ਜੋ ਪਾ ਲਏ ਆ। ਸੋ ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ ਜਗਦੀਪ ਸਿੰਘ ਸਿੱਧੂ ਹੋਰਾਂ ਨੇ ਆਪਣੀ ਜਿਹੜੀ ਇਹ ਕਵਿਤਾ ਭੇਜੀ ਹੈ, ਕਹਿੰਦੇ ਦਿਸ ਕੈਨ ਡਿਸਕ੍ਰਾਈਬ ਯੂਅਰ ਪਰਸਨੈਲਿਟੀ ਵੀਰ। ਸੋ ਬਿਲਕੁਲ ਜੀ, ਦੇਖੋ ਇਹ ਇੱਕ ਫਾਰਮੂਲਾ ਤੇ ਇੱਕ ਤਰੀਕਾ ਜੇ ਤੁਸੀਂ ਕਿਸੇ ਵੀ ਚੀਜ਼ ਤੋਂ ਬਚ ਸਕਦੇ ਹੋ। ਸਾਡੇ ਨਾਲ ਇੱਧਰ ਜੁੜਿਆ ਕੁਲਦੀਪ, ਕਹਿੰਦੇ ਜੀ ਕੁਲਦੀਪ ਹੋਰਾਂ ਨੇ ਬੜਾ ਪਿਆਰਾ ਮੈਸੇਜ ਭੇਜਿਆ, ਇੱਕ ਧੀਆਂ ਤੇ ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ, ਤਾਂ ਉਹਨਾਂ ਨੇ ਇੱਕ ਬਹੁਤ ਪਿਆਰੀ ਫੋਟੋ ਆ ਜੀ, ਇੱਕ ਧਰੇਕ ਜਾਣੀ ਕਿ ਇੱਕ ਛੋਟੇ ਜਿਹੇ ਦਰਖਤ ਨੂੰ ਧੀ ਰਾਣੀ ਪਾਣੀ ਪਾ ਰਹੀ ਹੈ ਜੀ। ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ, ਹਰਮਨ ਪਿਆਰੇ ਮਿੰਟੂ ਬਰਾੜ ਭਾਜੀ ਨੂੰ, ਸਰਬਜੀਤ ਸਿੰਘ ਵੀਰ ਜੀ ਸਾਡੇ ਖਾਸ ਮਹਿਮਾਨ ਜੀ ਨੂੰ ਅਤੇ ਸਾਰੇ ਹੀ ਪਰਿਵਾਰ ਨੂੰ ਜੀ। ਆਸ ਕਰਦੇ ਹਾਂ ਕਿ ਸਭਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਪ੍ਰੋਗਰਾਮ ਦੀ ਸ਼ੁਰੂਆਤ ਵੀ ਬਹੁਤ ਵਧੀਆ ਰਹੀ ਤੇ ਬਹੁਤ ਵਧੀਆ ਚੱਲ ਰਿਹਾ ਹੈ ਜੀ। ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਹੀ ਅਰਦਾਸ ਹੈ ਜੀ। ਵੀਰ ਜੀ ਇੱਕ ਗੱਲ ਪੁੱਛਣੀ ਸੀ ਕਿ ਆਪ ਜੀ ਨੂੰ ਇਹ ਗੁੱਤਾਂ ਵਾਲੇ ਮਸਲੇ ਦਾ ਕੀ ਹੱਲ ਨਿਕਲਿਆ ਸੀ ਜੀ, ਸਾਡੇ ਪਿੰਡ ਕੱਲ ਦਾ ਹੱਲਾ ਮੱਚਿਆ ਹੋਇਆ, ਕਹਿੰਦੇ ਕਿਸੇ ਦੀ ਧੀ ਦੀ ਗੁੱਤ ਕੱਟ ਹੋ ਗਈ ਹੈ ਜੀ, ਅਸੀਂ ਤੇ ਭੁੱਲੇ ਸੀ। ਦੇਖੋ ਉਹ ਇੱਕ ਸ਼ਰਾਰਤੀ ਅਨਸਰ ਬਣੀਓ ਖੜਾ ਕੀਤਾ ਹੋਇਆ ਇੱਕ ਮਸਲਾ ਸੀ, ਤੇ ਉਹ ਮਸਲਾ ਉਦੋਂ ਵੱਡਾ ਮਸਲਾ ਖੜਾ ਕਰ ਦਿੱਤਾ ਸੀ, ਜਾਣੀ ਕਿ ਲਕੀਰ ਕਹਿੰਦੇ ਹੁੰਦੇ ਢਾਉਣ ਦੀ ਥਾਂ ਤੇ ਉਦੋਂ ਵੱਡੀ ਲਕੀਰ ਖਿੱਚ ਕੇ ਇਹਨੂੰ ਛੋਟਾ ਕਰ ਦਿੱਤਾ ਜਾਂਦਾ, ਤੇ ਉਸ ਟਾਈਮ ਇਹ ਮਸਲਾ ਚੱਲਦੇ ਚੱਲਦੇ ਹੋਰ ਦੂਜਾ ਕੋਈ ਹੋਰ ਮਸਲਾ ਖੜਾ ਕਰ ਦਿੱਤਾ ਗਿਆ ਸੀ, ਤੇ ਉਹ ਗੁੱਤਾਂ ਵਾਲਾ ਮਸਲਾ ਵਿੱਚੇ ਰੁਲ ਕੇ ਰਹਿ ਗਿਆ ਸੀ, ਉਹ ਭਾਲਿਆ ਵੀ ਨਹੀਂ ਥਿਆ। ਸੋ ਇਸ ਕਰਕੇ ਉਹ ਗੁੱਤਾਂ ਵਾਲੇ ਮਸਲਾ ਸਾਂ ਤੋੜ ਗਿਆ ਸੀ, ਤੇ ਜੇ ਹੁਣ ਦੁਬਾਰੇ ਕੋਈ ਉਠਾਉਣ ਦੀ ਕੋਸ਼ਿਸ਼ ਕਰੂਗਾ ਨਾ, ਹੁਣ ਮੈਨੂੰ ਨਹੀਂ ਲੱਗਦਾ ਵੀ ਉਹ ਮਸਲਾ ਚੱਲੂਗਾ। ਕਾਰਨ ਇਹ ਹੈ ਵੀ ਉਹ ਮਸਲਾ ਇੱਕ ਵਾਰੀ ਆਪਣੀ ਜਿਹੜੀ ਫੂਕ ਉਹਦੀ ਨਿਕਲ ਚੁੱਕੀ ਆ, ਉਹ ਫੂਕ ਕੱਢ ਚੁੱਕਿਆ ਆਪਣੀ। ਸੋ ਇਸ ਕਰਕੇ ਹੁਣ ਨਹੀਂ ਲੱਗਦਾ ਵੀ ਇਹ ਮਸਲਾ ਦੁਬਾਰੇ ਆਵੇ, ਪਰ ਕੁੱਲ ਮਿਲਾ ਕੇ ਉਹ ਕਿਸੇ ਇੱਕ ਮਾਨਸਿਕ ਬਿਮਾਰੀ ਦੇ ਸ਼ਿਕਾਰ ਬੰਦੇ ਵੱਲੋਂ ਕੀਤੀ ਗਈ ਸ਼ਰਾਰਤ ਜਾਂ ਮਜਬੂਰੀ, ਬਸ ਉਹਦੇ ਤੋਂ ਮਾਨਸਿਕ ਬਿਮਾਰੀ ਆ ਜਿਹੜਾ, ਉਹ ਸ਼ਰਾਰਤ ਵੀ ਨਹੀਂ ਕਹਿ ਸਕਦੇ,
ਤੇ ਓਹਦੇ ਬੰਨਿਓ ਕੀਤੇ ਗਏ ਵਰਤਾਰਾ ਤੇ ਫਿਰ ਓਹਨੂੰ ਸ਼ਰਾਰਤੀ ਲੋਕਾਂ ਨੇ ਮਾਨਸਿਕ ਬੰਦੇ ਨੇ ਤਾਂ ਸ਼ੇਅਰ ਕੀਤਾ, ਉਦੋਂ ਬਾਅਦ ਸ਼ਰਾਰਤੀ ਲੋਕਾਂ ਨੇ ਇਹਨੂੰ ਬਣਾਇਆ, ਵੱਖਰੋ ਵੱਖਰੇ ਥਾਵਾਂ ਦੇ ਉੱਤੇ ਗੱਲਾਂ ਕੀਤੀਆਂ। ਪਰ ਤੁਸੀਂ ਦੇਖੋ ਵੀ ਸਾਡੇ ਲੋਕ ਕਿੰਨੇ ਹਲੇ ਵੀ ਕਿੰਨੇ ਅਨਭੋਲ ਆ, ਕਿੰਨੇ ਸਾਡੇ ਲੋਕ ਹਲੇ ਵੀ ਉੱਥੇ ਆਦੇ ਖੜੇ ਆ। ਕੱਲ ਹੀ ਗੱਲ ਚੱਲ ਰਹੀ ਸੀ ਵੀ ਕਿੰਨਾ ਕੁਛ ਹੋ ਗਿਆ ਸਰਸੇ ਡੇਰੇ ਦੇ ਮਾਮਲੇ ਦੇ ਵਿੱਚ, ਕੋਈ ਚਮਤਕਾਰ ਨੀ ਹੋਇਆ, ਕੋਈ ਬਾਬਾ ਚਿੜੀ ਬਣ ਕੇ ਨੀ ਉੱਡਿਆ, ਕੁਛ ਨੀ ਹੋਇਆ। ਪਰ ਫੇਰ ਵੀ ਮੈਂ ਸੁਣਨ ਚ ਆਇਆ ਵੀ ਹੁਣ ਉੱਥੇ ਫੇਰ ਭਰਮੀ ਸੰਗਤ ਲੱਗਦੀ ਆ ਤੇ ਉੱਥੇ ਗੁਣਗਾਣ ਕੀਤੇ ਜਾਂਦੇ ਆ ਬਾਬਾ ਜੀ ਦੇ। ਜੇਲ੍ਹ ਚ ਬੈਠੇ ਆ, ਇੱਕ ਜੇਲ੍ਹ ਚ ਬੈਠਾ ਬਲਾਤਕਾਰ ਦੇ ਆਰੋਪ ਚ ਸਜ਼ਾ ਭੁਗਤ ਰਹੇ ਬੰਦੇ ਦੇ ਗੁਣਗਾਣ ਕਰਕੇ ਉਹਨੂੰ ਰੱਬ ਦਾ ਦਰਜਾ ਦਿੱਤਾ ਜਾ ਰਿਹਾ। ਇਹ ਹੈ ਜੀ ਸਾਡੀ ਸੋਚ ਤੇ ਇਹ ਹੈ ਸਾਡੀ ਜਨਤਾ। ਸੋ ਦੇਖੋ ਹੁਣ ਜ਼ਿਆਦਾ ਮੈਂ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਇੰਡੀਆ ਜਾਣਾ ਹੋਰ ਮੈਨੂੰ ਕੁੱਟਣ ਫੜ ਕੇ ਤੇ, ਪਰ ਚਲੋ ਕੋਈ ਨੀ ਜੀ, ਜਿਹੜਾ ਸੱਚ ਆ ਸੱਚ ਆ, ਇਹ ਤੋਂ ਭੱਜਿਆ ਨੀ ਜਾ ਸਕਦਾ। ਹਰਪ੍ਰੀਤ ਸਿੰਘ ਜੁੜਿਆ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਕਹਿੰਦੇ ਮਿੰਟੂ ਭਾਜੀ, ਜੋ ਗੁਰਜੰਟ ਸਿੰਘ ਨੇ ਉਦੋਕੇ ਬਾਰੇ ਜੋ ਗੱਲਬਾਤ ਬੋਲੀਆਂ ਹੈ ਉਸ ਬਾਰੇ ਆਪਣੇ ਵਿਚਾਰ ਜ਼ਰੂਰ ਦੇਣਾ, ਹਰਪ੍ਰੀਤ ਸਿੰਘ ਡਾਰਵਿਨ। ਦੇਖੋ ਜੀ ਮੈਂ ਵਿਚਾਰ ਕਈ ਦਿਨ ਪਹਿਲਾਂ ਦੇ ਪ੍ਰੋਗਰਾਮ ਚ ਵੀ ਦੇ ਸਕਿਆ ਸੀ ਤੇ, ਪਰ ਮੇਰੀ ਕੱਲ ਪਰਸੋਂ ਲੰਮੀ ਚੌੜੀ ਗੱਲਬਾਤ ਹੋਈ ਸੀ ਬਾਈ ਸੁਖਪ੍ਰੀਤ ਹੋਰਾਂ ਨਾਲ ਵੀ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਰੇਡੀਓ ਤੇ ਆਓ ਤੇ ਤੁਸੀਂ ਗੱਲਬਾਤ ਕਰੋ। ਉਹਨਾਂ ਨੇ ਅੱਜ ਆਉਣਾ ਵੀ ਸੀ ਰੇਡੀਓ ਤੇ ਮੇਰੇ ਨਾਲ, ਤੇ ਮੈਂ ਤਾਂ ਹੀ ਪ੍ਰੋਗਰਾਮ ਚ ਕੋਈ ਚੀਜ਼ ਹੋਰ ਨਹੀਂ ਉਲੀਕੀ, ਪਰ ਅਚਾਨਕ ਉਹਨਾਂ ਨੂੰ ਉਹਨਾਂ ਦੀ ਮਜਬੂਰੀ ਕਾਰਨ ਉਹ ਨਹੀਂ ਆ ਪਾਏ ਤੇ, ਪਰ ਕੋਸ਼ਿਸ਼ ਕਰਾਂਗੇ ਜੀ ਕਿਸੇ ਦਿਨ ਉਹਨਾਂ ਨੂੰ ਰੇਡੀਓ ਤੇ ਲੈ ਕੇ ਆਉਣੇ ਆ ਤੇ ਉਹਨਾਂ ਬਾਰੇ ਜ਼ਰੂਰ ਗੱਲਬਾਤ ਕਰਦੇ ਆ। ਦੂਜੇ ਪਾਸੇ ਇਹ ਗੱਲ ਹੈ ਜੀ, ਦੇਖੋ ਇਹ ਪਹਿਲੀ ਗੱਲ ਤਾਂ ਇਹ ਮਸਲੇ ਹੋਣੇ ਨਹੀਂ ਚਾਹੀਦੇ ਸਾਡੇ ਆਪਸਮੀ, ਜਿਹੜੀਆਂ ਗੱਲਾਂ ਇਹ ਸਿੱਖ ਕੌਮ ਲਈ ਦੂਰਾ ਨੁਕਸਾਨ ਕਰ ਰਹੀਆਂ, ਸਿੰਗਲ ਨਹੀਂ ਡਬਲ ਨੁਕਸਾਨ ਕਰ ਰਹੀਆਂ। ਇੱਕ ਪਾਸੇ ਅਸੀਂ ਆਪਸ ਵਿੱਚ ਪਾੜ ਰਹੇ ਹਾਂ, ਦੂਜੇ ਪਾਸੇ ਅਸੀਂ ਜੱਗ ਹਸਾ ਰਹੇ ਹਾਂ। ਤੇ ਦੂਜੀ ਇਹ ਗੱਲ ਆ ਵੀ ਇਹ ਮੁਕਾਬਲੇ ਵਾਲੀ ਕੋਈ ਗੱਲ ਹੀ ਨਹੀਂ ਸੀਗੀ ਜਿਹੜੀ, ਜੇ ਅਸੀਂ ਮੁਕਾਬਲੇ ਦੀ ਗੱਲ ਕਰੀਏ, ਜਾਂ ਬਹੁਤ ਸਾਰੇ ਸੱਜਣ ਮਿੱਤਰ ਨੇ ਮੈਨੂੰ ਸੁਨੇਹਾ ਦਿੱਤਾ ਵੀ ਤੁਸੀਂ ਡਿਬੇਟ ਕਰਾਓ ਦੋਨਾਂ ਦੇ ਵਿੱਚ, ਤੁਸੀਂ ਪਲੇਟਫਾਰਮ ਤੇ ਬੁਲਾ ਕੇ ਦੋਨਾਂ ਨੂੰ ਡਿਬੇਟ ਕਰਾਓ। ਮੈਂ ਕਿਹਾ ਦੇਖੋ ਡਿਬੇਟ ਹੁੰਦਾ ਬਰਾਬਰ ਦੀਆਂ ਧਿਰਾਂ ਚ, ਡਿਬੇਟ ਹੁੰਦਾ ਜੇ ਦੋਨੇ ਧਿਰਾਂ ਬਰਾਬਰ ਹੋਣ ਜਾਂ ਉਹਨਾਂ ਦਾ ਕੋਈ ਦੋਨਾਂ ਦੀਆਂ ਪ੍ਰਾਪਤੀਆਂ ਬਰਾਬਰ ਹੋਣ, ਉਹ ਧਿਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਇੱਕ ਮੁੰਡਾ ਹਜੇ ਨੌਜਵਾਨ ਆ, ਹਜੇ ਉਹਨੇ ਬਹੁਤ ਕੁਛ ਸਿੱਖਣਾ। ਮੈਂ ਕੋਈ ਉਹਨੂੰ ਕਿਤੇ ਬੁਰਾ ਨਹੀਂ ਕਹਿੰਦਾ ਨਾ ਬੁਰਾ ਕਿਹਾ, ਤੇ ਪਰ ਮੈਨੂੰ ਮੇਰਾ ਇਹ ਮੰਨਣਾ ਵੀ ਇਹ ਨੌਜਵਾਨ ਖੁਦ ਆਪਦੀਆਂ ਹੁਣ ਦੀਆਂ ਕੀਤੀਆਂ ਇਹਨਾਂ ਗੱਲਾਂ ਦੇ ਉੱਤੇ ਪਛਤਾਤਾਪ ਕਰੂਗਾ ਆਉਣ ਵਾਲੇ 5-4 ਸਾਲਾਂ ਨੂੰ। ਮੇਰੇ ਤੋਂ ਇਹ ਗੱਲ ਲਿਖ ਕੇ ਲੈ ਲਓ ਵੀ ਇਹ ਖੁਦ ਇਸ ਚੀਜ਼ ਦੀ ਪਛਤਾਤਾਪ ਦੇ ਵਿੱਚ ਲੰਘੂਗਾ। ਪਤਾ ਕਦੋਂ ਲੰਘੂਗਾ? ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਦਾ ਅਧਿਐਨ ਕਰ ਲਿਆ। ਹਲੇ ਤੱਕ ਜਿਹੜਾ ਅਧਿਐਨ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਹੋਵੇ ਉਹਨਾਂ ਨੇ, ਪਰ ਹਜੇ ਉਸ ਪੱਧਰ ਤੇ ਨਹੀਂ ਕੀਤਾ ਕਿਉਂਕਿ ਪਹਿਲੀ ਵਾਰ ਚ ਅਧਿਐਨ ਨਹੀਂ ਹੁੰਦਾ ਹੁੰਦਾ। ਜੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨਾ ਤਾਂ ਤੁਹਾਨੂੰ ਮੇਰਾ ਮੰਨਣਾ ਘੱਟੋ ਘੱਟ, ਵੈਸੇ ਤਾਂ ਜਿੰਨੇ ਵਾਰੀ ਪੜ੍ਹੀ ਜਾਓਗੇ ਉਨੇ ਵਾਰੀ ਤੁਹਾਨੂੰ ਉਹਦੇ ਚੋਂ ਕੁਛ ਨਵਾਂ ਮਿਲੀ ਜਾਊ, ਪਰ ਮੇਰਾ ਮੰਨਣਾ ਵੀ ਘੱਟੋ ਘੱਟ 20 ਵਾਰੀ ਪੜ੍ਹਨ ਤੋਂ ਬਾਅਦ ਨਾ, 20 ਵਾਰੀ ਪੜ੍ਹਨ ਤੇ ਵਿਚਾਰਨ ਤੋਂ ਬਾਅਦ, ਇਕੱਲਾ ਪੜ੍ਹਨਾ ਨਹੀਂ ਵਿਚਾਰਨ ਤੋਂ ਬਾਅਦ, ਫੇਰ ਤੁਹਾਨੂੰ ਥੋੜੀ ਥੋੜੀ ਸੋਝੀ ਆਉਣ ਲੱਗਦੀ ਆ ਵੀ ਅਸਲ ਚ ਸਿੱਖਿਜ਼ਮ ਕੀ ਆ ਤੇ ਅਸਲ ਚ ਅਸੀਂ ਕੀ ਆ, ਕੀ ਸਾਨੂੰ ਕਰਨਾ ਚਾਹੀਦਾ, ਕੀ ਸਾਨੂੰ ਨਹੀਂ ਕਰਨਾ ਚਾਹੀਦਾ। ਇਸ ਕਰਕੇ ਨਾ ਜਦੋਂ ਉਸ ਅਵਸਥਾ ਚ ਪਹੁੰਚ ਗਿਆ ਨਾ, ਕਿਉਂਕਿ ਮੁੰਡਾ ਪੜ੍ਹਨ ਲਿਖਣ ਦਾ ਸ਼ੌਕੀਨ ਆ, ਕਾਫੀ ਕੁਛ ਜਿਹੜਾ ਖੋਜ ਪਕਾ ਕਰਦਾ ਰਹਿੰਦਾ, ਪਰ ਉਹਨਾਂ ਨੂੰ ਥੋੜੇ ਜਿਹੇ ਸੋਰਸਿਸ ਆਪਦੇ ਬਦਲ ਕੇ ਨਾ, ਗੂਗਲ ਜਾਂ ਇਹ ਚੀਜ਼ਾਂ ਜਾਂ ਸੋਸ਼ਲ ਮੀਡੀਆ ਛੱਡ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਆ, ਗੁਰਬਾਣੀ ਦੇ ਵਿੱਚੋਂ ਬਚਨਾ ਘੋਖਣਾ ਚਾਹੀਦਾ। ਤੇ ਉਦੋਂ ਬਾਅਦ ਮੈਨੂੰ ਪੂਰੀ ਉਮੀਦ ਆ ਵੀ ਉਹ ਖੁਦ ਆਪਣੇ ਆਪ ਦੇ ਪਛਤਾਤਾਪ ਕਰਨਗੇ ਤੇ ਕਹਿਣਗੇ ਵੀ ਹਾਂ ਨਹੀਂ, ਮੈਂ ਬਚਪਨੇ ਚ ਜਾਂ ਮੇਰੇ ਤੋਂ ਅਣਜਾਣਪਣੇ ਚ ਇਹ ਗੱਲਾਂ ਹੋਈਆਂ। ਤੇ ਕਿਉਂਕਿ ਮੈਂ ਇਸ ਦੌਰ ਚੋਂ ਨਿਕਲ ਚੁੱਕਿਆ ਜੀ, ਮੈਂ ਵੀ ਅੱਜ ਤੋਂ 15-20 ਸਾਲ ਪਹਿਲਾਂ ਦੀਆਂ ਆਪਣੀਆਂ ਪੁਰਾਣੀਆਂ ਗੱਲਾਂ ਦੇ ਉੱਤੇ ਬਹੁਤ ਪਛਤਾਤਾਪ ਕਰਦਾ, ਤੇ ਆਪ ਉਹ ਸਮਾਂ ਚਾਹੁੰਦਾ ਵੀ ਕਿਵੇਂ ਨਾ ਕਿਵੇਂ ਉਹ ਸਮਾਂ ਮੁੜ ਆਵੇ ਤੇ ਮੈਂ ਉਹ ਪਿੱਛੇ ਜਾ ਕੇ ਉਹ ਚੀਜ਼ਾਂ ਢਾਹਿਆ ਵਾਂ, ਪਰ ਮੈਂ ਉਹ ਨਹੀਂ ਢਾਹ ਸਕਦਾ। ਮੈਂ ਕੋਈ ਮੇਰਾ ਰਿਕਾਰਡ ਨਹੀਂ ਹੈ, ਮੈਨੂੰ ਕੋਈ ਇਹ ਨਹੀਂ ਕੋਈ ਪ੍ਰੋਬਲਮ ਵੀ ਮੈਨੂੰ ਕੋਈ ਸੋਸ਼ਲ ਮੀਡੀਆ ਦੇ ਰਿਕਾਰਡ ਪਿਆ ਜਾਂ ਹੋਰ, ਪਰ ਫੇਰ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਹ ਚੀਜ਼ਾਂ ਸਹੀ ਨਹੀਂ ਹੈ। ਤੇ ਇੱਧਰ ਕਾਲ ਆ ਰਹੀ ਹੈ ਕਿਸੇ ਸੱਜਣ ਮਿੱਤਰ ਦੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਾਲ ਲੈਣ ਦੀ ਵੀ, ਤੇ ਕੁੱਲ ਮਿਲਾ ਕੇ ਸਾਨੂੰ ਕੋਸ਼ਿਸ਼ ਚਾਹੀਦੀ ਹੈ ਇਹੋ ਜਿਹੇ ਵਿਵਾਦਾਂ 'ਚ ਨਾ ਪਿਆ ਜਾਵੇ, ਕਿਉਂਕਿ ਜਿਹੜੇ ਹਾਂਜੀ ਹਾਂਜੀ ਇੱਕ ਕਾਲ ਆ ਰਹੀ ਹੈ ਜੀ ਅਜੇਪਾਲ ਦੀ। ਅਜੇਪਾਲ ਬਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ ਜੀ?
ਮੈਂ ਭਾਜੀ ਬਸ ਇੱਕ ਛੋਟੀ ਜਿਹੀ ਗੱਲ ਕਰਨੀ ਸੀ, ਜਿਹੜਾ ਗੱਲ ਚੱਲ ਰਹੀ ਸੀ ਗੁਰਜੰਟ ਸਿੰਘ ਤੋਂ ਉਦੋਕੇ ਵਾਲਿਆਂ ਦੀ, ਤੇ ਉਹ ਜੋ ਵੀ ਫੇਸਬੁੱਕ ਤੇ ਚੱਲ ਰਿਹਾ, ਜੋ ਵੀ ਲਿਖਿਆ ਜਾ ਰਿਹਾ, ਪਰ ਮੈਂ ਇੱਕ ਗੱਲ ਹੈ ਵੀ ਮੈਂ ਨਾ ਤਾਂ ਗੁਰਜੰਟ ਸਿੰਘ ਦੀ ਕੋਈ ਫੇਵਰ ਕਰ ਰਿਹਾ ਔਰ ਨਾ ਹੀ ਮਤਲਬ ਮੈਂ ਜ਼ਿਆਦਾ ਉਹਦੀਆਂ ਪੋਸਟਾਂ ਪੜ੍ਹਦਾ ਵੀ ਨਹੀਂ, ਪਰ ਹੁਣ ਜਿੰਨੀਆਂ ਕੁ ਪੜ੍ਹੀਆਂ ਮੈਂ ਜਿਹੜਾ ਇਹ ਮੁੱਦਾ ਚੱਲ ਰਿਹਾ ਇਸ ਮੁੱਦੇ ਤੇ ਉਹਨੇ ਨਾ ਗਲਤ ਕਿਸੇ ਨੂੰ ਨੀ ਕੁਛ ਲਿਖਿਆ, ਉਹਨੇ ਕਿਸੇ ਨੂੰ ਗਾਲ ਨੀ ਕੱਢੀ, ਮੰਦਾ ਨੀ ਬੋਲਿਆ, ਬਟ ਜਿਹੜੇ ਗੁਰਜੰਟ ਸਿੰਘ ਨੂੰ ਲਿਖ ਰਹੇ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ, ਔਰ ਉਹ ਸਹੀ ਲਾਈਕ ਜੈਨੂਅਨ ਆਈਡੀਆ ਤੋਂ ਆਪਦੀਆਂ ਤੋਂ ਲਿਖ ਰਹੇ ਨੇ, ਉਹਨਾਂ ਨੂੰ ਆਪਾਂ ਜਾਣਦੇ ਪਛਾਣਦੇ ਵੀ ਆ ਬਹੁਤਿਆਂ ਨੂੰ ਜਿਹਨਾਂ ਦੇ ਪੇਜ ਵੀ ਚੱਲਦੇ ਨੇ, ਉਹਨੂੰ ਹਮੇਸ਼ਾ ਗਾਲਾਂ ਕੱਢ ਕੇ ਵੀ ਉਹ ਸੰਬੋਧਨ ਕਰ ਰਹੇ ਨੇ, ਉਹਨੂੰ ਪੁੱਠਾ ਸਿੱਧਾ ਵੀ ਬੋਲ ਰਹੇ ਨੇ। ਪਰ ਮੈਨੂੰ ਤੇ ਇੱਥੇ ਲੱਗਦਾ ਵੀ ਚਾਹੇ ਗੁਰਜੰਟ ਸਿੰਘ 100% ਗਲਤ ਹੋਵੇ, ਮੰਨ ਲਓ ਜਿਵੇਂ ਕਹਿ ਰਹੇ ਹੋ ਫਲਾਣਾ ਬੰਦਾ ਉਹ ਆਰਐਸਐਸ ਦਾ ਬੰਦਾ ਗੁਰਜੰਟ ਸਿੰਘ ਵੀ ਇਹਦੇ ਪਿੱਛੇ ਹੋਰ ਤਾਕਤਾਂ ਕੰਮ ਕਰ ਰਹੀਆਂ, ਪਰ ਜਿੰਨੀਆਂ ਮਰਜ਼ੀ ਉਹਦੇ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਹੁਣ, ਪਰ ਜਿਹੜੀ ਗੱਲ ਮੈਂ ਨੋਟਿਸ ਕੀਤੀ ਉਹ ਬੰਦੇ ਨੇ ਕਿਸੇ ਨੂੰ ਵੀ ਮੰਦਾ ਨੀ ਬੋਲਿਆ ਹਜੇ ਤੱਕ। ਤੇ ਪਰ ਜਿਹੜੇ ਆਪਣੇ ਬੁੱਧੀਜੀਵੀ ਬਣੇ ਹੋਏ ਨੇ, ਜਿਹੜੇ ਡਿਫੈਂਡ ਕਰ ਰਹੇ ਨੇ ਉਦੋਗ ਵਾਲਿਆਂ ਨੂੰ ਜਾਂ ਹੋਰਾਂ ਨੂੰ, ਉਹ ਬਿਨਾਂ ਗਾਲ ਤੋਂ ਤੇ ਬਿਨਾਂ ਮੰਦੀ ਭਾਸ਼ਾ ਤੋਂ ਉਹਨੂੰ ਲਿਖ ਹੀ ਨਹੀਂ ਰਹੇ, ਇਹ ਫਿਰ ਉਹ ਕਿੱਥੇ ਸਟੈਂਡ ਕਰਦੇ ਨੇ ਭਾਜੀ ਸਾਰੇ?
ਬਿਲਕੁਲ ਜੀ, ਬਿਲਕੁਲ ਬਿਲਕੁਲ, ਬਹੁਤ ਤੁਸੀਂ ਸਹੀ ਗੱਲ ਕਹੀ ਆ। ਇਹ ਇਹ ਦੇਖੋ ਹੁਣ ਮੈਨੂੰ ਮੈਨੂੰ 20 ਵਾਰੀ ਪੁੱਛ ਲਿਆ ਸਵਾਲ
ਗੁਰਜੰਟ ਸਿੰਘ ਉਹਨਾਂ ਤੇ। ਹਾਂਜੀ ਹਾਂਜੀ ਹਾਂਜੀ
ਬਿਲਕੁਲ, ਦੇਖੋ ਮੈਨੂੰ 20 ਵਾਰੀ ਲੋਕਾਂ ਨੇ ਸਵਾਲ ਪੁੱਛ ਲਿਆ, ਚਲੋ ਐਡਲੇਡ ਰਹਿੰਦੇ ਆ, ਪੁਰਾਣੇ ਆਏ ਆ ਇੱਥੇ, ਚਲੋ ਪੁੱਛ ਲੈਂਦੇ ਆ, ਤਾਂ ਮੇਰੀ ਮੇਰੀ ਇੱਕੋ ਗੱਲ ਹੁੰਦੀ ਹੈ ਵੀ ਦੇਖੋ ਹਜੇ ਉਹ ਅਜੇ ਨਾ ਅਣਜਾਣ ਆ, ਥੋੜਾ ਜਿਹਾ ਚਿਰ ਚ ਉਹ ਪਰਪੱਕ ਹੋਜੂਗਾ, ਪਰ ਟਾਈਮ ਨਾਲ ਹੋਜੂਗਾ। ਪਰ ਮੈਨੂੰ ਇਹ ਨੀ ਲੋੜ ਪਈ ਕਿਤੇ ਇਹ ਕਹਿਣ ਦੀ ਵੀ ਗਾਲ ਦੁੱਪੜ ਦੇਣ ਦੀ ਜਾਂ ਮੰਦਾ ਚੰਗਾ ਬੋਲਣ ਦੀ, ਕਿਉਂਕਿ ਮੈਨੂੰ ਪਤਾ ਵੀ ਇਹਨਾਂ ਚੀਜ਼ਾਂ ਚ ਕੁਛ ਨਿਕਲ ਕੇ ਨੀ ਆਉਂਦਾ। ਪਰ ਜੇ ਇਹ ਜੀ ਮੈਂ ਇੱਕ ਵੀ ਪੋਸਟ ਜਾਂ ਇੱਕ ਵੀ ਚੀਜ਼ ਪੜ੍ਹੀ ਨੀ ਹੈ, ਕਿਉਂਕਿ ਮੈਂ ਤਾਂ ਨੀ ਪੜ੍ਹੀ ਵੀ ਮੈਨੂੰ ਵੀ ਐਵੇਂ ਤੁਹਾਡੇ ਵਾਂਗੂ ਫਿਰ ਮਨ ਨੂੰ ਗੁੱਸਾ ਆਉਂਦਾ ਵੀ ਯਾਰ ਕੋਈ ਇਹ ਸ਼ਬਦਾਵਲੀ ਹੈ, ਕੋਈ ਬਹਿਸ ਦਾ ਤਰੀਕਾ, ਬਾਬੇ ਨਾਨਕ ਨੇ ਜਿਹੜੀ ਗੋਸ਼ਟੀ ਦਾ ਸਾਨੂੰ ਰਾਹ ਦੱਸਿਆ ਸਾਨੂੰ ਉਹ ਗੋਸ਼ਟੀ ਤੇ ਜਾਣਾ ਚਾਹੀਦਾ। ਪਰ ਦੂਜੇ ਪਾਸੇ ਨਾ ਸਾਡੀ ਸਾਡੀ ਗੱਲ ਇਹ ਆ ਜਾਂਦੀ ਹੈ ਵੀ ਸਾਨੂੰ ਨਾ ਕਿਸੇ ਵੀ ਚੀਜ਼ ਦੀ ਕੋਈ ਵੀ ਚੀਜ਼ ਪਬਲਿਕਲੀ ਵਿਰੋਧ ਤਾਂ ਕਰਨ ਤੋਂ ਪਹਿਲਾਂ ਸਾਨੂੰ ਪਰਸਨਲੀ ਉਸ ਬਾਰੇ ਗੱਲਬਾਤ ਕਰਨੀ ਚਾਹੀਦੀ ਆ। ਮੇਰਾ ਮੰਨਣਾ ਇਹ ਹੈ ਵੀ ਜੇ ਸੁਖਪ੍ਰੀਤ ਹੋਰਾਂ ਨਾਲ ਜੇ ਕੋਈ ਮੰਨ ਲਓ, ਸੁਖਪ੍ਰੀਤ ਨੂੰ ਮੈਂ ਪਿਛਲੇ 15 ਸਾਲਾਂ ਤੋਂ ਜਾਣਦਾ, 15 ਸਾਲ ਪਹਿਲਾਂ ਉਹ ਪੰਜਾਬ ਸਪੈਕਟਰਮ ਨਾਮ ਦੀ ਇੱਕ ਸਾਈਟ ਚਲਾਉਂਦੇ ਹੁੰਦੇ ਸੀ, ਮੇਰੇ ਬੜੇ ਆਰਟੀਕਲ ਉੱਥੇ ਛਾਪਦੇ ਰਹੇ ਆ, ਤੇ ਮੇਰੀ ਉਦੋਂ ਵੀ ਇੱਕ ਵਾਰੀ ਗੱਲ ਉਹਨਾਂ ਨਾਲ ਹੋਈ ਸੀ, ਹੁਣ ਪਿੱਛੇ ਜੇ ਪਰਸੋਂ ਚੌਥੇ ਵੀ ਮੇਰੀ ਗੱਲਬਾਤ ਹੋਈ ਉਹਨਾਂ ਨਾਲ, ਤਾਂ ਉਹ ਮੈਂ ਉਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਦੇਖੀਆਂ, ਉਹ ਬੰਦਾ ਬੜਾ ਇੱਕ ਪੜ੍ਹਨ ਲਿਖਣ ਦਾ ਸ਼ੌਕੀਨ ਬੜਾ ਕੁਛ ਆ, ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਨੈਗੇਟਿਵ ਕੱਢੀਆਂ ਜਾ ਰਹੀਆਂ, ਨੈਗੇਟਿਵ ਕੱਢੀਆਂ ਜਾਣ ਨੂੰ ਦੇਖੋ ਨਾ ਤਾਂ ਉਹ ਐਡੇ ਵੱਡਾ ਪੱਧਰ ਦੇ ਗੁਰੂ ਲੈਵਲ ਨਾਲ ਸੰਨਿਆਸੀ ਜਾਂ ਸੰਤ ਲਿਖਣ ਜਾਂ ਉਹ ਚੀਜ਼ਾਂ ਤਾਂ ਹੈ ਨੀ, ਉਹ ਤਾਂ ਸੰਤ ਲਿਖਣ ਵਾਲੇ ਵੀ ਇਹੋ ਜਿਹੀਆਂ ਚੀਜ਼ਾਂ ਕਰੀ ਗਏ ਤੇ ਕਰਦੇ ਰਹੇ ਆ, ਪਰ ਵੇਲੇ ਨਾਲ ਜਿਹੜੇ ਬੰਦੇ ਨੇ ਆਪਦੇ ਆਪ ਚ ਸੁਧਾਰ ਕੀਤਾ ਤੇ ਜਾਂ ਕੁਛ ਕੀ ਦਿੱਤਾ, ਉਸ ਦੇ ਉੱਤੇ ਉਹ ਖਰੇ ਉਤਰਦੇ ਆ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਨਾ ਇਹ ਸਾਡੀ ਕੌਮ ਦਾ ਮਸਲਾ, ਅਸੀਂ ਆਪਦੀਆਂ ਹੀ ਜਿਹੜੀਆਂ ਕਹਿੰਦੇ ਨੇ ਲੁੱਡੀਆਂ ਪਾ ਕੇ ਆਪ ਹੀ ਲੋਕਾਂ ਨੂੰ ਹਸਾ ਰਹੇ ਹਾਂ, ਇਹ ਚੀਜ਼ ਹੋਣੀ ਨੀ ਚਾਹੀਦੀ ਸੀ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ,
ਚਲੋ ਕੁੱਲ ਮਿਲਾ ਕੇ ਜੀ ਸ਼ਬਦਾਵਲੀ ਜਿੱਥੇ ਵੀ ਹੈ ਚੰਗੀ ਰੱਖਣੀ ਚਾਹੀਦੀ ਹੈ। ਤੁਸੀਂ ਬਹੁਤ ਵਧੀਆ ਕਿਹਾ ਵੀ ਸਭ ਨੂੰ ਆਪਦੇ, ਤੁਸੀਂ ਕਿਸੇ ਨੇ ਮਾਮਲੇ ਚ ਨਾ ਦੇਖੋ, ਤੁਸੀਂ ਆਪਦਾ ਰੁਤਬਾ ਦੇਖੋ, ਜੇ ਤੁਹਾਡਾ ਰੁਤਬਾ ਚੰਗਾ ਨਾ ਤਾਂ ਤੁਸੀਂ ਸ਼ਬਦਾਵਲੀ ਚੰਗੀ ਰੱਖੋ।
ਬਸ 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 ਜੀ, ਕਿਉਂਕਿ ਜਦੋਂ ਅਸੀਂ ਏਦਾਂ ਦੀ ਸ਼ਬਦਾਵਲੀ ਯੂਜ਼ ਕਰਦੇ ਫਿਰ ਸਾਨੂੰ ਵੀ ਇਹ ਲੱਗਦਾ ਵੀ ਇਹਦਾ ਮਤਲਬ ਸਾਡੇ ਵਿੱਚ ਤਰਕ ਜਿਹੜੀ ਆ ਸਾਡੀ ਖਤਮ ਹੋ ਗਈ ਆ, ਹੁਣ ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗਾ, ਅਸੀਂ ਕਿਸੇ ਨਾਲ ਬਹਿਸ ਨਹੀਂ ਕਰ ਸਕਦੇ, ਅਸੀਂ ਕਿਸੇ ਨਾਲ ਵਿਚਾਰ ਵਿਮਰਸ਼ ਨਹੀਂ ਕਰ ਸਕਦੇ, ਉਦੋਂ ਅਸੀਂ ਫਿਰ ਇਹੋ ਜਿਹੀ ਭਾਸ਼ਾ ਦੇ ਉਤਰਦੇ ਹਾਂ ਨਾ, ਉਦੋਂ ਫਿਰ ਸਾਨੂੰ ਵੀ ਆਪਦੀ ਮੱਤ ਦਾ ਦਿਵਾਲਾ ਅਸੀਂ ਆਪ ਹੀ ਕੱਢਦੇ ਹਾਂ।
ਬਿਲਕੁਲ ਜੀ ਬਿਲਕੁਲ, ਤੇ ਚਲੋ ਜੀ ਕੁੱਲ ਮਿਲਾ ਕੇ ਅਸੀਂ ਤਾਂ ਇਹ ਅਰਦਾਸ ਦੁਆ ਕਰਦੇ ਹਾਂ ਵੀ ਵਾਹਿਗੁਰੂ ਸਾਡੇ ਸਾਰਿਆਂ ਨੂੰ ਸਮਤ ਬਖਸ਼ੇ, ਤੇ ਅਸੀਂ ਆਪਣੇ ਮਸਲੇ ਪਬਲਿਕਲੀ ਇਹ ਉਛਾਲ ਕੇ ਤੇ ਕੋਈ ਉਹਨਾਂ ਨਾਲ ਸਿਰਖੇ ਨਾ ਪਵਾਈਏ। ਸਾਡੇ ਕੋਲੇ ਬਹੁਤ ਮਹਾਨ ਗੱਲਾਂ, ਸਾਡੇ ਕੌਮ ਦੇ ਕੋਲੇ ਬਹੁਤ ਕੁਛ ਸਾਡੇ ਕੋਲੇ, ਅਸੀਂ ਉਹਨੂੰ ਫਲਾਉਣ ਦੀ ਕੋਸ਼ਿਸ਼ ਕਰੀਏ, ਮੈਨੂੰ ਤਾਂ ਇਹ ਲੱਗਦਾ।
ਜੀ ਜੀ ਥੈਂਕ ਯੂ ਭਾਜੀ,
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਅਜੇਪਾਲ। ਸੋ ਦੋਸਤੋ, ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਸਨ ਤੇ ਉਹਨਾਂ ਨੇ ਸਾਨੂੰ ਇਹ ਗੱਲ ਕੀਤੀ। ਬਲਰਾਜ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਜੀ। ਵੈਨ ਐਂਡ ਹਾਉ ਲੌਂਗ ਆਰ ਯੂ ਗੋਇੰਗ ਟੂ ਪੰਜਾਬ? ਆਈ ਹੋਪ ਯੂ ਵੁੱਡ ਬੀ ਏ ਪਾਰਟ ਆਫ ਫਰਮਰ ਰੇਡੀਓ ਸਮ ਟਾਈਮ ਵਾਈਲ ਇਨ ਪੰਜਾਬ, ਅਦਰਵਾਈਜ਼ ਬਾਈ ਜੀ ਆਈ ਵੁੱਡ ਵੇਟ ਫਾਰ ਯੂ ਟੂ ਕਮ ਬੈਕ ਐਂਡ ਲਿਸਨ ਯੂਅਰ ਪ੍ਰੋਗਰਾਮ, ਹੈਵ ਏ ਸੇਫ ਜਰਨੀ ਭਾਜੀ ਐਂਡ ਐਡਵਾਂਸ ਥੈਂਕਸ। ਬਲਰਾਜ ਸਿੰਘ, ਬਲਰਾਜ ਭਾਈ ਦੇਖੋ, ਮੈਂ ਇੰਡੀਆ 6 ਵੀਕ ਲਾਉਣੇ ਆ, ਪਰ ਇਹ ਨਹੀਂ ਆਇਆ ਮੈਂ ਜਮਾ ਹੀ ਦੂਰੀ ਬਣਾ ਕੇ ਰੱਖੂਗਾ, ਮੈਂ ਜ਼ਰੂਰ ਪ੍ਰੋਗਰਾਮਾਂ 'ਚ ਕਿਵੇਂ ਨਾ ਕਿਵੇਂ ਹਾਜ਼ਰੀ ਲਾਉਂਦਾ ਰਹੂੰਗਾ, ਪਰ ਮੈਂ ਇੰਨੇ ਪੱਧਰ 'ਤੇ ਨਹੀਂ ਲਾ ਪਾਊਂਗਾ, ਟਾਈਮ ਦੀ ਬੜੀ ਪ੍ਰੋਬਲਮ ਆ, 2:30 ਵਜੇ 3 ਵਜੇ ਬੰਦਾ ਤੁਸੀਂ ਜਾਂਦਾ ਇੰਡੀਆ, ਤੁਹਾਨੂੰ ਪਤਾ ਹੀ ਆ ਪੈਂਦਾ ਹੀ 11-12 ਵਜੇ ਆ, ਅਤੇ ਫਿਰ 2:30 ਵਜੇ ਉੱਠ ਕੇ ਦੁਬਾਰਾ ਜੁੜਨਾ ਕਾਫੀ ਔਖਾ ਹੋ ਜਾਂਦਾ। ਪਰ ਕੋਈ ਨਾ ਜੀ, ਆਪਾਂ ਵੇਲੇ ਵੇਲੇ ਸਿਰ ਕਿਵੇਂ ਨਾ ਕਿਵੇਂ ਰੂਪ ਚ ਆਪਣੀ ਪੜਾਸ ਕੱਢਦੇ ਰਹਾਂਗੇ, ਨਹੀਂ ਤਾਂ ਦੇਖੋ ਆਪਣੇ ਵੀ ਗੋਲਾ ਬਣ ਜੂ, ਤੇ ਗੋਲਾ ਬਣ ਗਿਆ ਅੰਦਰ ਤਾਂ ਫਿਰ ਉਹ ਬਿਮਾਰੀ ਦਾ ਘਰ ਹੁੰਦਾ। ਸੋ ਚਹਿਲ ਸਾਹਿਬ ਸਾਡੇ ਨਾਲ ਜੁੜੇ ਆ ਜੀ, ਉਹਨਾਂ ਨੇ ਭਰਾਵੋ ਮੂੰਗਫਲੀ ਵਾਲੇ ਟਰੱਕ ਖਾਲੀ ਕਰਕੇ ਮੋੜ ਦਿਓ, ਹੁਣ ਹੋਲੀ ਹੋਲੀ ਵਾਲੇ ਰੰਗਾਂ ਦੀ ਲੱਦਣੇ ਆ। ਸੋ ਬੜਾ ਚੱਲੇ ਸੀ ਜੀ, ਮੂੰਗਫਲੀ ਦੇ ਟਰੱਕ ਭਰ ਭਰ ਕੇ ਭੇਜੇ ਸੀਗੇ ਸੱਜਣਾ ਮਿੱਤਰਾਂ ਨੇ ਇੱਕ ਦੂਜੇ ਨੂੰ। ਤੇ ਉਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਹੈ, ਟਰੱਕ ਡਰਾਈਵਰ ਬਿਨੀ ਪੈਕ ਦੇ ਬ੍ਰੈਂਪਟਨ 2000 ਆਖਰੀ ਦੋਸਤਾਂ ਤੋਂ ਦੋ ਕਤਲ ਲੱਗੇ ਪੰਜਾਬੀਆਂ ਦੇ ਨਾਂ। ਲਓ ਜੀ ਕਹਿੰਦੇ ਜੀ, ਕਹਿੰਦੇ ਬ੍ਰੈਂਪਟਨ ਚ ਸਪਰਿੰਗਡੇਲ ਦਲਵਿੰਦਰ ਸਿੰਘ 29 ਨੂੰ ਪੁਲਿਸ ਨੇ ਪਤਨੀ ਬਲਜੀਤ ਥਾਂ ਦੀ 32 ਤੇ ਸੱਸ ਅਵਤਾਰ ਕੌਰ 60 ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਲੰਘੀ ਰਾਤ 12 ਜਨਵਰੀ ਨੂੰ ਘਰ ਵਿਚ ਝਗੜੇ ਮਗਰੋਂ ਚਾਕੂ ਨਾਲ ਕੀਤੇ ਗਏ ਸਨ ਕਤਲ। 31 ਦਸੰਬਰ ਨੂੰ ਚਚੇਰੇ ਭਰਾ ਗੁਰਪ੍ਰੀਤ ਧਾਮੀ ਦਾ ਕਤਲ ਕਰਨ ਦੇ ਦੋਸ਼ ਕੀਤਾ ਗਿਆ ਸੀ, ਅਵਤਾਰ ਧਾਮੀ ਗ੍ਰਿਫ਼ਤਾਰ। ਲਓ ਜੀ, ਬਿਨੀਪੈਕ ਤੋਂ ਮਾੜੀਆਂ ਖ਼ਬਰਾਂ ਆ ਰਹੀਆਂ ਜੀ, ਤੇ ਨਵੇਂ ਚੜ੍ਹਦੇ ਸਾਲ ਦੇ ਵਿਚ ਚਹਿਲ ਸਾਹਿਬ ਹੋਰਾਂ ਨੇ ਖ਼ਬਰ ਸਾਂਝੀ ਕੀਤੀ ਆ, ਤੇ ਗੁੱਸਾ ਇੰਨਾ ਕੁ ਹੋਇਆ ਪਿਆ ਜੀ, ਬਸ ਗੱਲ ਛੱਡ ਦਿਓ। ਸਾਡੇ ਨਾਲ ਜੁੜਿਆ ਜੀ ਜਸ, ਤੇ ਉਹਨਾਂ ਨੇ ਜਨਰਲ ਨੌਲੇਜ ਦਾ ਇੱਕ ਭੇਜਿਆ ਪਹਿਲਾਂ ਤਾਂ, ਕਹਿੰਦੇ ਇਨ 1942 ਦੇਅਰ ਵਾਜ਼ ਏ ਮੈਨ ਕਾਲਡ ਦਾ ਪੈਂਟਮ ਬਾਰਬਰ ਹੂ ਵੁੱਡ ਬ੍ਰੇਕ ਇਨ ਟੂ ਪੀਪਲ ਹਾਊਸ ਇਨ ਮਿਸੀਸਿਪੀ ਐਟ ਨਾਈਟ ਐਂਡ ਕੱਟ ਦੇਅਰ ਹੇਅਰ। ਅੱਛਾ, ਚਲੋ ਜੀ, ਕਹਿੰਦੇ ਜਨਰਲ ਨੌਲੇਜ ਲਈ ਇਹਨਾਂ ਨੇ ਦੱਸਿਆ ਵੀ ਇਹ 1942 ਚ ਵੀ ਵਰਤਾਰਾ ਹੋਇਆ ਸੀ, ਕੋਈ ਬੰਦਾ ਸੀਗਾ ਜੀ ਜਿਹੜਾ ਪੈਂਟਮ ਨਾਂ ਦਾ ਸੀ, ਪੈਂਟਮ ਬਾਰਬਰ, ਉਹ ਲੋਕਾਂ ਦੇ ਘਰਾਂ ਦੇ ਜਾ ਕੇ ਲੋਕਾਂ ਦੇ ਸੁੱਤੇ ਪਿਆਂ ਦੇ ਵਾਲ ਕੱਟ ਲੈਂਦਾ ਸੀ। ਉਹ ਕਹਿੰਦੇ ਜੀ ਸਾਨੂੰ ਜਾਸ ਹੋਰਾਂ ਨੇ ਭੇਜਿਆ, ਕਹਿੰਦਾ ਲੱਗਦਾ ਵੀਰ ਜੀ ਇਹਦੀ ਕੋਈ ਭੈਣ ਹੋਣੀ ਆ ਜਾਂ ਇਹਦੇ ਕੋਈ ਰਿਸ਼ਤੇਦਾਰ ਹੋਣਾ ਜਿਹੜੇ ਹੁਣ ਇੰਡੀਆ ਦੇ ਵਿੱਚ ਗੁੱਤਾਂ ਕੱਟ ਰਹੇ ਆ। ਸੋ ਬਿਲਕੁਲ ਜੀ, ਇਹ ਵੀ ਇੱਕ ਪੱਖ ਹੈ। ਪਾਲਾ ਬੈਂਸ ਕੋਬਰਮ ਤੋਂ ਜੁੜੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਭਾਅ ਜੀ, ਕੀ ਹਾਲ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸਾਡੇ ਦੁਆਬਾ ਏਰੀਆ ਵੀ ਵਿਜ਼ਿਟ ਕਰ ਆਇਆ ਜੀ, ਥੈਂਕ ਯੂ। ਦੇਖੋ ਪਾਲਾ ਬਾਈ, ਤੁਹਾਨੂੰ ਦੱਸ ਕੇ ਤੁਹਾਡਾ ਸਟੋਰੀ, ਤੁਸੀਂ ਉੱਥੇ ਕੋਈ ਨਾ ਕੋਈ ਕਵੀ ਦਾ ਸਨਮਾਨ ਰਖਾਓ, ਰੂਬਰੂ ਰੱਖੋ, ਗਲ ਚ ਲੋਈ ਜੀ ਪਾਓ, ਤੇ ਬਾਜਾ ਬਹਿਜਾ ਕਰੋ, ਤੇ ਲਿਖਵੋ ਅਖਬਾਰਾਂ ਚ ਖਬਰਾਂ ਲਵਾਓ ਵੀ ਮਿੰਟੂ ਬਰਾੜ ਜੀ ਆਸਟ੍ਰੇਲੀਆ ਮਹਾਨ ਸ਼ਖਸੀਅਤ, ਮੂਹਰੇ 500 ਡਿਗਰੀਆਂ ਲਾਓ, ਆਪਾਂ ਜਾਵਾਂਗੇ ਜੀ ਦੁਆਬੇ ਚ, ਏਡੀ ਕਿੱਡੀ ਗੱਲ ਆ। ਸੋ ਅੱਗੇ ਅਰਸ਼ ਮੱਲੀ ਸਾਡੇ ਨਾਲ ਜੁੜੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਸੋ ਮੱਲੀ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਪ੍ਰੋਗਰਾਮ ਪਸੰਦ ਕੀਤਾ ਜੀ। ਸੋ ਦੋਸਤੋ, ਪ੍ਰੋਗਰਾਮ ਦਾ ਬੇੜਾ ਹੱਥੋਂ ਕਿਸਕ ਚੱਲਿਆ, ਮੈਂ ਤਾਂ ਹੁਣ ਦੇਖਿਆ ਵੀ ਮਿੰਟ ਰਹਿ ਗਏ 3-4 ਹੀ, ਤੇ ਪ੍ਰੋਗਰਾਮ ਦੇ ਵਿੱਚ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਜੀ ਇੱਧਰ ਆਉਂਦੀਆਂ ਗੱਲਾਂ ਕਰਕੇ ਤੁਹਾਡਾ ਮਨ ਪਰਚਾਵਾ ਕਰੀਏ, ਕੁਝ ਨਾ ਕੁਝ ਗਿਆਨ ਧਿਆਨ ਇੱਕ ਦੂਜੇ ਨਾਲ ਸਾਂਝਾ ਕਰੀਏ, ਤਾਂ ਕਿ ਅੱਗੇ ਵੱਧ ਸਕੀਏ। ਗੱਲਬਾਤ ਕਰਾਈ ਪ੍ਰੋਫੈਸਰ ਕੁਲਵੀਰ ਹੋਰਾਂ ਨਾਲ, ਤੇ ਉਹ ਵੀ ਜੇ ਤੁਹਾਡੇ ਸੱਜਣ ਮਿੱਤਰ ਕੋਈ ਜਲੰਧਰ ਜਾਣਾ ਚਾਹੁਣ ਤਾਂ ਜ਼ਰੂਰ 18-19 ਤਰੀਕ ਨੂੰ ਜਾ ਸਕਦੇ ਆ। ਤੇ ਬਾਕੀ ਜੇ ਇੰਡੀਆ ਦੇ ਵਿੱਚ, ਕਹਿੰਦੇ ਨੀ ਹੁੰਦੇ ਲੋਕ ਅੱਗੇ ਕੀ ਹੁੰਦਾ ਸੀ, ਰਿਵਾਜ਼ ਹੁੰਦਾ ਸੀ ਇੰਡੀਆ ਨੂੰ ਨਾ ਚੁੱਪ ਕੇ ਜੇ ਦੱਬੇ ਪੈਰੀ ਜਾਂਦੇ ਹੁੰਦੇ ਸੀ, ਉਹਦਾ ਕਾਰਨ ਕੀ ਹੁੰਦਾ ਸੀ ਵੀ ਜੇ ਥੋੜਾ ਜਿਹਾ ਵੀ ਦੱਸ ਦਿੰਦੇ ਵੀ ਅਸੀਂ ਇੰਡੀਆ ਨੂੰ ਚੱਲੇ ਹਾਂ, ਤੇ ਲੋਕ ਸਮਾਨ ਫੜਾ ਦਿੰਦੇ, ਤੇ ਸਮਾਨ ਮੇਰੇ ਵਰਗੇ ਦਾ ਫਿਰ ਆਪਦਾ ਰਹਿ ਜਾਂਦਾ, ਤੇ ਦੂਜਿਆਂ ਦਾ ਲਿਜਾਣਾ ਪੈਂਦਾ, ਤਾਂ ਜੇ ਜਵਾਬ ਦਿੰਦਾ ਜੀ ਤਾਂ ਫੇਰ ਫਸਦਾ ਸੀ। ਪਰ ਹੁਣ ਅੱਜ ਕੱਲ੍ਹ ਥੋੜੀਆਂ ਜਿਹੀਆਂ ਨੌਬਤਾਂ ਤੋਂ ਬਚਤ ਆ ਗਈ ਆ, ਤੇ ਹੁਣ ਹਰ ਚੀਜ਼ ਇੰਡੀਆ ਚ ਇਦੂ ਚੰਗੀ ਮਿਲ ਜਾਂਦੀ ਆ, ਤੇ ਲੋੜ ਹੀ ਨੀ ਪੈਂਦੀ ਸਮਾਨ ਸਮੂਨ ਵਾਲੇ ਚੱਕਰਾਂ ਦੀ, ਤੇ ਜਾਂ ਲੋਕ ਜਾਂਦੇ ਆਉਂਦੇ ਇੰਨਾ ਵੀ ਉਹ ਨੀ ਚੱਕਰਾਂ ਚ ਪੈਂਦੀ ਆ। ਪਰ ਫੇਰ ਵੀ ਅੱਜ ਦੇ ਯੁੱਗ ਚ ਵੀ ਟਲਦੇ ਨੀ, ਲੋਕ ਬਹੁਤ ਪਏ ਆ। ਗੁਰਪ੍ਰੀਤ ਗਿੱਲ ਨੇ ਭੇਜ ਵੀ ਦਿੱਤੀ ਇੱਕ ਫੋਟੋ, ਲੈ ਬਾਈ ਕਹਿੰਦਾ ਸੀਸੀ ਦਵਾਈਆਂ ਦੀ ਲੈ ਜੀ ਜਾਂਦਾ ਮੇਰੇ ਭਰਾ ਲਈ। ਕੋਈ ਨੀ ਵੀਰ, ਲੈ ਜਾਂਗੇ ਤਾਂ ਹੌਲੀ ਜੇਬ ਚ ਪਾ ਕੇ ਲੈ ਜਾਂਗੇ, ਤੇ ਬਾਕੀ ਕੋਈ ਚੱਕਰ ਨੀ ਜੀ। ਜੇ ਕਿਸੇ ਨੇ ਵੀ ਕੋਈ ਸੁੱਖ ਸੁਨੇਹਾ ਦੇਣਾ ਕੋਈ ਵੀ, ਵੈਸੇ ਤਾਂ ਅਸੀਂ ਆਪਦੇ ਬੰਨੀਓ ਹੀ ਤੁਹਾਡੇ ਵਕੀਲ ਬਣ ਕੇ ਉੱਥੇ ਥਾਂ ਥਾਂ ਤੇ ਸੁੱਖ ਸੁਨੇਹੇ ਦੇ ਕੇ ਆਵਾਂਗੇ ਵੀ ਤੁਸੀਂ ਹੱਸਦੇ ਵੱਸਦੇ ਹੋ, ਰੱਸਦੇ ਹੋ, ਕਮਾਈਆਂ ਕਰਦੇ ਹੋ, ਤੁਹਾਡੇ ਮਾਪਿਆਂ ਨੂੰ ਅਸੀਂ ਜਾ ਕੇ ਹੱਲਾਸ਼ੇਰੀ ਦੇਵਾਂਗੇ ਕਿਸੇ ਵੀ ਰੂਪ ਚ ਦੇਈਏ, ਵੀ ਬੇਫਿਕਰ ਹੋ ਜਾਓ ਜੀ, ਤੁਹਾਡੇ ਪੋਤਾ ਪਰਦੇਸਾਂ ਦੇ ਵਿੱਚ ਮੁਕਾਮ ਹਾਸਲ ਕਰ ਰਹੇ ਆ। ਪਰ ਫੇਰ ਵੀ ਜੇ ਕੋਈ ਖਾਸ ਗੱਲਬਾਤ ਕਿਸੇ ਨੇ ਕੋਈ ਪਹੁੰਚਾਉਣੀ ਹੋਵੇ ਤਾਂ ਜ਼ਰੂਰ ਆ ਜੀ, ਅਸੀਂ ਤੁਹਾਡੇ ਡਾਕੀਏ ਹਾਂ, ਅਸੀਂ ਤੁਹਾਡੇ ਸੁਨੇਹੇ ਇੱਧਰ ਉੱਧਰ ਕਰਨ ਵਾਸਤੇ ਸਾਡੀ ਡਿਊਟੀ ਲੱਗੀ ਆ, ਤਾਂ ਜ਼ਰੂਰ ਜਦੋਂ ਮਰਜ਼ੀ ਮੈਨੂੰ ਸੰਪਰਕ ਕਰ ਸਕਦੇ ਹੋ ਜੀ। ਤੇ ਅੱਜ ਹੁਣ ਮੈਨੂੰ ਜਿਹੜਾ ਇਹ ਛੁੱਟੀਆਂ ਤੋਂ ਪਹਿਲਾਂ ਦਾ ਪ੍ਰੋਗਰਾਮ ਜਿਹੜਾ ਸਮਾਪਤ ਕਰਨਾ, ਤੇ ਹੁਣ ਛੁੱਟੀਆਂ ਤੋਂ ਬਾਅਦ ਮੈਨੂੰ ਲੱਗਦਾ ਸੋਮਵਾਰ ਵਾਲਾ ਫੁੱਲ ਫਲੈਗ ਦਾ ਪ੍ਰੋਗਰਾਮ ਕਰਾਂਗੇ, ਪਰ ਉਨ੍ਹਾਂ ਚਿਰ ਜੁੜਦੇ ਜ਼ਰੂਰ ਰਹਾਂਗੇ। ਕੋਈ ਵੀ ਗੱਲਬਾਤ ਆ ਤੁਹਾਡੇ ਨਾਲ ਸੋਸ਼ਲ ਮੀਡੀਆ ਜ਼ਰੀਏ ਜੁੜੇ ਹਾਂ, ਰੇਡੀਓ ਦੇ ਜ਼ਰੀਏ ਜੁੜੇ ਹਾਂ, ਜੋ ਵੀ ਮਰਜ਼ੀ ਤੁਹਾਡੇ ਸੁਨੇਹੇ ਆ ਸਾਡੇ ਤੱਕ ਪਹੁੰਚਦੇ ਰਹਿਣਗੇ। ਬਾਕੀ ਜਿਹੜੀ ਟੈਲੀਪੈਥੀ ਵਿਧੀ ਹੈ ਜੀ, ਜਦੋਂ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤਾਂ ਟੈਲੀਪੈਥੀ ਵਿਧੀ ਨਾਲ ਅਸੀਂ ਸਦਾ ਹੀ ਇੱਕ ਦੂਜੇ ਨਾਲ ਜੁੜੇ ਹਾਂ, ਤੇ ਸਦਾ ਹੀ ਸਾਨੂੰ ਪਤਾ ਲੱਗਦਾ ਰਹਿੰਦਾ, ਠੰਡੀਆਂ ਹਵਾਵਾਂ ਆਉਂਦੀਆਂ ਰਹਿੰਦੀਆਂ ਸਾਡੇ ਕੋਲ। ਬਹੁਤ ਸਾਰੇ ਸੱਜਣ ਮਿੱਤਰਾਂ ਨੇ ਮੈਨੂੰ ਸੁਨੇਹੇ ਲਾਏ ਪਿਛਲੇ ਦੌਰ ਦੇ ਵਿੱਚ ਵੀ ਬਾਈ ਜੀ
ਕੋਈ ਥੋੜਾ 10-20 ਮਿੰਟ ਮਿਲੀਏ ਜਾਂ ਬੈਠੀਏ ਉੱਠੀਏ। ਕੁਝ ਇੱਕ ਸੱਜਣਾ ਮਿੱਤਰਾਂ ਨੇ ਕਿਹਾ ਵੀ ਖਾਣੇ ਦੀ ਵੀ ਪੇਸ਼ਕਸ਼ ਕੀਤੀ, ਬਹੁਤ ਸੋਹਣਾ ਲੱਗਦਾ। ਪਰ ਮੈਂ ਮਾਫ਼ੀ ਚਾਹੁੰਦਾ ਜੀ, ਮੈਂ ਪਿਛਲੇ ਰੁਝੇਵਿਆਂ ਦੌਰਾਨ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਮੈਸੇਜ ਦਾ ਜਵਾਬ ਵੀ ਨਹੀਂ ਦੇ ਸਕਿਆ ਤੇ, ਪਰ ਕੋਈ ਨੀ ਜੀ, ਆ ਕੇ ਸਭ ਦੇ ਲਾਂਭੇ ਲਾਵਾਂਗੇ ਤੇ ਸਭ ਨੂੰ ਮਿਲਾਂਗੇ ਜੇ ਰੱਬ ਨੇ ਸੁੱਖ ਚਾਹੀ ਤੇ, ਆ ਕੇ ਚੰਗੀਆਂ ਚੰਗੀਆਂ ਖਬਰਾਂ ਮਾ ਉੱਥੋਂ ਉਸ ਦੇਸ਼ ਦੀਆਂ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਇੰਨੇ ਕੁ ਸ਼ਬਦਾਂ ਨਾਲ ਹੁਣ ਮੈਨੂੰ ਖੜ ਜਾਓ ਜੀ, ਜਾਣ ਕੌਣ ਦਿੰਦਾ। ਲਓ ਜੀ, ਜਗਤਾਰ ਸਿੰਘ ਗਿੱਲ ਹਾਂਗਕਾਂਗ ਵਾਲਿਆਂ ਨੇ ਮੈਸੇਜ ਪੜ੍ਹਤਾ ਕਰਤਾ ਜੀ, ਮੈਸੇਜ ਪੜ੍ਹ ਹੀ ਲੈਂਦੇ ਆਪਾਂ। ਕਹਿੰਦੇ ਪਹਿਲੀ ਗੱਲ ਤਾਂ ਕਿਸੇ ਵੀ ਧਰਮ ਤੇ ਕੋਈ ਵੀ ਮਸਲਾ ਆਉਂਦਾ ਹੈ ਤਾਂ ਨਿੱਜੀ ਤੌਰ ਤੇ ਨਜਿੱਠਿਆ ਜਾਣਾ ਚਾਹੀਦਾ। ਇਹੋ ਜਿਹੇ ਮਸਲੇ ਧਰਮ ਦਾ ਕੁਝ ਸਵਾਰਦੇ ਨਹੀਂ, ਸਗੋਂ ਨੁਕਸਾਨ ਹੀ ਕਰਦੇ ਹਨ। ਉਦੋਂ ਕਿ ਮਸਲੇ ਤੇ ਦਲੀਲ ਤੇ ਅਪੀਲ ਨਾਲ ਗੱਲਬਾਤ ਹੋਣੀ ਚਾਹੀਦੀ ਹੈ, ਸੋਸ਼ਲ ਮੀਡੀਆ ਤੇ ਨਹੀਂ। ਬਿਲਕੁਲ ਜੀ, ਬਿਲਕੁਲ ਇਹੀ ਸਾਡਾ ਮਕਸਦ ਆ, ਕੋਸ਼ਿਸ਼ ਸਾਡੀ ਹੋਣੀ ਚਾਹੀਦੀ ਹੈ ਵੀ ਅਸੀਂ ਇਹਨਾਂ ਮਸਲਿਆਂ ਨੂੰ ਨਜਿੱਠ ਲਈਏ, ਨਾ ਇਹਨੂੰ ਪਾਣੀ ਚ ਮਧਾਣੀ ਪਾਈਏ। ਸੋ ਦੋਸਤੋ, ਇੰਨੇ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।